Let us remain standing just a moment now for prayer. Let's bow our heads. I wonder, in our congregation tonight, is there any here that would like to be remembered in prayer? Make your request known as we raise your hands to God. Our Heavenly Father, we are approaching Thy great holiness tonight in the name of the Lord Jesus. But this promise that if you ask the Father anything in my name, be granted. We know that's true because it's your word. We are here praying for your sick children. Trying to see what we can do to encourage faith. I pray, Father, that you will encourage us greatly tonight. Grant every request that was made known by them hands. Maybe some had requests that didn't raise their hands. Father, I pray that they'll be granted to you. Get glory out of our gathering together tonight. In thy name we pray. Amen. Be seated. I think I'm the one that's guilty of doing these in transposition, but I'm always afraid that my hoarseness, I don't talk loud enough. But can you hear me back at the back all right now? Way back, can you hear it all right? Yes, that's fine. Now, we are very happy to be here again tonight, just prior to this coming convention of the Full Gospel Businessman. We're looking forward for great blessings in that time. I pray that the Holy Spirit will do something among us tonight that will have us all up in the clouds, as it were, when the convention starts. And the convention is not our coming together just so much to meet each other, but we coming together in the power of the Holy Spirit. That's what brings the convention. We are coming to meet Him. That's our primary purpose of gathering, is to meet Him. So glad tonight to see on the platform many of my friends that begin to gather. Brother Roll, I met a Brother King, and Brother Brown, your Brother Clayton, also everyone. They're all my friends. And these five ministers in the city here that I have had this fellowship with for many years. And we are certainly thankful for each one of them. And now, I don't know just what the schedule is, but I have, for the services, with man here like Brother Brown and these men speak, I'm sure you're going to be blessed with preaching in time of the convention. I've kind of made a little vow that instead of holding the people so late, I could put more time praying for the sick. Everyone, perhaps, been in the meetings, they know the nature of the meetings, they know what takes place. Therefore, I don't feel that I'm among strangers or someone who doesn't know the little type of ministry that the Lord has given me today. So I'm just going to make my message very simple each night and try to make it 30 minutes from I've been making it 2 hours. So that's quite a difference. It's kind of hard when you get started on a thought, then have to turn it away. But trying to leave a little testimony of things that's taking place. Tomorrow night closes our three services before the convention, praying for the sick. Last night I had to leave quite a few that I didn't get to pray for. We had the prayer line last evening, and the Lord gave us a great response to it. Wonderful. I believe that many, many people were healed. But I had to leave many of them holding their cards. So I promised that I would pray for them tonight. And that's what I aim to do. And then tomorrow night, while we'll pray for the rest, the Lord willing. Now, we're going to turn in the scriptures.
वचन दे जिना लेखां नूं मैं इत्थे लिखिया होया है उन्हां मैं चाहुंदा हां कि मैं इन्हां लेखां नूं इक विषय दा नां दियां। मैनूं समझ नहीं आउंदी कि इन्हां लेखां नूं इक विषय दा नां दियां या ना दियां, पर अपने संदेश नूं आधार देण लई मैं इस विचार नूं लैणा चाहुंदा हां कि परमेश्वर दा वचन बेप्रतीति नालों पूरी तरह अलग होण लई बुलाउंदा है। ਅਤੇ ਹੁਣ ਮੈਂ ਬਾਈਬਲ ਵਿਚੋਂ ਪੜ੍ਹਨਾ ਚਾਹੁੰਦਾ ਹਾਂ ਉਤਪਤੀ ਦੀ ਕਿਤਾਬ ਦੇ 13ਵੇਂ ਬਾਬ ਵਿਚੋਂ ਇਸ ਦੀ 5ਵੀਂ ਆਇਤ ਤੋਂ ਪੜ੍ਹਨਾ ਚਾਹੁੰਦਾ ਹਾਂ। मेनू वचन पढ़ना चंगा लगता है क्योंकि जो भी मैं आखदा हां टाल सकदा है क्योंकि एक मनुख है पर जे मैं बस इस वचन नु ही पढ़दा हां जो वो आखदा है वो कदे भी टाल नहीं सकदा इसलिए तद मैं जानदा हां कि बस इस वचन नु पढ़न दे नाल ही साडे लई कुछ भला निकलदा है भावे कुछ होर ना भी करिए असि 13 बाब दी 5वीं आयत तो शुरू करांगे अते लूत कोल भी जेड़ा अब्राम नाल चलदा सी इज्जड़ और गाइयां बल्द और तंबू सन अते उस देश ने उना नु ना चलिया कि ओ इकट्ठे रहन क्योंकि उना दा माल तान इन्ना सी कि ओ इकट्ठे नहीं रह सकदे सन उपरांत अब्राम दे पालियां अते लूत दे पालियां वे झगड़ा पै गया अते कनानी और फ्रिजी जनता उस वेले उस देश विच वसदी सी अब्राम ने लूत नु आख्या मेरे और तेरे अते मेरे और तेरे पालियां वे झगड़ा नहीं होना चाहिदा क्यों जो असि भरा हां भला तेरे अगे सारा देश नहीं है मैथो बखरा हो जा ये तू खब्बे पासे जावे ता मैं सज्जे पासे जावांगा अते जे तू सज्जे पासे जावे ता मैं खब्बे पासे जावांगा सो लूत ने अपनी अखां चुके यरदन दे सारे मैदान नु वेखिया कि ओ सारा मैदान इस तो पहला कि यहोवा ने सदूम और अमूरा नु नाश कीता चंगा तार सी ओ यहोवा दे बाग वर्गा सी अथवा सवार नु जांदे होए मिस्र देश वर्गा सी तद लूत ने अपने लई यरदन दा सारा मैदान चुनिया अते लूत पूरब वाल चलिया गया सो ओ एक दूजे तो अड हो गए अते अब्राम कनान दे देश विच वसिया अते लूत उस मैदान दे नगरां विच वसिया और सदूम कोल अपना तंबू लाया अते सदूम दे मनुख यहोवा दे अगे अत बुरियार और महापापी सन फिर यहोवा ने अब्राम नु लूत दे उस तो बखरे होन दे पिछो आख्या कि तू अपनी अखां हुन चुक के इस थां तो जिथे तू हुन है उत्तर और दक्षिण पूरब और पश्चिम वाल वेख क्योंकि ये सारी धरती जो तू वेखदा है मैं तेनू और तेरी अंश नु सदा ले देंगा हुन परमेश्वर दे वचन दी सोच है पूरी तरह अलग होना असी सिर्फ वचन राही ये जानदे हां जिवें कि असी वचन पढ़िया है अते वेखदे हां कि वचन अपने आप नु ही प्रगट करदा है हुन आद विच उत्पत एक तीन विच असी देखदे हां कि सारी धरती उत्ते अनेरा सी अते परमेश्वर दा आत्मा पानिया उत्ते सियोंदा सी परमेश्वर ने कहा चानन हो जावे ता चानन हो गया अते परमेश्वर ने चानन नु डिठा पे चंगा है अते परमेश्वर ने चानन नु अनेरे नालों वखरा कीता इसलिए आदि विच ही परमेश्वर दे वचन ने चानन नु अनेरे नालों वखरा करना शुरू कीता इसलिए ही ए आज दे दिन तक ठहरे हुए हन जिवें कि बीती रात मैं यीशु बारे आख्या सी कि यदो 12 साल दा सी अते उसकी मां दी गलती दे कारण जेनू लोग परमेश्वर दी मां होण दा दावा करदे हन अते किवें उस औरत ने आख्या क्यों मैं अते तेरा पिता तेनू कल्पदे होए लभदे सी अते वचन होण दे नाते छेती ही उसने आख्या भला तुसी नहीं जानदे सौ भई मैनू चाहिदा है जो मैं अपने पिता दे कम्मां विच लगा रहा वेखो मरियम यीशु नु यूसुफ दा पुत्र घोषित कर रही सी पर ओ यूसुफ दा पुत्र नहीं सी जेकर ओ यूसुफ दा पुत्र हुंदा तां ओ यूसुफ दे नाल हुंदा पर ओ अपने पिता दे नाल अपने पिता दे काम विच लग्या होया सी इसलिए वचन हमेशा ही सही अते सुधारक हुंदा है अते वचन सदा ही हरेक गलती दा सुधार करदा है हुण जदों ए धरती परमेश्वर इस धरती दा उपयोग करन वाला सी तां ए पूरी तरह अंधेरे विच सी तद परमेश्वर दा आत्मा बोल उठिया अते आख्या चानन हो जावे अते उसने चानन नु अंधेरे नालों वखरा कीता अते परमेश्वर उस समय तो ही चानन नु अंधेरे तो वखरा करदा आ रहा है अते आदि विच परमेश्वर दे वचन ने पानिया नु भी धरती तो वखरा कीता परमेश्वर बोलिया अते पानी धरती नालों वखरे हो गए इसलिए उसका अजिहा करन दा कोई कारण सी परमेश्वर कदे भी कोई वचन नहीं बोलता जो तक उस वचन बोलने लिए उसका कोई कारण ना होवे। तो मेरे अते तुहाडे वर्गा नहीं है, जिवें कि असि खास करके मैं असि बहुत सारिया व्यर्थ गल्लां करदे हां। परमेश्वर हरेक वचन नूं किसी अर्थ नाल ही बोलता है, अते कुछ है जिस नूं पूरा करने की कोशिश कर रहा है, अते अपने वचन राही उस उद्देश नूं पूरा करेगा, अते जो उसने आख्या है कि वो करेगा वो पूरी तरह नाल ही उस गल नूं पूरा करेगा। हुण जेकर परमेश्वर ने आख्या सी चानण हो जावे अते कोई चानण ना हुंदा, तद इस तो ए जाहर है कि परमेश्वर ने इह आख्या ही नहीं सी। समझे, जदो परमेश्वर को जाखदा है ता उसनु उस गल दी पालना करनी पैंदी है जो भी वो आखदा है, अते जदो परमेश्वर दा वचन प्रमाणित हुंदा है प्रमाणित होया वचन ही चानण हुंदा है। हुण वचन अपने आप विच चानण नहीं हुंदा जदो ताकि वो साबित होया चानण ना होवे। जेकर परमेश्वर ने आख्या सी चानण हो जावे अते उथे कोई चानण ना होया हुंदा ता इह परमेश्वर दा वचन नहीं सी, पर जदो चानण धरती उते चमकिया इसने वचन नु प्रमाणित करके विखाया अते एही चानण सी। हुण अज जेकर परमेश्वर ने वादा कीता है अते जदो इह वादा प्रमाणित कीता जांदा है तादे चानण है, जदो वचन प्रमाणित कीता जांदा है ता इह दिन दा चानण है, इस समय दा वचन प्रमाणित कीता गया है। तद परमेश्वर एक धरती बनाउण जा रहा सी कि वो उस विच पेड़ पौधे उगावे अते उसने उस धरती उते लोकां नूं रखना सी, अते तद बोलिया अते पानिया नूं समुंदर तो वखरा कीता। तद आद विच ही उसने उत्पत विच जीवन नूं मौत नालों वखरा कीता। हुण जेकर असी परमेश्वर दे वचन विच निहचा रखदे हां तां इह साडे लई जीवन दा वचन बन जांदा है, पर जे असी परमेश्वर दे वचन उते प्रश्न करदे हां तां इह साडे लई मौत है, क्योंकि परमेश्वर बोलिया है कौन उसका इनकार कर सकता है। वेखिया, अते जे असी परमेश्वर दे वचन उते प्रश्न करदे हां तां वचन साडे लई मौत बन जांदा है। हुण जिवें हवा ने परमेश्वर दे वचन दे एक छोटे जिहे हिस्से उते प्रश्न कीता अते इस नाल की होया, इसने उन्हां सारियां पीड़ां नूं जन्म दिता जिन्हां नूं असी अज सहन करदे हां। जेकर वो वचन दे पिछे रहिंदी, वचन दी किले बंदी विच रहिंदी, परमेश्वर दे उस कवच विच रहिंदी अते वचन दी बेप्रतीति ना करदी तां कदे भी इह सब ना वापरिया हुंदा, तद कदे भी इस तरह ना हुंदा। पर तुसी वेखो उत्थे मौत आ गई। तद परमेश्वर दे कोल इक कफारा सी साडे प्रति कृपावान होण दे नाते परमेश्वर ने उन्हां दी मौत दे बदले विच इक मौत नूं प्रवान कीता, जो कि दोवें ही परमेश्वर ने अदन दे बाग विच जीवन नूं मौत नालों वखरा कीता अते उसने ए अपने वचन राही कीता, अते अज भी ओ उसे तरह करता है। याद असी घोर हनेरे विच सी, जिवें कि मैं ऐतवार प्रचार कीता सी कि सारी ही धरती अते लोकां उते घोर हनेरा है, इस सब दे विचकार वो हाले भी अपने जीवन दा वचन उन्हां लोकां लई बोल रहा है जो इस उते निहचा करनी चाहुंदे हन। अते हुण असी वेखदे हां कि जेकर यीशु ने हमेशा ही सानूं इह दस्सिया है कि इक अलग होना है, ਅਸੀਂ ਵੇਖਦੇ ਹਾਂ ਕਿ ਇਸ ਮਨੁੱਖ ਜਾਤੀ ਲਈ ਆਖਰੀ ਚੀਜ਼ ਇਹੋ ਹੀ ਹੈ ਕਿ ਜਦੋਂ ਉਸ ਮਹਾਨ ਆਖਰੀ ਦਿਨ ਅਸੀਂ ਪਰਮੇਸ਼ਵਰ ਦੀ ਹਜ਼ੂਰੀ ਵਿਚ ਖੜੇ ਹੋਵਾਂਗੇ ਤਾਂ ਉੱਥੇ ਆਖਰੀ ਵਾਰ ਅਲੱਗ ਕਰਨਾ ਹੋਵੇਗਾ। ਉਹ ਬੱਕਰੀਆਂ ਨਾਲੋਂ ਭੇਡਾਂ ਨੂੰ ਵੱਖਰਾ ਕਰੇਗਾ। ਪਰਮੇਸ਼ਵਰ ਹਮੇਸ਼ਾ ਹੀ ਵੱਖਰੇ ਕਰਦਾ ਰਿਹਾ ਹੈ ਅਤੇ ਕਰਦਾ ਰਹੇਗਾ, ਅਤੇ ਇਹੋ ਹੀ ਕੰਮ ਉਹ ਅੱਜ ਰਾਤ ਵੀ ਕਰ ਰਿਹਾ ਹੈ, ਇਹੋ ਹੀ ਉਹ ਹਮੇਸ਼ਾ ਕਰਦਾ ਹੈ। ਤੁਸੀਂ ਉਸ ਨੂੰ ਅਜਿਹਾ ਕਰਦੇ ਹੋਏ ਹਰੇਕ ਸੰਗਤੀ ਵਿਚ ਵੇਖ ਸਕਦੇ ਹੋ। ਉਹ ਨਿਹਚਾ ਨੂੰ ਬੇਪ੍ਰਤੀਤੀ ਨਾਲੋਂ ਵੱਖਰਾ ਕਰਦਾ ਹੈ, ਉਹ ਵਚਨ ਬੋਲਦਾ ਹੈ, ਆਪਣੇ ਆਪ ਨੂੰ ਉਹਨਾਂ ਉੱਤੇ ਪ੍ਰਗਟ ਕਰਦਾ ਹੈ ਜੋ ਉਸ ਉੱਤੇ ਨਿਹਚਾ ਕਰਨਗੇ ਅਤੇ ਉਸ ਵਿਚ ਭਰੋਸਾ ਰੱਖਦੇ ਹਨ। ਹੁਣ ਅਸੀਂ ਗਿਣਤੀ ਦੇ 6 ਅਧਿਆਇ ਵਿਚ ਵੇਖਦੇ ਹਾਂ ਕਿ ਇੱਕ ਨਜ਼ੀਰ ਦਾ ਸੱਦਾ ਹੈ। ਨਜ਼ੀਰ ਦਾ ਸੱਦਾ ਸੀ ਪਰਮੇਸ਼ਵਰ ਦੇ ਵਚਨ ਲਈ ਆਪਣੇ ਆਪ ਨੂੰ ਸਾਰੇ ਸੰਸਾਰ ਨਾਲੋਂ ਵੱਖਰਾ ਕਰਨਾ। ਇਹ ਹੈ ਨਜ਼ੀਰ ਦੀ ਬੁਲਾਹਟ, ਅਲੱਗ ਹੋਣਾ। ਅਸੀਂ ਵੇਖਦੇ ਹਾਂ ਕਿ ਸਮਸੂਨ ਯਹੋਵਾ ਲਈ ਇੱਕ ਨਜ਼ੀਰ ਸੀ ਅਤੇ ਆਪਣੇ ਜਨਮ ਤੋਂ ਹੀ ਇੱਕ ਨਿਸ਼ਾਨ ਰਾਹੀਂ ਵੱਖਰਾ ਕੀਤਾ ਗਿਆ ਸੀ, ਅਤੇ ਨਿਸ਼ਾਨ ਇਹ ਸੀ ਕਿ ਉਸ ਨੂੰ ਆਪਣੇ ਵਾਲਾਂ ਨੂੰ 7 ਲਟਾਂ ਨਾਲ ਲੰਬੇ ਰੱਖਣਾ ਸੀ। ਉਹ ਅਲੱਗ ਹੋਣ ਦਾ ਨਿਸ਼ਾਨ ਸੀ ਕਿ ਉਹ ਕਿਸੇ ਉਦੇਸ਼ ਲਈ ਬੁਲਾਇਆ ਗਿਆ ਸੀ। ਅਤੇ ਹੁਣ ਮੈਂ ਇਸ ਵਿਸ਼ੇ ਉੱਤੇ ਨਹੀਂ ਬੋਲਣਾ ਚਾਹੁੰਦਾ ਕਿਉਂਕਿ ਮੈਂ ਪਹਿਲਾਂ ਹੀ ਆਖ ਦਿੱਤਾ ਹੈ ਕਿ ਮੈਂ ਬਸ ਕੁਝ ਪਲਾਂ ਲਈ ਬੋਲਾਂਗਾ। ਪਰ ਮੈਂ ਸੋਚਦਾ ਹਾਂ ਅੱਜ ਜਦੋਂ ਅਸੀਂ ਵੇਖਦੇ ਹਾਂ ਕਿ ਸਾਡੀਆਂ ਭੈਣਾਂ ਆਪਣੇ ਵਾਲ ਵਧਾਉਂਦੀਆਂ ਹਨ, ਜਿਵੇਂ ਕਿ ਬਾਈਬਲ ਆਖਦੀ ਹੈ ਕਿ ਉਹਨਾਂ ਨੂੰ ਆਪਣੇ ਵਾਲ ਵਧਾਉਣੇ ਚਾਹੀਦੇ ਹਨ, ਮੈਂ ਸੋਚਦਾ ਹਾਂ ਕਿ ਇਹੋ ਹੀ ਉਹਨਾਂ ਦੇ ਨਜ਼ੀਰ ਹੋਣ ਦਾ ਨਿਸ਼ਾਨ ਹੈ ਕਿ ਉਹ ਪਰਮੇਸ਼ਵਰ ਦੇ ਪਿੱਛੇ ਚੱਲਣਾ ਚਾਹੁੰਦੀਆਂ ਹਨ। मैं जानता हां कि पदरी जी गल है अते मैं इस नूं घर लियाउणा चाहुंदा हां वेख्या क्योंकि यह है इस तरह जापदा है जिवें कोई इन्हां कोलों अजिहा करवाउण दी कोशिश कर रहा है अते कुछ है जो परमेश्वर ने ही इन्हां नूं अजिहा करन लई आख्या है कोई मतलब नहीं है कि इसलिए उन्हां नूं की मुल तारना पैंदा है या उन्हां दी स्थिति किन्नी अपमानजनक हुंदी है या लोग किन्ने मखौल करते हैं या किन्निया आलोचनावां करते हैं ये सारिया ही गल्लां उन्हां नूं परेशान नहीं करदियां जो पूरी तरह नाल संसार दियां वस्तां नालों परमेश्वर दियां गल्लां लई अलग हो गए हैं ਉਹ ਵਚਨ ਦੀ ਪਾਲਣਾ ਕਰਨਗੇ ਅਤੇ ਆਪਣੇ ਆਪ ਨੂੰ ਸੰਸਾਰ ਦੀਆਂ ਵਸਤਾਂ ਨਾਲੋਂ ਵੱਖਰਾ ਕਰਨਗੇ ਕਿਉਂਕਿ ਵਚਨ ਉਹਨਾਂ ਨੂੰ ਵੱਖਰੇ ਕਰਦਾ ਹੈ ਮੈਂ ਜਾਣਦਾ ਹਾਂ ਉਹਨਾਂ ਨੂੰ ਆਲੋਚਨਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਜੇਕਰ ਸਾਡੀ ਆਲੋਚਨਾ ਨਹੀਂ ਹੁੰਦੀ ਤਾਂ ਕੁਝ ਨਾ ਕੁਝ ਗੜਬੜ ਹੈ ਸੰਸਾਰ ਸਦਾ ਆਪਣਿਆਂ ਨੂੰ ਹੀ ਪਛਾਣਦਾ ਹੈ ਪਰ ਯਾਦ ਰੱਖੋ ਜਿਵੇਂ ਮੈਂ ਆਖਿਆ ਸੀ ਕਿ ਪਰਮੇਸ਼ਵਰ ਦੇ ਕਲਾਮ ਲਈ ਆਲੋਚਨਾਵਾਂ ਨੂੰ ਸਹਿਣਾ ਉਸ ਦੀਆਂ ਕਿਰਪਾ ਦੀਆਂ ਪੀੜਾਂ ਨੂੰ ਵਧਾਉਣਾ ਹੈ ਇਸ ਤੋਂ ਜ਼ਾਹਰ ਹੁੰਦਾ ਹੈ ਕਿ ਤੁਸੀਂ ਆਪਣੇ ਆਪ ਨੂੰ ਮਸੀਹੀ ਹੋਣ ਲਈ ਇੱਕ ਮਸੀਹੀ ਵਾਂਗ ਕੰਮ ਕਰਨ ਲਈ ਇੱਕ ਮਸੀਹੀ ਵਾਂਗ ਰਹਿਣ ਲਈ ਅਤੇ ਪਰਮੇਸ਼ਵਰ ਦੇ ਹਰੇਕ ਹੁਕਮ ਦੀ ਪਾਲਣਾ ਕਰਨ ਲਈ ਵੱਖਰਾ ਕਰ ਲਿਆ ਹੈ ਅਤੇ ਵੱਖਰਾ ਹੋਣਾ ਇੱਕ ਨਜ਼ੀਰ ਦੀ ਵਿਵਸਥਾ ਹੈ ਇਹ ਪਰਮੇਸ਼ਵਰ ਦਾ ਸੱਦਾ ਹੈ ਕਿ ਤੁਸੀਂ ਆਪਣੇ ਆਪ ਨੂੰ ਸੰਸਾਰ ਦੀਆਂ ਵਸਤਾਂ ਨਾਲੋਂ ਵੱਖਰਾ ਕਰ ਲਓ ਅੱਜ ਰਾਤ ਮੈਂ ਨਿਸ਼ਚਾ ਕਰਦਾ ਹਾਂ ਕਿ ਹਰੇਕ ਆਦਮੀ ਅਤੇ ਔਰਤ ਮੁੰਡਾ ਅਤੇ ਕੁੜੀ ਜੋ ਵੀ ਪਰਮੇਸ਼ਵਰ ਦੀ ਆਤਮਾ ਤੋਂ ਜੰਮਿਆ ਹੈ ਉਹ ਪ੍ਰਭੂ ਲਈ ਇੱਕ ਨਜ਼ੀਰ ਹੈ ਕਿਉਂਕਿ ਉਹਨਾਂ ਆਪਣੇ ਆਪ ਨੂੰ ਸੰਸਾਰ ਦੀਆਂ ਅਭਿਲਾਸ਼ਾਵਾਂ ਵਸਤਾਂ ਅਤੇ ਜੋ ਕੁਝ ਵੀ ਉਸ ਵਿੱਚ ਹੈ ਉਸ ਨਾਲੋਂ ਆਪਣੇ ਆਪ ਨੂੰ ਵੱਖਰਾ ਕਰ ਲਿਆ ਹੈ ਤੁਸੀਂ ਇਸ ਸ਼ਹਿਰ ਵਿੱਚ ਰਹਿੰਦੇ ਹੋ ਜਿੱਥੇ ਕਿ ਵੱਡੇ ਵੱਡੇ ਸਕੂਲ ਹਨ ਅਤੇ ਅਸੀਂ ਵੇਖਦੇ ਹਾਂ ਕਿ ਸਾਡਾ ਦੇਸ਼ ਉੱਚ ਕੋਟੀ ਦੀ ਸਿੱਖਿਆ ਲਈ ਬੁਲਾ ਰਿਹਾ ਹੈ ਜੋ ਕਿ ਚੰਗੀ ਗੱਲ ਹੈ ਇਸ ਦੇ ਵਿਰੋਧ ਵਿੱਚ ਕੁਝ ਨਹੀਂ ਆਖਦੇ ਪਰ ਇਹ ਪੜ੍ਹਾਈ ਲਿਖਾਈ ਤੁਹਾਨੂੰ ਮੁਕਤੀ ਨਹੀਂ ਦੇ ਸਕਦੀ ਇੱਕ ਵਿਗਿਆਨੀ ਕਣਕ ਦੇ ਦਾਣੇ ਨੂੰ ਦੋ ਫਾੜ ਕਰਕੇ ਤੁਹਾਨੂੰ ਇਹ ਦੱਸ ਸਕਦਾ ਹੈ ਕਿ ਇਹ ਕਿੰਨਿਆਂ ਵੱਖ ਵੱਖ ਰਸਾਇਣਿਕ ਤੱਤਾਂ ਤੋਂ ਮਿਲ ਕੇ ਬਣਿਆ ਹੈ ਪਰ ਉਹ ਇਹ ਨਹੀਂ ਲੱਭ ਸਕਦਾ ਕਿ ਇਸ ਦਾਣੇ ਦੇ ਅੰਦਰ ਜੀਵਨ ਕਿੱਥੇ ਹੈ ਅਤੇ ਪੜ੍ਹਾਈ ਲਿਖਾਈ ਤੁਹਾਨੂੰ ਗਣਿਤ ਸਿਖਾ ਸਕਦੀ ਹੈ ਇਤਿਹਾਸ ਅਤੇ ਹੋਰ ਬਹੁਤ ਕੁਝ ਸਿਖਾ ਸਕਦੀ ਹੈ ਪਰ ਇਹ ਤੁਹਾਡੇ ਵੱਲ ਚਾਨਣ ਨਹੀਂ ਲਿਆ ਸਕਦੀ ਤੁਹਾਡੀ ਪੜ੍ਹਾਈ ਲਿਖਾਈ ਅਜਿਹਾ ਨਹੀਂ ਕਰੇਗੀ ਪਰਮੇਸ਼ਵਰ ਕੋਲ ਤੁਹਾਡੇ ਵੱਲ ਰੋਸ਼ਨੀ ਲਿਆਉਣ ਦਾ ਇੱਕ ਤਰੀਕਾ ਹੈ ਉਹ ਇਹ ਹੈ ਜਦੋਂ ਤੁਸੀਂ ਆਪਣੇ ਆਪ ਨੂੰ ਸੰਸਾਰ ਦੀਆਂ ਸਭਨਾਂ ਵਸਾਂ ਅਤੇ ਚਿੰਤਾਵਾਂ ਨਾਲੋਂ ਵੱਖਰਾ ਕਰਨ ਅਤੇ ਸਿਰਫ ਪਰਮੇਸ਼ਵਰ ਦੇ ਵਾਅਦਾ ਕੀਤੇ ਵਚਨ ਨਾਲ ਚਿੰਬੜਨ ਲਈ ਤਿਆਰ ਹੋ ਜਾਂਦੇ ਹੋ ਪਾਲੂਸ ਪ੍ਰਭੂ ਲਈ ਇੱਕ ਨਜ਼ੀਰ ਸੀ ਉਹ ਜਿਉਂਦੇ ਪਰਮੇਸ਼ਵਰ ਦੇ ਵਚਨ ਲਈ ਆਪਣੀ ਪੁਰਾਣੀ ਕਲੀਸਿਯਾ ਨਾਲੋਂ ਵੱਖਰਾ ਕੀਤਾ ਗਿਆ ਸੀ ਹਰੂਨ ਪ੍ਰਭੂ ਲਈ ਇੱਕ ਨਜ਼ੀਰ ਸੀ ਉਹ ਪ੍ਰਧਾਨ ਜਾਜਕ ਹੋਣ ਲਈ ਆਪਣੇ ਭਰਾਵਾਂ ਵਿੱਚੋਂ ਵੱਖਰਾ ਕੀਤਾ ਗਿਆ ਸੀ ਤਾਂ ਕਿ ਆਪਣੇ ਉੱਤੇ ਜਨਮ ਪੱਥਰਾਂ ਨੂੰ ਲਵੇ ਇਹ ਹੈ ਪੂਰੇ ਤੌਰ ਨਾਲ ਵੱਖਰਾਪਨ ਅਸੀਂ ਅੱਗੇ ਤੋਂ ਸੰਸਾਰ ਵਿੱਚ ਵਾਪਸ ਨਹੀਂ ਮੁੜਨਾ ਹੈ ਜਾਂ ਸੰਸਾਰ ਨਾਲ ਕੋਈ ਵਾਸਤਾ ਨਹੀਂ ਰੱਖਣਾ ਹੈ ਪਰ ਸਿਰਫ ਪਰਮੇਸ਼ਵਰ ਨਾਲ ਜੁੜੇ ਰਹਿਣਾ ਹੈ ਯੇਸੂ ਉਸ ਦੁਲਹਨ ਔਰਤ ਕਲੀਸਿਯਾ ਲਈ ਆ ਰਿਹਾ ਹੈ ਜਿਸਨੇ ਆਪਣੇ ਆਪ ਨੂੰ ਸੰਸਾਰ ਦੀਆਂ ਵਸਤਾਂ ਜਾਂ ਫਿਕਰਾਂ ਨਾਲੋਂ ਅਲੱਗ ਕਰ ਲਿਆ ਹੈ ਉਸਨੇ ਆਪਣੇ ਆਪ ਨੂੰ ਇਸ ਆਧੁਨਿਕ ਯੁੱਗ ਜਿਸ ਵਿੱਚ ਅਸੀਂ ਰਹਿ ਰਹੇ ਹਾਂ ਦੇ ਫੈਸ਼ਨਾਂ ਨਾਲੋਂ ਵੱਖਰਾ ਕਰ ਲਿਆ ਹੈ ਉਹ ਗਿਰਜਿਆਂ ਦੇ ਫਿਕਰਾਂ ਅਤੇ ਰੀਤਾਂ ਰਿਵਾਜਾਂ ਨਾਲੋਂ ਵੱਖਰੀ ਹੋ ਗਈ ਹੈ ਉਹ ਸਿਰਫ ਪਰਮੇਸ਼ਵਰ ਲਈ ਵੱਖਰੀ ਹੋਈ ਹੈ ਅਤੇ ਪਰਮੇਸ਼ਵਰ ਵਚਨ ਹੈ ਅਤੇ ਜਿਵੇਂ ਪਤੀ ਅਤੇ ਪਤਨੀ ਇੱਕ ਹਨ ਉਸੇ ਤਰ੍ਹਾਂ ਹੀ ਦੁਲਹਨ ਅਤੇ ਵਚਨ ਇੱਕ ਹੋ ਜਾਂਦੇ ਹਨ ਕਿਉਂਕਿ ਵਚਨ ਦੁਲਹਨ ਦੇ ਵਿੱਚੋਂ ਦੀ ਜਿਉਂਦਾ ਪ੍ਰਗਟ ਹੋ ਰਿਹਾ ਹੈ ਇਹ ਇਸੇ ਤਰ੍ਹਾਂ ਹੈ ਇਹੋ ਹੀ ਲਾੜੀ ਉਸਦਾ ਪ੍ਰਮਾਣ ਪੱਤਰ ਹੈ ਇਹੋ ਹੀ ਉਸਦੀ ਪਛਾਣ ਹੈ ਜੇ ਮੈਂ PhD ਜਾਂ LLD ਦੀ ਡਿਗਰੀ ਲੈ ਲਵਾਂ ਅਤੇ ਕਿਸੇ ਜਥੇਬੰਦੀ ਜਾਂ ਕਿਸੇ ਸਕੂਲ ਦਾ ਪ੍ਰਮਾਣ ਪੱਤਰ ਤੁਹਾਨੂੰ ਵਿਖਾਵਾਂ ਤਾਂ ਸਕੂਲ ਹੀ ਉਸ ਪ੍ਰਮਾਣ ਪੱਤਰ ਨੂੰ ਪਛਾਣੇਗਾ ਪਰ ਇੱਕ ਸੱਚੇ ਨਿਸ਼ਚਾਵਾਨ ਦਾ ਪ੍ਰਮਾਣ ਪੱਤਰ ਇਹੋ ਹੀ ਹੈ ਕਿ ਪਰਮੇਸ਼ਵਰ ਦਾ ਵਚਨ ਉਸ ਵਿੱਚ ਰਹਿੰਦਾ ਹੈ ਅਤੇ ਸਾਬਤ ਕਰਦਾ ਹੈ ਕਿ ਯੇਸੂ ਮਸੀਹ ਉਸ ਵਿਅਕਤੀ ਦੇ ਅੰਦਰ ਰਹਿੰਦਾ ਹੈ ਅਜਿਹਾ ਵਿਅਕਤੀ ਹੀ ਪ੍ਰਭੂ ਲਈ ਇੱਕ ਵੱਖਰਾ ਕੀਤਾ ਹੋਇਆ ਨਜ਼ੀਰ ਹੈ ਜਿਸਨੇ ਵਚਨ ਦੀ ਖਾਤਰ ਆਪਣੇ ਆਪ ਨੂੰ ਵੱਖਰਾ ਕਰ ਲਿਆ ਹੈ ਬਾਈਬਲ ਆਖਦੀ ਹੈ ਪਰਮੇਸ਼ਵਰ ਦਾ ਵਚਨ ਦੋ ਤਾਰੀ ਤਲਵਾਰ ਨਾਲੋਂ ਵੀ ਤਿੱਖਾ ਹੈ ਅਤੇ ਜੀਵ ਅਤੇ ਆਤਮਾ ਨੂੰ ਅਤੇ ਬੰਦ ਬੰਦ ਅਤੇ ਗੁੱਦੇ ਨੂੰ ਅੱਡੋ ਅੱਡ ਕਰਕੇ ਵਿੰਨ ਸੁੱਟਦਾ ਹੈ ਅਤੇ ਮਨ ਦੀਆਂ ਵਿਚਾਰਾਂ ਅਤੇ ਧਾਰਨਾ ਨੂੰ ਜਾਂਚ ਲੈਂਦਾ ਹੈ ਇਹੋ ਹੀ ਕਾਰਨ ਸੀ ਕਿ ਯੇਸੂ ਲੋਕਾਂ ਦੇ ਹਿਰਦਿਆਂ ਨੂੰ ਵੇਖ ਸਕਦਾ ਸੀ ਅਤੇ ਜਾਣ ਸਕਦਾ ਸੀ ਕਿ ਉਹ ਕੀ ਸੋਚ ਰਹੇ ਹਨ ਕਿਉਂਕਿ ਉਹ ਵਚਨ ਸੀ ਹੁਣ ਪਹਿਲਾ ਆਦਮ ਸੰਸਾਰ ਵਿੱਚ ਜੰਮਿਆ ਸੀ ਜੰਮਿਆ ਨਹੀਂ ਪਰ ਪਰਮੇਸ਼ਵਰ ਰਾਹੀਂ ਸਿਰਜਿਆ ਗਿਆ ਸੀ ਪਹਿਲੇ ਆਦਮ ਨੇ ਆਪਣੇ ਆਪ ਨੂੰ ਆਪਣੀ ਪਤਨੀ ਲਈ ਵਚਨ ਨਾਲੋਂ ਵੱਖਰਾ ਕਰ ਲਿਆ ਸੀ ਹੁਣ ਜੇ ਉਹ ਚਾਹੁੰਦਾ ਤਾਂ ਪਰਮੇਸ਼ਵਰ ਦੇ ਵਚਨ ਨਾਲ ਖੜਾ ਰਹਿ ਸਕਦਾ ਸੀ ਪਰ ਉਸਨੇ ਆਪਣੀ ਪਤਨੀ ਵੱਲ ਦਾ ਹੋਣ ਲਈ ਆਪਣੇ ਆਪ ਨੂੰ ਵਚਨ ਨਾਲੋਂ ਵੱਖਰਾ ਕਰ ਲਿਆ ਅੱਜ ਦੇ ਦੁਨਿਆਵੀ ਗਿਰਜਿਆਂ ਦੇ ਮੈਂਬਰਾਂ ਵਿੱਚ ਵੀ ਇਹੋ ਹੀ ਗੱਲ ਆਮ ਪਾਈ ਜਾਂਦੀ ਹੈ। ਆਪਣੀਆਂ ਗਿਰਜਿਆਂ ਨੂੰ ਕਾਇਮ ਰੱਖਣ ਲਈ ਆਪਣੇ ਆਪ ਨੂੰ ਸੱਚੇ ਜਿਉਂਦੇ ਵਚਨ ਨਾਲੋਂ ਵੱਖਰਾ ਕਰਦੇ ਹਨ। ਜਿੱਥੇ ਹਵਾ ਨੇ ਪਰਮੇਸ਼ਵਰ ਦੇ ਵਚਨ ਉੱਤੇ ਸ਼ੱਕ ਕੀਤਾ ਸੀ ਕਿ ਪਰਮੇਸ਼ਵਰ ਉਹਨਾਂ ਨੂੰ ਸਜ਼ਾ ਦੇਵੇਗਾ ਵੀ ਜਾਂ ਨਹੀਂ, ਸ਼ੈਤਾਨ ਨੇ ਵਚਨ ਤੇ ਸਵਾਲ ਪੈਦਾ ਕੀਤਾ ਅਤੇ ਹਵਾ ਨੇ ਇਸ ਦਾ ਵਿਸ਼ਵਾਸ ਕੀਤਾ। ਅਤੇ ਤਦ ਅੱਜ ਜਦ ਕਲੀਸਿਆ ਪਰਮੇਸ਼ਵਰ ਦੇ ਵਚਨ ਉੱਤੇ ਸ਼ੱਕ ਕਰਦੀ ਹੈ ਕਿ ਉਹ ਉਸੇ ਤਰ੍ਹਾਂ ਦਾ ਹੈ, ਕਿ ਉਹ ਅੱਜ ਵੀ ਆਪਣੀ ਕਲੀਸਿਆ ਵਿੱਚ ਜਿਉਂਦਾ ਹੈ ਅਤੇ ਉਹਨਾਂ ਸਾਰੇ ਨਿਸ਼ਾਨਾਂ ਤੇ ਚੰਬਿਆਂ ਨੂੰ ਕਰਦਾ ਹੈ ਜੋ ਉਸਨੇ ਉਦੋਂ ਕੀਤੇ ਸਨ ਜਦੋਂ ਇਸ ਧਰਤੀ ਉੱਤੇ ਸੀ, ਜਿਹਦਾ ਕਿ ਉਸਨੇ ਯਕੀਨਨ ਸੰਤ ਯੂਹੰਨਾ 14:12 ਵਿੱਚ ਸਾਡੇ ਨਾਲ ਵਾਅਦਾ ਕੀਤਾ ਸੀ। ਉਹ ਜੋ ਮੇਰੇ ਉੱਤੇ ਨਿਸ਼ਚਾ ਰੱਖਦਾ ਹੈ, ਜੋ ਕੰਮ ਮੈਂ ਕਰਦਾ ਹਾਂ ਉਹ ਵੀ ਕਰੇਗਾ, ਪਰ ਇਸ ਨਾਲੋਂ ਵੀ ਵੱਡੇ ਵੱਡੇ ਕੰਮ ਉਹ ਕਰੇਗਾ, ਕਿਉਂਕਿ ਮੈਂ ਆਪਣੇ ਪਿਤਾ ਕੋਲ ਜਾਂਦਾ ਹਾਂ। ਨਿਸ਼ਚਾ ਕਰਨ ਵਾਲਿਆਂ ਦੇ ਨਾਲ ਇਹ ਨਿਸ਼ਾਨ ਹੋਣਗੇ, ਇਹ ਨਿਸ਼ਾਨ ਹੋਣਗੇ। ਅੱਜ ਲੋਕਾਂ ਦੇ ਲਈ ਇਹ ਸਵਾਲ ਹੈ ਕਿ ਅਸਲ ਵਿੱਚ ਉਸ ਦੀਆਂ ਗੱਲਾਂ ਦਾ ਇਹੋ ਹੀ ਮਤਲਬ ਹੈ, ਅਤੇ ਜਦੋਂ ਤੁਸੀਂ ਉਹ ਕਬੂਲ ਕਰਦੇ ਹੋ ਜੋ ਗਿਰਜਾ ਆਖਦਾ ਹੈ ਕਿ ਅਸਲ ਵਿੱਚ ਉਸ ਦੀਆਂ ਗੱਲਾਂ ਦਾ ਇਹੋ ਹੀ ਮਤਲਬ ਹੈ, ਤਾਂ ਤੁਸੀਂ ਆਪਣੇ ਆਪ ਨੂੰ ਉਸੇ ਹੀ ਹਾਲਤ ਵਿੱਚ ਲੈ ਜਾਂਦੇ ਹੋ ਜੋ ਆਦਮ ਨੇ ਕੀਤਾ ਸੀ, ਅਤੇ ਆਪਣੇ ਆਪ ਨੂੰ ਉਸ ਔਰਤ ਨਾਲ ਜੋੜ ਲੈਂਦੇ ਹੋ ਜੋ ਦੁਨਿਆਵੀ ਗਿਰਜੇ ਹਨ, ਅਤੇ ਤੁਸੀਂ ਆਪਣੇ ਆਪ ਨੂੰ ਉਹਨਾਂ ਬਰਕਤਾਂ ਨਾਲੋਂ ਵੱਖਰਾ ਕਰ ਲੈਂਦੇ ਹੋ ਜਿਨ੍ਹਾਂ ਦਾ ਵਾਅਦਾ ਪਰਮੇਸ਼ਵਰ ਨੇ ਹਰੇਕ ਉਸ ਵਿਸ਼ਵਾਸੀ ਲਈ ਕੀਤਾ ਹੈ ਜੋ ਕਿ ਵਚਨ ਲਈ ਆਪਣੇ ਆਪ ਨੂੰ ਸੰਸਾਰ ਨਾਲੋਂ ਵੱਖਰਾ ਕਰੇਗਾ। ਹੁਣ ਇਹੋ ਸਚਾਈ ਹੈ, ਸਾਨੂੰ ਉਸ ਦਿਨ ਵਿੱਚ ਰਹਿਣ ਦਾ ਮੌਕਾ ਪ੍ਰਾਪਤ ਹੋਇਆ ਹੈ ਜਦੋਂ ਕਿ ਅਸੀਂ ਵੇਖਦੇ ਹਾਂ ਕਿ ਹਰੇਕ ਯੁੱਗ ਵਿੱਚ ਕਿਸੇ ਨਿਸ਼ਚਿਤ ਘਟਨਾ ਦੇ ਵਾਪਰਨ ਲਈ ਪਰਮੇਸ਼ਵਰ ਦਾ ਵਚਨ ਅੰਸ਼ ਅੰਸ਼ ਕਰਕੇ ਪ੍ਰਦਾਨ ਕੀਤਾ ਗਿਆ ਹੈ। ਜਦੋਂ ਅਜਿਹਾ ਕਰਨ ਲਈ ਮੁਕਰਰ ਕੀਤਾ ਗਿਆ ਹੈ, ਕਦੇ ਕਦੇ ਮਨੁੱਖ ਹੈਰਾਨ ਹੁੰਦਾ ਹੈ ਕਿ ਇਹ ਕਿਵੇਂ ਹੋਵੇਗਾ, ਪ੍ਰੋਫੈਸਰਾਂ ਕੋਲ ਆਪਣੇ ਹੀ ਵਿਚਾਰ ਹੁੰਦੇ ਹਨ, ਪਰ ਪਰਮੇਸ਼ਵਰ ਨੇ ਉਹਨਾਂ ਯੁੱਗਾਂ ਵਿੱਚ ਹਮੇਸ਼ਾ ਹੀ ਆਪਣੇ ਨਬੀਆਂ ਨੂੰ ਕੱਲਿਆ ਹੈ, ਅਤੇ ਪ੍ਰਭੂ ਦਾ ਵਚਨ ਨਬੀ ਦੇ ਕੋਲ ਆਉਂਦਾ ਹੈ ਅਤੇ ਉਸ ਪੀੜ੍ਹੀ ਉੱਤੇ ਵਚਨ ਨੂੰ ਪ੍ਰਮਾਣਿਤ ਕਰਦਾ ਹੈ, ਅਤੇ ਨਬੀ ਹਮੇਸ਼ਾ ਹੀ ਨਜ਼ੀਰ ਹੁੰਦੇ ਹਨ, ਅਤੇ ਉਹ ਪਰਮੇਸ਼ਵਰ ਦੇ ਵਚਨ ਦੀ ਆਗਿਆਕਾਰੀ ਕਰਨ ਲਈ ਹਰੇਕ ਚੀਜ਼ ਤੋਂ ਵੱਖਰੇ ਕੀਤੇ ਹੋਏ ਹੁੰਦੇ ਹਨ। ਕੀ ਤੁਹਾਨੂੰ ਯਾਦ ਨਹੀਂ ਹੈ ਪਤਰਸ ਅਤੇ ਯੂਹੰਨਾ ਨੇ ਕੀ ਆਖਿਆ ਸੀ ਕਿ ਇਹ ਸਾਡੇ ਲਈ ਉਚਿਤ ਹੈ ਕਿ ਅਸੀਂ ਪਰਮੇਸ਼ਵਰ ਨਾਲੋਂ ਮਨੁੱਖ ਦੀ ਆਗਿਆਕਾਰੀ ਕਰੀਏ, ਜਦੋਂ ਉਹਨਾਂ ਨੇ ਉਹਨਾਂ ਨੂੰ ਪੈਂਤੇਕੁਸਤ ਦੇ ਅਨੁਭਵ ਬਾਰੇ ਪੁੱਛਿਆ ਸੀ। ਹੁਣ ਪਹਿਲੇ ਆਦਮ ਨੇ ਆਪਣੀ ਪਤਨੀ ਨਾਲ ਮਿਲੇ ਰਹਿਣ ਲਈ ਆਪਣੇ ਆਪ ਨੂੰ ਵਚਨ ਨਾਲੋਂ ਵੱਖਰਾ ਕਰ ਲਿਆ ਸੀ, ਜਿਸ ਨੇ ਸ਼ੱਕ ਕੀਤਾ ਸੀ ਕਿ ਪਰਮੇਸ਼ਵਰ ਆਪਣੇ ਵਚਨ ਦੀ ਪਾਲਣਾ ਕਰੇਗਾ ਜਾਂ ਨਹੀਂ। ਇਹ ਅੱਜ ਦੇ ਸੀਲ ਗਰਮ ਅਤੇ ਦੁਨਿਆਵੀ ਵਿਚਾਰਾਂ ਵਾਲੇ ਵਿਸ਼ਵਾਸੀਆਂ ਦੀ ਕਿਹੋ ਜਿਹੀ ਸਿੱਧ ਤਸਵੀਰ ਹੈ, ਜਿਹੜੇ ਪਰਮੇਸ਼ਵਰ ਦੇ ਵਚਨ ਨੂੰ ਲੈਣ ਦੀ ਬਜਾਏ ਅੱਜ ਵੀ ਆਪਣੇ ਰੀਤਾਂ ਰਿਵਾਜਾਂ ਨਾਲ ਚਿੰਬੜੇ ਰਹਿਣਾ ਚਾਹੁੰਦੇ ਹਨ। ਉਹ ਅਸਲੀ ਨਮੂਨਾ ਹਨ, ਉਸਨੇ ਆਪਣੀ ਪਤਨੀ ਲਈ ਆਪਣੇ ਆਪ ਨੂੰ ਵੱਖ ਕਰ ਲਿਆ ਸੀ। ਅੱਜ ਦੇ ਦੁਨਿਆਵੀ ਵਿਸ਼ਵਾਸੀ ਵੀ ਗਿਰਜੇ ਲਈ ਪਰਮੇਸ਼ਵਰ ਦੇ ਵਚਨ ਨਾਲੋਂ ਵੱਖ ਹੋ ਗਏ ਹਨ, ਪਰ ਜਦੋਂ ਦੂਸਰੇ ਆਦਮ ਦੀ ਰਚਨਾ ਇੱਕ ਔਰਤ ਦੇ ਗਰਭ ਵਿੱਚ ਕੀਤੀ ਗਈ ਅਤੇ ਉਹ ਇਸ ਸੰਸਾਰ ਵਿੱਚ ਆਇਆ, ਉਹ ਪਰਮੇਸ਼ਵਰ ਦੇ ਵਚਨ ਲਈ ਇੱਕ ਨਜ਼ੀਰ ਸੀ, ਉਹ ਵਚਨ ਲਈ ਸੰਸਾਰ ਨਾਲੋਂ ਵੱਖਰਾ ਹੋਇਆ ਹੋਇਆ ਸੀ। ਹੁਣ ਇਬਰਾਨੀਆਂ 7 ਬਾਬ ਦੀ 26 ਆਇਤ ਸਾਨੂੰ ਦੱਸਦੀ ਹੈ ਕਿ ਜਾਜਕ ਲਗਾਤਾਰ ਮਰਦੇ ਰਹੇ, ਪਰ ਇਹ ਯੇਸੂ ਪਵਿੱਤਰ ਅਤੇ ਪਾਪੀਆਂ ਨਾਲੋਂ ਨਿਆਰਾ ਕੀਤਾ ਹੋਇਆ ਸੀ। ਬੇਪ੍ਰਤੀਤੀ ਹੀ ਪਾਪ ਹੈ, ਉਸ ਵਿੱਚ ਕਿਤੇ ਵੀ ਕੋਈ ਬੇਪ੍ਰਤੀਤੀ ਨਹੀਂ ਸੀ ਪਾਈ ਜਾਂਦੀ। ਜਦੋਂ ਉਹ ਇਸ ਧਰਤੀ ਉੱਤੇ ਸੀ, ਉਸਨੇ ਆਖਿਆ, ਕੌਣ ਮੇਰੇ ਉੱਤੇ ਪਾਪ ਦਾ ਦੋਸ਼ ਲਾ ਸਕਦਾ ਹੈ? ਬੇਪ੍ਰਤੀਤੀ ਹੀ ਪਾਪ ਹੈ। ਜੇਕਰ ਮੈਂ ਉਹਨਾਂ ਗੱਲਾਂ ਨੂੰ ਪੂਰਾ ਨਹੀਂ ਕੀਤਾ ਜਿਨ੍ਹਾਂ ਦਾ ਇਸ ਯੁੱਗ ਲਈ ਵਾਅਦਾ ਕੀਤਾ ਗਿਆ ਹੈ, ਜੇ ਮੈਂ ਮਸੀਹਾ ਹੋਣ ਦੀ ਹਰੇਕ ਮੰਗ ਨੂੰ ਪੂਰਾ ਨਹੀਂ ਕੀਤਾ ਜਿਨ੍ਹਾਂ ਨੂੰ ਮਸੀਹਾ ਨੇ ਪੂਰਾ ਕਰਨਾ ਸੀ, ਤਾਂ ਮੇਰਾ ਵਿਸ਼ਵਾਸ ਨਾ ਕਰੋ। ਆਖਿਆ, ਲਿਖਤਾਂ ਦੀ ਖੋਜ ਕਰੋ, ਤੁਸੀਂ ਸੋਚਦੇ ਹੋ ਉਹਨਾਂ ਵਿੱਚੋਂ ਤੁਹਾਨੂੰ ਸਦੀਪਕ ਜੀਵਨ ਮਿਲੇਗਾ, ਇਹ ਉਹ ਹੀ ਹਨ ਜੋ ਮੇਰੇ ਬਾਰੇ ਵਿੱਚ ਗਵਾਹੀ ਦਿੰਦੀਆਂ ਹਨ, ਅਤੇ ਇਹੋ ਹੀ ਤੁਹਾਨੂੰ ਦੱਸਦੀਆਂ ਹਨ ਕਿ ਉਹ ਕੌਣ ਹੈ, ਕਿਉਂਕਿ ਅਦਨ ਦੇ ਬਾਅਦ ਤੋਂ ਹੀ ਇਹ ਭਵਿੱਖਬਾਣੀ ਕੀਤੀ ਗਈ ਸੀ ਕਿ ਇੱਕ ਮੁਕਤੀਦਾਤਾ ਆਵੇਗਾ। ਨਬੀ ਨੇ ਆਖਿਆ ਸੀ ਕਿ ਉਹ ਇੱਕ ਕੁਆਰੀ ਤੋਂ ਪੈਦਾ ਹੋਵੇਗਾ ਅਤੇ ਕਿਵੇਂ ਉਹ ਇਮਾਨੁਏਲ ਅਖਵਾਵੇਗਾ, ਅਤੇ ਉਹ ਅਚਰਜ ਸਲਾਹੂ, ਸ਼ਾਂਤੀ ਦਾ ਰਾਜਕੁਮਾਰ, ਸਾਮਰਥੀ ਪਰਮੇਸ਼ਵਰ ਵੀ ਹੈ। ਅਤੇ ਇਨ੍ਹਾਂ ਹੀ ਗੱਲਾਂ ਨਾਲ ਉਹ ਉਸ ਉੱਤੇ ਦੋਸ਼ ਲਾਉਂਦੇ ਸਨ ਕਿ ਉਹ ਆਪਣੇ ਆਪ ਨੂੰ ਪਰਮੇਸ਼ਵਰ ਬਣਾਉਂਦਾ ਹੈ, ਉਹ ਪਰਮੇਸ਼ਵਰ ਸੀ ਅਤੇ ਉਹ ਸ਼ਾਂਤੀ ਦਾ ਰਾਜਕੁਮਾਰ, ਸਾਮਰਥੀ ਪਰਮੇਸ਼ਵਰ ਅਤੇ ਅਨਾਦੀ ਪਿਤਾ ਵੀ ਸੀ। ਆਤਮਿਕ ਢੰਗ ਨਾਲ ਯੇਸੂ ਮਸੀਹ ਤੋਂ ਇਲਾਵਾ ਸਾਡਾ ਕੋਈ ਹੋਰ ਪਿਤਾ ਨਹੀਂ ਹੈ, ਸਿਰਫ ਯੇਸੂ ਹੀ ਸਾਡਾ ਸਾਰਿਆਂ ਦਾ ਪਿਤਾ ਹੈ। ਅਤੇ ਅਸੀਂ ਵੇਖਦੇ ਹਾਂ ਕਿ ਉਹ ਸਾਰੇ ਹੀ ਨਿਸ਼ਚਾਵਾਨਾਂ ਦਾ, ਜਿਹੜੇ ਪਰਮੇਸ਼ਵਰ ਦੇ ਵਚਨ ਉੱਤੇ ਪ੍ਰਤੀਤ ਕਰਨਗੇ, ਪਿਤਾ ਹੈ। ਉਹ ਆਪਣੀ ਮਾਂ ਤੋਂ, ਸੰਸਾਰ ਤੋਂ, ਗਿਰਜੇ ਤੋਂ, ਉਸਦੇ ਰੀਤੀ ਰਿਵਾਜਾਂ ਤੋਂ ਪੂਰੀ ਤਰ੍ਹਾਂ ਨਾਲ ਵੱਖਰਾ ਸੀ, ਅਤੇ ਉਸਨੇ ਸਿਰਫ ਉਹ ਹੀ ਕੀਤਾ ਜਿਨ੍ਹਾਂ ਕੰਮਾਂ ਨੇ ਉਸਦੇ ਪਿਤਾ ਨੂੰ ਪ੍ਰਸੰਨ ਕੀਤਾ। ਹੁਣ ਉਹ ਆਦਮ ਨਾਲੋਂ ਵੱਖਰੀ ਕਿਸਮ ਦਾ ਵਿਅਕਤੀ ਸੀ ਕੋਈ ਪਰਵਾਹ ਨਹੀਂ ਕੋਈ ਉਸ ਉੱਤੇ ਜਾਂ ਉਸਦੇ ਵਚਨ ਉੱਤੇ ਕੀ ਪ੍ਰਸ਼ਨ ਕਰਦਾ ਹੈ ਇਹ ਪਹਿਲਾਂ ਹਮੇਸ਼ਾ ਤੋਂ ਹੀ ਵਚਨ ਸੀ ਉਸਨੇ ਸਾਬਤ ਕੀਤਾ ਕਿ ਵਚਨ ਹੀ ਸੱਚਾ ਹੈ ਜਦੋਂ ਸ਼ੈਤਾਨ ਨੇ ਉਸ ਉੱਤੇ ਵਚਨ ਦੀ ਸਫੈਦੀ ਕਰਨ ਦੀ ਕੋਸ਼ਿਸ਼ ਕੀਤੀ ਅਤੇ ਆਖਿਆ ਇਹ ਲਿਖਿਆ ਹੋਇਆ ਹੈ ਉਸਨੇ ਆਖਿਆ ਹਾਂ ਇਹ ਵੀ ਲਿਖਿਆ ਹੋਇਆ ਹੈ ਉਸਨੇ ਸ਼ੈਤਾਨ ਦਾ ਮੁਕਾਬਲਾ ਵਚਨ ਨਾਲ ਕੀਤਾ ਕਿਉਂਕਿ ਉਹ ਆਪ ਹੀ ਵਚਨ ਸੀ ਬਾਈਬਲ ਵਿਚ ਪਹਿਲਾ ਯੂਹੰਨਾ ਸੰਤ ਯੂਹੰਨਾ ਦੇ ਪਹਿਲੇ ਅਧਿਆਇ ਵਿਚ ਆਖਿਆ ਹੈ ਆਦ ਵਿਚ ਵਚਨ ਸੀ ਅਤੇ ਵਚਨ ਪਰਮੇਸ਼ਵਰ ਦੇ ਨਾਲ ਸੀ ਅਤੇ ਵਚਨ ਹੀ ਪਰਮੇਸ਼ਵਰ ਸੀ ਅਤੇ ਵਚਨ ਦੇਹਧਾਰੀ ਹੋਇਆ ਅਤੇ ਸਾਡੇ ਵਿਚ ਵਾਸ ਕੀਤਾ ਉਹ ਕੱਲ ਅੱਜ ਅਤੇ ਯੁਗੋ ਯੁਗ ਇੱਕੋ ਜਿਹਾ ਹੈ ਪਰਮੇਸ਼ਵਰ ਦੇ ਬੋਲੇ ਹੋਏ ਵਚਨ ਵਿਚ ਅਤੇ ਜੋ ਪਰਮੇਸ਼ਵਰ ਨੇ ਉਸ ਯੁਗ ਲਈ ਵਾਅਦਾ ਕੀਤਾ ਹੈ ਉਸ ਵਿਚ ਹਮੇਸ਼ਾ ਹੀ ਸੰਬੰਧ ਹੁੰਦਾ ਹੈ ਅਤੇ ਜਦੋਂ ਇਹ ਆਉਂਦਾ ਹੈ ਤਾਂ ਇੰਨਾ ਅਸਾਧਾਰਨ ਹੁੰਦਾ ਹੈ ਕਿ ਲੋਕ ਇਸ ਨੂੰ ਬੜੀ ਮੁਸ਼ਕਲ ਨਾਲ ਸਮਝ ਸਕਦੇ ਹਨ ਕਿਉਂਕਿ ਅਸੀਂ ਆਪਣੀਆਂ ਰੀਤਾਂ ਰਿਵਾਜਾਂ ਅਤੇ ਯੋਜਨਾਵਾਂ ਵਿਚ ਇੰਨੇ ਕੁ ਵਜੇ ਹੋਏ ਹੁੰਦੇ ਹਾਂ ਕਿ ਸੱਚਾਈ ਨੂੰ ਸਮਝਣਾ ਸਾਡੇ ਲਈ ਬਹੁਤ ਮੁਸ਼ਕਲ ਹੋ ਜਾਂਦਾ ਹੈ ਅਤੇ ਸਾਡੇ ਲਈ ਸਮਝਣਾ ਬਹੁਤ ਹੀ ਕਠਿਨ ਹੋ ਜਾਂਦਾ ਹੈ ਕਿ ਸੱਚਾਈ ਕੀ ਹੈ ਮੈਂ ਸੋਚਦਾ ਹਾਂ ਜਦੋਂ ਮਰੀਅਮ ਗਰਭਵਤੀ ਸੀ ਉਸ ਸਮੇਂ ਯੂਸਫ ਨਾਲ ਵੀ ਅਜਿਹਾ ਬਹੁਤ ਕੁਝ ਹੋਇਆ ਹੋਵੇਗਾ ਉਹ ਮਾਂ ਬਣਨ ਵਾਲੀ ਸੀ ਅਤੇ ਯੂਸਫ ਮਰੀਅਮ ਨੂੰ ਪਿਆਰ ਕਰਦਾ ਸੀ ਅਤੇ ਉਸ ਵਿਚ ਵਿਸ਼ਵਾਸ ਰੱਖਣਾ ਚਾਹੁੰਦਾ ਸੀ ਉਹ ਇੱਕ ਧਰਮੀ ਅਤੇ ਭਲਾ ਮਨੁੱਖ ਸੀ ਅਤੇ ਉਹ ਉਸ ਕਹਾਣੀ ਵਿਚ ਵਿਸ਼ਵਾਸ ਕਰਨਾ ਚਾਹੁੰਦਾ ਸੀ ਜੋ ਮਰੀਅਮ ਉਸ ਨੂੰ ਸੁਣਾ ਰਹੀ ਸੀ ਪਰ ਫਿਰ ਵੀ ਇੱਕ ਸਵਾਲ ਸੀ ਹੁਣ ਉਹ ਇੱਕ ਭਲੀ ਔਰਤ ਸੀ ਕੋਈ ਸ਼ੱਕ ਨਹੀਂ ਮਰੀਅਮ ਨੇ ਉਸ ਨੂੰ ਆਪਣੇ ਕੋਲ ਜਬਰਾਇਲ ਦੂਤ ਦੇ ਆਉਣ ਦੀ ਸਾਰੀ ਕਹਾਣੀ ਦਾ ਵਰਣਨ ਕਰ ਦਿੱਤਾ ਸੀ ਅਤੇ ਉਹ ਦਾਊਦ ਦੇ ਵੰਸ਼ ਵਿਚੋਂ ਇੱਕ ਭਲਾ ਮਨੁੱਖ ਸੀ ਅਤੇ ਤਦ ਅਜਿਹਾ ਲੱਗ ਰਿਹਾ ਸੀ ਕਿ ਮਰੀਅਮ ਆਪਣੀ ਨਿੰਦਾ ਨੂੰ ਮਿਟਾਉਣ ਲਈ ਉਸ ਨੂੰ ਢਾਲ ਦੇ ਰੂਪ ਵਿਚ ਪ੍ਰਯੋਗ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਜੇ ਉਸਦੀ ਕੜਮਾਈ ਉਸ ਨਾਲ ਹੋ ਗਈ ਸੀ ਅਤੇ ਉਸ ਦਾ ਅਜਿਹੀ ਹਾਲਤ ਵਿਚ ਹੋਣਾ ਵਿਭਚਾਰ ਦੇ ਪਾਪ ਵਿਚ ਪਾਏ ਜਾਣ ਦੇ ਵਾਂਗ ਹੀ ਸੀ ਵਿਵਸਥਾ ਸਾਹਿਬ ਸਾਨੂੰ ਅਜਿਹਾ ਹੀ ਦੱਸਦੀ ਹੈ ਅਤੇ ਅਜਿਹਾ ਕੰਮ ਕਰਨ ਵਾਲੇ ਨੂੰ ਪਥਰਾਓ ਕੀਤਾ ਜਾਣਾ ਹੁੰਦਾ ਸੀ ਅਤੇ ਅਜਿਹਾ ਪ੍ਰਤੀਤ ਹੋ ਰਿਹਾ ਸੀ ਕਿ ਉਹ ਉਸ ਨੂੰ ਢਾਲ ਦੇ ਰੂਪ ਵਿਚ ਵਰਤ ਰਹੀ ਹੈ ਉਹ ਮਨੁੱਖ ਸੀ ਉਹ ਇੱਕ ਭਲਾ ਆਦਮੀ ਸੀ ਬਾਈਬਲ ਕਹਿੰਦੀ ਹੈ ਕਿ ਉਹ ਭਲਾ ਮਨੁੱਖ ਸੀ ਪਰ ਉਸਦਾ ਮਾਮਲਾ ਇੰਨਾ ਅਜੀਬ ਸੀ ਕਿ ਉਹ ਇਸ ਨੂੰ ਸਮਝ ਨਹੀਂ ਸਕਿਆ ਸੀ ਉਸਨੇ ਉਸਦੇ ਮਾਸੂਮ ਚਿਹਰੇ ਵੱਲ ਵੇਖਿਆ ਹੋਵੇਗਾ ਅਤੇ ਉਸਨੇ ਨਿਸ਼ਕਪਟਤਾ ਅਤੇ ਇਮਾਨਦਾਰੀ ਨੂੰ ਵੇਖਿਆ ਹੋਵੇਗਾ ਜਿਸ ਵਿਚ ਉਹ ਉਸ ਨੂੰ ਆਪਣੀ ਕਹਾਣੀ ਸੁਣਾ ਰਹੀ ਸੀ ਅਤੇ ਕੋਈ ਸ਼ੱਕ ਨਹੀਂ ਕਿ ਉਹ ਆਪਣੇ ਘਰ ਜਾਂ ਆਪਣੀ ਤਰਖਾਣ ਦੀ ਦੁਕਾਨ ਉੱਤੇ ਗਿਆ ਅਤੇ ਆਖਿਆ ਹੋਵੇਗਾ ਮੈਂ ਅਜਿਹਾ ਕੁਝ ਵੀ ਵੇਖ ਨਹੀਂ ਸਕਦਾ ਕਿ ਮਰੀਅਮ ਮੈਨੂੰ ਗਲਤ ਦੱਸ ਰਹੀ ਹੈ ਪਰ ਉਸਦਾ ਗਰਭਵਤੀ ਹੋਣਾ ਬਹੁਤ ਅਸਾਧਾਰਨ ਗੱਲ ਹੈ ਜੇਕਰ ਉਸਨੇ ਸਿਰਫ ਲਿਖਤਾਂ ਦੀ ਖੋਜ ਕੀਤੀ ਹੁੰਦੀ ਕਿ ਇੱਕ ਵਾਰੀ ਗਰਭਵਤੀ ਹੋਵੇਗੀ ਵੇਖੋ ਇਹ ਗੱਲ ਉਸ ਲਈ ਬਹੁਤ ਹੀ ਅਜੀਬ ਸੀ ਕਿਉਂਕਿ ਅਜਿਹਾ ਹੋਣਾ ਉਸਦੀ ਸੋਚ ਦੀ ਰੇਖਾ ਤੋਂ ਬਾਹਰ ਦੀ ਗੱਲ ਸੀ ਪਰ ਉਹਦਾ ਗਰਭਵਤੀ ਹੋਣਾ ਬਿਲਕੁਲ ਵਚਨ ਵਿਚ ਪਾਇਆ ਜਾਂਦਾ ਸੀ ਅਤੇ ਭਾਈਓ ਠੀਕ ਇਹੋ ਹੀ ਅੱਜ ਵੀ ਹੈ ਯਸੂ ਮਸੀਹ ਦੇ ਜੀ ਉੱਠਣ ਦੀ ਸ਼ਕਤੀ ਅਤੇ ਸਮੇਂ ਲਈ ਉਸਦਾ ਵਾਅਦਾ ਕੀਤਾ ਹੋਇਆ ਵਚਨ ਇੰਨਾ ਕੁ ਅਜੀਬ ਹੈ ਕਿ ਭਲੇ ਮਨੁੱਖ ਵੀ ਇਸ ਤੋਂ ਠੋਕਰ ਖਾ ਕੇ ਡਿੱਗ ਜਾਂਦੇ ਹਨ ਇਹ ਅਤਿਅੰਤ ਅਜੀਬ ਹੈ ਉਹ ਆਖਦੇ ਹਨ ਮੁਰਦੇ ਜਿਉਂਦੇ ਕੀਤੇ ਗਏ ਹਨ ਅੰਨੇ ਵੇਖਦੇ ਹਨ ਗੋਲੇ ਸੁਣਦੇ ਹਨ ਪਵਿੱਤਰ ਆਤਮਾ ਲੋਕਾਂ ਦੇ ਹਿਰਦਿਆਂ ਦੇ ਗੁਪਤ ਵਿਚਾਰਾਂ ਨੂੰ ਪ੍ਰਗਟ ਕਰਦਾ ਹੈ ਅਤੇ ਭਵਿੱਖਬਾਣੀਆਂ ਇੱਕ ਵਾਰੀ ਵੀ ਗਲਤ ਨਹੀਂ ਹੋਈਆਂ ਹਨ ਉਹ ਨਹੀਂ ਸਕਦੇ ਉਹ ਇਸ ਨੂੰ ਸਮਝ ਨਹੀਂ ਸਕਦੇ ਹਨ ਇਹ ਬਹੁਤ ਹੀ ਅਜੀਬ ਹੈ ਇਸ ਲਈ ਉਹ ਆਖਦੇ ਹਨ ਇਹ ਤਾਂ ਦਿਲਾਂ ਦੇ ਵਿਚਾਰ ਬੁੱਝਣ ਦੀ ਕਲਾ ਹੈ ਜਾਂ ਇਹ ਤਾਂ ਦੁਸ਼ਟ ਆਤਮਾ ਹੈ ਬਿਲਕੁਲ ਉਸੇ ਤਰ੍ਹਾਂ ਜਿਵੇਂ ਉਹਨਾਂ ਨੇ ਉਸ ਦਿਨ ਕੀਤਾ ਸੀ ਪਰਮੇਸ਼ਵਰ ਦੇ ਵਚਨ ਦੀ ਅਸਾਧਾਰਨਤਾ ਆਈ ਪਰ ਜਦੋਂ ਇੱਕ ਮਨੁੱਖ ਨਿਹਚਾਵਾਨ ਬਣਨ ਲਈ ਇਸ ਸੰਸਾਰ ਵਿਚ ਪੈਦਾ ਹੁੰਦਾ ਹੈ ਉਹ ਇੱਕ ਨਜ਼ੀਰ ਬਣ ਜਾਂਦਾ ਹੈ ਜਦੋਂ ਆਪਣੇ ਆਪ ਨੂੰ ਹਰੇਕ ਉਸ ਚੀਜ਼ ਨਾਲੋਂ ਵੱਖਰਾ ਕਰ ਲੈਂਦਾ ਹੈ ਜੋ ਖੁਦਾ ਦੇ ਵਚਨ ਦਾ ਵਿਰੋਧ ਕਰਦੀ ਹੈ ਪੂਰੀ ਤਰ੍ਹਾਂ ਨਾਲ ਵੱਖਰੇ ਹੋ ਜਾਣਾ ਯੇਸੂ ਨੇ ਆਖਿਆ ਮੈਂ ਆਦਮੀ ਨੂੰ ਉਸਦੀ ਪਤਨੀ ਤੋਂ ਵੱਖ ਕਰਨ ਲਈ ਆਇਆ ਹਾਂ ਪਰਿਵਾਰ ਵਿਚ ਫੁੱਟ ਪਾਉਣ ਲਈ ਆਇਆ ਹਾਂ ਅਤੇ ਉਹ ਜੋ ਆਪਣੀ ਸਲੀਪ ਚੁੱਕ ਕੇ ਮੇਰੇ ਪਿੱਛੇ ਨਹੀਂ ਆਉਂਦਾ ਉਹ ਮੇਰਾ ਅਖਵਾਉਣ ਦੇ ਯੋਗ ਨਹੀਂ ਹੈ ਇੱਕ ਵੱਖਰਾਪਨ ਹਰੇਕ ਗੱਲ ਤੋਂ ਹਰੇਕ ਚੀਜ਼ ਤੋਂ ਗਿਰਜੇ ਤੋਂ ਸਮਾਜ ਤੋਂ ਭਰੋਸੇ ਤੋਂ ਜਾਂ ਪਰਿਵਾਰ ਤੋਂ ਜਾਂ ਜੋ ਕੁਝ ਵੀ ਤੁਹਾਡੇ ਅਤੇ ਪਰਮੇਸ਼ਵਰ ਦੇ ਸੰਪੂਰਨ ਵਚਨ ਉੱਤੇ ਨਿਹਚਾ ਕਰਨ ਦੇ ਦਰਮਿਆਨ ਰੁਕਾਵਟ ਬਣ ਕੇ ਖਲੋਤਾ ਹੋਇਆ ਹੈ ਉਸ ਨਾਲੋਂ ਵੱਖ ਹੋ ਜਾਓ ਜੇਕਰ ਤੁਹਾਡਾ ਪ੍ਰਾਣ ਇਸ ਸਮੇਂ ਦੇ ਹਰੇਕ ਵਾਅਦੇ ਦੇ ਲਈ ਆਮੀਨ ਨਹੀਂ ਆਖਦਾ ਤਾਂ ਤੁਹਾਡੇ ਅੰਦਰ ਕਿਤੇ ਨਾ ਕਿਤੇ ਕੁਝ ਗੜਬੜ ਹੈ ਤੁਹਾਨੂੰ ਵੱਖਰੇ ਹੋਣ ਦੀ ਜ਼ਰੂਰਤ ਹੈ ਇਸ ਲਈ ਯਸੂ ਵਚਨ ਦੇ ਧਾਰੀ ਹੋਇਆ ਸੀ ਅਤੇ ਉਹ ਪਾਪੀਆਂ ਅਤੇ ਬੇਪ੍ਰਤੀਤਿਆਂ ਨਾਲੋਂ ਪੂਰੇ ਤੌਰ ਨਾਲ ਵੱਖ ਹੋਇਆ ਹੋਇਆ ਸੀ ਅਤੇ ਵਚਨ ਖੁਦ ਹੀ ਪੂਰੇ ਤੌਰ ਨਾਲ ਪ੍ਰਗਟ ਹੋ ਰਿਹਾ ਸੀ ਅਤੇ ਉਸ ਵਿੱਚ ਉਹ ਪੂਰੀ ਤਰ੍ਹਾਂ ਵਹਿ ਰਿਹਾ ਸੀ ਕਿ ਉਸਨੇ ਆਖਿਆ ਮੈਂ ਤਦ ਤੱਕ ਕੁਝ ਨਹੀਂ ਕਰਦਾ ਜਦ ਤੱਕ ਮੈਂ ਪਿਤਾ ਨੂੰ ਪਹਿਲਾਂ ਕਰਦੇ ਹੋਏ ਨਾ ਵੇਖ ਲਵਾਂ। ਉਸ ਤੋਂ ਸਵਾਲ ਪੁੱਛਦੇ ਸਨ, ਉਸ ਨਾਲ ਵਾਦ ਵਿਵਾਦ ਕਰਦੇ ਸਨ। ਉਸਨੇ ਆਖਿਆ ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ, ਪੁੱਤਰ ਆਪਣੇ ਆਪ ਕੁਝ ਨਹੀਂ ਕਰ ਸਕਦਾ, ਪਰ ਉਹ ਤਾਂ ਸਿਰਫ ਉਹੋ ਹੀ ਕਰਦਾ ਹੈ ਜੋ ਪਿਤਾ ਨੂੰ ਕਰਦੇ ਹੋਏ ਵੇਖਦਾ ਹੈ। ਅਤੇ ਧਿਆਨ ਦਿਓ, ਜੋ ਕੁਝ ਵੀ ਉਸਨੇ ਕਿਹਾ ਉਹ ਸੰਪੂਰਨ ਸੀ। ਉਸਨੂੰ ਇਸ ਦੇ ਬਾਰੇ ਕੁਝ ਪੁੱਛਣ ਜਾਂ ਸੋਚਣ ਦੀ ਲੋੜ ਨਹੀਂ ਸੀ, ਇਹ ਸੰਪੂਰਨ ਸੀ। ਅਤੇ ਉਸਦੀ ਸੰਪੂਰਨ ਸਚਿਆਈ ਨੇ ਹਮੇਸ਼ਾ ਹੀ ਸਚਿਆਈ ਨੂੰ ਗਲਤੀਆਂ ਨਾਲੋਂ ਵੱਖਰਾ ਕੀਤਾ ਸੀ। ਜਿਵੇਂ ਕਿ ਮੈਂ ਇਸ ਹਵਾਲੇ ਨੂੰ ਬਾਰ ਬਾਰ ਦੋਹਰਾਵਾਂਗਾ, ਉਸਦੀ ਮਾਂ ਨੇ ਆਖਿਆ ਮੈਂ ਅਤੇ ਤੇਰਾ ਪਿਤਾ ਉਹਨਾਂ ਜਾਜਕਾਂ ਦੇ ਸਾਹਮਣੇ ਉਹ ਪਹਿਲਾਂ ਹੀ ਆਖ ਚੁੱਕੀ ਸੀ ਕਿ ਉਹ ਇੱਕ ਕੁਆਰੀ ਤੋਂ ਪੈਦਾ ਹੋਇਆ ਪੁੱਤਰ ਸੀ। ਪਰ ਉਸਨੇ ਆਪਣੇ ਗਮ ਦੇ ਪਲਾਂ ਵਿੱਚ ਕਿਵੇਂ 12 ਸਾਲ ਦਾ ਇੱਕ ਮੁੰਡਾ ਅਜਿਹਾ ਕਰ ਸਕਿਆ? ਅਤੇ ਸਾਡੇ ਕੋਲ ਕੋਈ ਵੀ ਪ੍ਰਮਾਣ ਨਹੀਂ ਹੈ ਕਿ ਉਹ ਕਦੀ ਸਕੂਲ ਗਿਆ ਹੋਵੇ, ਪਰ ਉਹ ਮੁੰਡਾ ਬੁੱਧੀਮਾਨੀ ਵਿੱਚ ਇੰਨਾ ਜ਼ਿਆਦਾ ਸ੍ਰੇਸ਼ਟ ਕਿਵੇਂ ਹੋ ਸਕਦਾ ਸੀ? ਉਹ ਜਾਜਕਾਂ, ਧਰਮ ਸ਼ਾਸਤਰੀਆਂ ਅਤੇ ਗਿਆਨੀਆਂ ਨਾਲ ਵਾਦ ਵਿਵਾਦ ਕਰ ਰਿਹਾ ਸੀ। ਅਤੇ ਕਿਉਂ? ਜਦੋਂ ਮਰੀਅਮ ਨੇ ਯੂਸਫ ਨੂੰ ਉਸਦਾ ਪਿਤਾ ਆਖਿਆ ਤਾਂ ਉਸੇ ਹੀ ਸਮੇਂ ਪਰਮੇਸ਼ਵਰ ਦੇ ਵਚਨ ਨੇ ਉਹ ਵੱਖਰਾ ਕੀਤਾ ਹੋਇਆ ਸੀ। ਉਹ ਵਚਨ ਸੀ ਅਤੇ ਵਚਨ ਨੇ ਗਲਤੀ ਦਾ ਸੁਧਾਰ ਕੀਤਾ ਅਤੇ ਆਖਿਆ ਕਿ ਤੁਸੀਂ ਨਹੀਂ ਜਾਣਦੇ ਸੀ ਭਈ ਮੈਨੂੰ ਚਾਹੀਦਾ ਹੈ ਜੋ ਮੈਂ ਆਪਣੇ ਪਿਤਾ ਦੇ ਕੰਮਾਂ ਵਿੱਚ ਲੱਗਿਆ ਰਹਾ। ਉਹ ਬਸ 12 ਸਾਲ ਦਾ ਛੋਟਾ ਜਿਹਾ ਮੁੰਡਾ ਹੀ ਨਹੀਂ ਸੀ, ਬਲਕਿ ਉਹ ਪਰਮੇਸ਼ਵਰ ਦਾ ਵਚਨ ਸੀ ਜੋ ਉਸ ਮੁੰਡੇ ਦੇ ਮੂੰਹ ਵਿੱਚੋਂ ਉਸ ਗਲਤੀ ਦਾ ਸੁਧਾਰ ਕਰ ਰਿਹਾ ਸੀ। ਉਸੇ ਤਰ੍ਹਾਂ ਵੱਖਰਾ ਕਰ ਰਿਹਾ ਸੀ ਜਿਵੇਂ ਉਸਨੇ ਆਦਿ ਵਿੱਚ ਚਾਨਣ ਨੂੰ ਹਨੇਰੇ ਨਾਲੋਂ, ਸਚਿਆਈ ਨੂੰ ਝੂਠ ਨਾਲੋਂ ਅਤੇ ਜੀਵਨ ਨੂੰ ਮੌਤ ਨਾਲੋਂ ਵੱਖਰਾ ਕੀਤਾ ਸੀ। ਇਹ ਹੈ ਵੱਖਰਾਪਨ। ਹਮੇਸ਼ਾ ਹੀ ਪਰਮੇਸ਼ਵਰ ਦੇ ਵਚਨ ਦੀ ਮੰਗ ਕਿਸੇ ਵੀ ਹਾਲਤ ਵਿੱਚ ਪੂਰੇ ਅਤੇ ਮੁਕੰਮਲ ਤੌਰ ਨਾਲ ਵੱਖਰੇ ਹੋਣ ਦੀ ਹੈ। ਯਿਸੂ ਨੇ ਆਖਿਆ ਹਰੇਕ ਮਨੁੱਖ ਦਾ ਵਚਨ ਝੂਠਾ ਠਹਿਰੇ, ਪਰੰਤੂ ਮੇਰਾ ਵਚਨ ਸੱਚਾ ਠਹਿਰੇ। ਸਾਰੇ ਹੀ ਕਲੀਸਿਆ ਯੁੱਗਾਂ ਵਿੱਚ ਇਹੋ ਹੀ ਗੱਲ ਵਾਪਰੀ ਹੈ। ਇਹ ਹੈ ਵੱਖਰੇ ਹੋਣਾ। ਹਮੇਸ਼ਾ ਹੀ ਉਹ ਆਪਣੇ ਲੋਕਾਂ ਨੂੰ ਬੇਪ੍ਰਤੀਤੀ ਨਾਲੋਂ ਵੱਖਰੇ ਕਰਦਾ ਹੈ। ਉਸਨੇ ਆਦਿ ਵਿੱਚ ਵੀ ਇਹੋ ਹੀ ਕੀਤਾ ਸੀ ਅਤੇ ਅੱਜ ਵੀ ਇਹੋ ਹੀ ਕਰਦਾ ਹੈ। ਨਬੀਆਂ ਵਿੱਚੋਂ ਹਰੇਕ ਨਬੀ ਬੇਪ੍ਰਤੀਤੀ ਨਾਲੋਂ ਵੱਖਰਾ ਹੋਇਆ ਹੋਇਆ ਸੀ। ਕਾਰਨ ਉਹਨਾਂ ਨੇ ਅਜਿਹਾ ਕੀਤਾ ਕਿਉਂਕਿ ਪ੍ਰਭੂ ਦਾ ਵਚਨ ਉਹਨਾਂ ਦੇ ਕੋਲ ਆਇਆ ਸੀ। ਹੁਣ ਮੇਰਾ ਯਕੀਨ ਹੈ ਕਿ ਮੈਂ ਕਿਤੇ ਇੱਕ ਰਾਤ ਨੂੰ ਜਾਂ ਸ਼ਾਇਦ ਐਤਵਾਰ ਜਾਂ ਬੀਤੀ ਰਾਤ ਨੂੰ ਇੱਥੇ ਪੁਰਾਣੇ ਨੇਮ ਵਿੱਚ ਪਾਏ ਜਾਣ ਵਾਲੇ ਸ਼ਬਦ ਦਰਸ਼ੀ ਦਾ ਅਰਥ ਦੱਸ ਰਿਹਾ ਸੀ। ਇਸ ਦਾ ਅਰਥ ਹੁੰਦਾ ਹੈ ਉਹ ਖੁਦਾਈ ਮਨੁੱਖ ਜੋ ਭਵਿੱਖ ਵਿੱਚ ਹੋਣ ਵਾਲੀਆਂ ਘਟਨਾਵਾਂ ਦੇ ਬਾਰੇ ਦੱਸ ਸਕਦਾ ਹੈ ਅਤੇ ਜੋ ਘਟਨਾਵਾਂ ਉਹ ਵਾਪਰਨ ਲਈ ਦੱਸਦਾ ਹੈ ਜਾਂ ਉਹ ਬਿਨਾਂ ਅਸਫਲ ਹੋਏ ਉਸੇ ਹੀ ਤਰ੍ਹਾਂ ਵਾਪਰਦੀਆਂ ਹਨ ਜਿਵੇਂ ਆਖਿਆ ਹੁੰਦਾ ਹੈ। ਤਦ ਪਰਮੇਸ਼ਵਰ ਆਖਦਾ ਹੈ ਤੁਸੀਂ ਇਸ ਮਨੁੱਖ ਦੀ ਸੁਣੋ, ਉਸਦਾ ਭੈ ਮੰਨੋ, ਕਿਉਂਕਿ ਮੈਂ ਉਸਦੇ ਸੰਗ ਹਾਂ। ਤਦ ਉਸਦੇ ਕੋਲ ਲਿਖੇ ਹੋਏ ਵਚਨ ਦਾ ਰੱਬੀ ਅਨੁਵਾਦ ਹੁੰਦਾ ਸੀ, ਇਹੋ ਹੀ ਉਸਦਾ ਪ੍ਰਮਾਣ ਪੱਤਰ ਹੁੰਦਾ ਸੀ ਕਿ ਉਹ ਪਰਮੇਸ਼ਵਰ ਦਾ ਨਬੀ ਹੈ ਅਤੇ ਪਰਮੇਸ਼ਵਰ ਦਾ ਵਚਨ ਉਸਦੇ ਕੋਲ ਆਇਆ ਹੈ। ਇਹ ਬਿਲਕੁਲ ਸਹੀ ਹੈ। ਹੁਣ ਵੱਖਰੇ ਹੋਣਾ, ਇਸਨੇ ਹੀ ਯਿਸ਼ਾਇਆ ਨੂੰ ਗਿਰਜੇ ਦੀ ਦੁਨੀਆ ਤੋਂ ਵੱਖਰਾ ਕੀਤਾ, ਇਸੇ ਨੇ ਮੂਸਾ ਨੂੰ ਗਿਰਜੇ ਦੀ ਦੁਨੀਆ ਤੋਂ ਵੱਖਰਾ ਕੀਤਾ ਸੀ। ਇਸ ਵਚਨ ਨੇ ਹੀ ਉਹਨਾਂ ਸਾਰੇ ਮਹਾਨ ਨਬੀਆਂ ਨੂੰ ਉਹਨਾਂ ਸਾਰੇ ਹੀ ਯੁੱਗਾਂ ਵਿੱਚ ਗਿਰਜੇ ਦੀ ਦੁਨੀਆ ਨਾਲੋਂ ਵੱਖਰਾ ਕੀਤਾ ਸੀ, ਕਿਉਂਕਿ ਉਹਨਾਂ ਕੋਲ ਸੀ। ਇਸੇ ਹੀ ਵਚਨ ਨੇ ਯਿਸੂ ਨੂੰ ਉਸਦੇ ਭਰਾਵਾਂ ਨਾਲੋਂ ਵੱਖਰਾ ਕੀਤਾ ਸੀ। ਇਸਨੇ ਚੇਲਿਆਂ ਨੂੰ ਉਸ ਸਮੇਂ ਦੇ ਗਿਰਜਿਆਂ ਅਤੇ ਉਸ ਸਮੇਂ ਦੇ ਫਰੀਸੀਆਂ, ਸਦੂਕੀਆਂ, ਮਹਾਨ ਮਨੁੱਖਾਂ, ਪਵਿੱਤਰ ਆਦਮੀਆਂ, ਵਧੀਆ ਮਨੁੱਖਾਂ, ਭਲੇ ਆਦਮੀਆਂ, ਹਲੀਮ ਆਦਮੀਆਂ ਅਤੇ ਉਹਨਾਂ ਆਦਮੀਆਂ ਨਾਲੋਂ ਜਿਨ੍ਹਾਂ ਦੇ ਕੋਈ ਯਿਸੂ ਦੇ ਵਾਂਗ ਆਤਮਾ ਦੇ ਫਲ ਸਨ, ਚੇਲਿਆਂ ਨੂੰ ਵੱਖਰਾ ਕੀਤਾ। ਪਰ ਉਸਦਾ ਪ੍ਰਮਾਣ ਪੱਤਰ ਕੀ ਸੀ? ਉਹ ਇਹ ਸੀ ਕਿ ਵਚਨ ਉਸਦੇ ਸੰਗ ਸੀ ਅਤੇ ਉਸ ਦਿਨ ਦਾ ਵਾਅਦਾ ਕੀਤਾ ਹੋਇਆ ਵਚਨ ਉਸ ਦੁਆਰਾ ਜੀ ਰਿਹਾ ਸੀ। ਉਸਨੇ ਆਖਿਆ ਤੁਹਾਡੇ ਵਿੱਚੋਂ ਕੌਣ ਮੇਰੇ ਉੱਤੇ ਪਾਪ ਦਾ ਦੋਸ਼ ਲਗਾ ਸਕਦਾ ਹੈ? ਤੁਹਾਡੇ ਵਿੱਚੋਂ ਕੌਣ ਹੈ ਜੋ ਇਹ ਆਖ ਸਕੇ ਕਿ ਜੋ ਗੱਲਾਂ ਮੈਂ ਵਾਪਰਨ ਦਾ ਦਾਅਵਾ ਕੀਤਾ ਸੀ ਉਹ ਨਾ ਹੋਈਆਂ ਹੋਣ? ਇਸ ਤੋਂ ਉਸਨੇ ਇਹ ਜ਼ਾਹਰ ਕੀਤਾ ਕਿ ਉਹ ਪ੍ਰਭੂ ਲਈ ਵੱਖਰਾ ਕੀਤਾ ਹੋਇਆ ਨਜ਼ੀਰ ਹੈ। ਉਹ ਦੇਹ ਵਿੱਚ ਖੁਦ ਪਰਮੇਸ਼ਵਰ ਸੀ। ਅਬਰਾਹਮ ਵੀ ਸੰਸਾਰ ਤੋਂ ਵੱਖਰਾ ਕੀਤਾ ਹੋਇਆ ਵਿਅਕਤੀ ਸੀ। ਜਦੋਂ ਪਰਮੇਸ਼ਵਰ ਨੇ ਅਬਰਾਹਮ ਨੂੰ 75 ਸਾਲਾਂ ਦੀ ਉਮਰ ਵਿੱਚ ਬੁਲਾਇਆ ਸੀ, ਆਪਣੇ ਆਪ ਨੂੰ ਆਪਣੇ ਸਾਰੇ ਰਿਸ਼ਤੇਦਾਰਾਂ ਅਤੇ ਸਾਰੀ ਹੀ ਬੇਪ੍ਰਤੀਤੀ ਨਾਲੋਂ ਵੱਖਰਾ ਕਰ ਲੈ ਅਤੇ ਉਸ ਦੁਨੀਆਂ ਵਿੱਚ ਆ ਜਾ ਜਿਸ ਵਿੱਚ ਤੂੰ ਪਹਿਲਾਂ ਕਦੀ ਨਹੀਂ ਤੁਰਿਆ ਅਤੇ ਉਹਨਾਂ ਲੋਕਾਂ ਵਿੱਚ ਜਿਨ੍ਹਾਂ ਨੂੰ ਤੂੰ ਪਹਿਲਾਂ ਕਦੇ ਨਹੀਂ ਜਾਣਿਆ ਅਤੇ ਆਪਣੇ ਆਪ ਨੂੰ ਹਰੇਕ ਉਸ ਚੀਜ਼ ਨਾਲੋਂ ਵੱਖਰਾ ਕਰ ਲੈ ਜੋ ਤੇਰੇ ਵਿਸ਼ਵਾਸ ਦੇ ਵਿਰੁੱਧ ਹੈ, ਤਾਂ ਕਿ ਤੂੰ ਪ੍ਰਭੂ ਦੇ ਲਈ ਇੱਕ ਨਜ਼ੀਰ ਹੋਵੇਂ, ਕਿਉਂਕਿ ਉਸਨੇ ਪੁੱਤਰ ਪ੍ਰਾਪਤ ਕਰਨ ਦੇ ਵਾਅਦੇ ਨੂੰ ਫੜਿਆ ਹੋਇਆ ਸੀ। ਉਸ ਨੂੰ ਆਪਣੇ ਪਿਤਾ ਤੋਂ ਆਪਣੀ ਮਾਤਾ ਤੋਂ ਅਤੇ ਆਪਣੇ ਰਿਸ਼ਤੇਦਾਰਾਂ ਨਾਲੋਂ ਵੱਖਰਾ ਹੋਣਾ ਹੀ ਪੈਣਾ ਸੀ ਅਤੇ ਕਿਹੜੀ ਗੱਲ ਨੇ ਉਸ ਨੂੰ ਵੱਖਰਾ ਕੀਤਾ ਉਹ ਇਸ ਲਈ ਵੱਖਰਾ ਨਹੀਂ ਹੋਇਆ ਕਿ ਉਹ ਇੱਕ ਭਲਾ ਮਨੁੱਖ ਸੀ ਪਰ ਇਸ ਲਈ ਕਿਉਂਕਿ ਉਸਨੇ ਵਿਸ਼ਵਾਸ ਕੀਤਾ ਕਿ ਪਰਮੇਸ਼ਵਰ ਨੇ ਜਿਸ ਗੱਲ ਦਾ ਵਾਅਦਾ ਉਸ ਨਾਲ ਕੀਤਾ ਹੈ ਉਸ ਨੂੰ ਪੂਰਾ ਕਰਨ ਵਿੱਚ ਵੀ ਸਮਰਥੀ ਹੈ ਅਤੇ 125 ਸਾਲਾਂ ਬਾਅਦ ਜਦੋਂ ਸਾਰਾ 90 ਸਾਲਾਂ ਦੀ ਅਤੇ ਅਬਰਾਹਮ 100 ਸਾਲਾਂ ਦਾ ਸੀ ਤਾਂ ਉਸ ਸਮੇਂ ਵੀ ਉਹਨਾਂ ਦੇ ਕੋਈ ਬੱਚਾ ਪੈਦਾ ਨਹੀਂ ਸੀ ਹੋਇਆ ਅਤੇ ਜਦੋਂ ਪ੍ਰਭੂ ਦਾ ਦੂਤ ਉਸਦੇ ਕੋਲ ਆਇਆ ਜਿਹਦੇ ਬਾਰੇ ਯਿਸੂ ਨੇ ਉਲੇਖ ਕੀਤਾ ਸੀ ਕਿ ਅਜਿਹਾ ਹੀ ਅੰਤ ਦੇ ਦਿਨਾਂ ਵਿੱਚ ਦੁਬਾਰਾ ਹੋਵੇਗਾ ਅਤੇ ਪਰਮੇਸ਼ਵਰ ਮਨੁੱਖੀ ਦੇਹ ਵਿੱਚ ਅਬਰਾਹਮ ਦੇ ਸਾਹਮਣੇ ਬੈਠਿਆ ਅਤੇ ਉਸ ਨਾਲ ਗੱਲਾਂ ਕੀਤੀਆਂ ਅਤੇ ਸਾਰਾ ਜੋ ਸਮੇਂ ਲਗਭਗ 100 ਸਾਲਾਂ ਦੀ ਇੱਕ ਬੁੱਢੀ ਔਰਤ ਸੀ ਅਤੇ ਉਹ ਦੂਤ ਦੇ ਪਿੱਛੇ ਇੱਕ ਤੰਬੂ ਵਿੱਚ ਬੈਠੀ ਹੋਈ ਹੱਸੀ ਕਿਉਂਕਿ ਦੂਤ ਨੇ ਆਖਿਆ ਸੀ ਮੈਂ ਵਾਅਦਾ ਕੀਤੇ ਹੋਏ ਵਚਨ ਅਨੁਸਾਰ ਤੇਰੇ ਕੋਲ ਫਿਰ ਆਵਾਂਗਾ ਅਤੇ ਸਾਰਾ ਨੇ ਆਖਿਆ ਜਦੋਂ ਮੈਂ ਬੁੱਢੀ ਹੋ ਗਈ ਹਾਂ ਤਾਂ ਮੈਨੂੰ ਮਜ਼ਾ ਆਵੇਗਾ ਨਾਲੇ ਮੇਰਾ ਸਵਾਮੀ ਵੀ ਬੁੱਢਾ ਹੈ
God in flesh
ਅਤੇ ਇਸ ਮਨੁੱਖ ਨੇ ਜੋ ਦੇਹ ਵਿੱਚ ਪਰਮੇਸ਼ਵਰ ਸੀ ਆਖਿਆ ਸਾਰਾ ਤੰਬੂ ਵਿੱਚ ਕਿਉਂ ਹੱਸੀ ਹੈ ਤਾਂ ਸਾਰਾ ਡਰ ਦੇ ਮਾਰੇ ਇਹ ਕਹਿ ਕੇ ਮੁਕਰ ਗਈ ਕਿ ਮੈਂ ਨਹੀਂ ਹੱਸੀ ਪਰ ਉਸਨੇ ਆਖਿਆ ਹਾਂ ਤੂੰ ਹੱਸੀ ਹੈ ਕਿਉਂਕਿ ਉਸਨੇ ਇਸ ਗੱਲ ਦਾ ਵਿਸ਼ਵਾਸ ਨਹੀਂ ਸੀ ਕੀਤਾ ਕਿ ਇਹ ਸੱਚੀ ਹੋ ਸਕਦਾ ਹੈ ਹੁਣ ਧਿਆਨ ਦਿਓ ਯਿਸੂ ਨੇ ਆਖਿਆ ਸੀ ਕਿ ਅਜਿਹਾ ਹੀ ਫੇਰ ਦੁਬਾਰਾ ਹੋਵੇਗਾ ਜਿਵੇਂ ਸਦੂਮ ਦੇ ਦਿਨਾਂ ਵਿੱਚ ਹੋਇਆ ਸੀ ਉਸੇ ਤਰ੍ਹਾਂ ਮਨੁੱਖ ਦੇ ਪੁੱਤਰ ਦੇ ਆਉਂਦੇ ਦਿਨਾਂ ਵਿੱਚ ਵੀ ਹੋਵੇਗਾ ਫੇਰ ਦੁਬਾਰਾ ਪਰਮੇਸ਼ਵਰ ਦਾ ਆਤਮਾ ਨਾਸ਼ਵਾਨ ਮਨੁੱਖੀ ਦੇਹ ਵਿੱਚ ਪ੍ਰਗਟ ਹੋਵੇਗਾ ਉਸ ਮਨੁੱਖ ਨੇ ਮਨੁੱਖੀ ਦੇਹ ਵਿੱਚ ਬੱਚੇ ਦਾ ਮਾਸ ਖਾਧਾ ਸੀ ਗਾਂ ਦਾ ਦੁੱਧ ਪੀਤਾ ਸੀ ਮੱਖਣ ਅਤੇ ਰੋਟੀ ਖਾਧੀ ਸੀ ਅਤੇ ਅਬਰਾਹਮ ਨੇ ਉਸ ਨੂੰ ਇਲੋਹੀਮ ਆਖ ਕੇ ਪੁਕਾਰਿਆ ਸੀ ਪਰਮੇਸ਼ਵਰ ਮਨੁੱਖੀ ਦੇਹ ਵਿੱਚ ਪ੍ਰਗਟ ਹੋਇਆ ਸੀ ਯਿਸੂ ਨੇ ਵਾਅਦਾ ਕੀਤਾ ਸੀ ਕਿ ਉਸਦੀ ਦੂਸਰੀ ਆਮਦ ਤੋਂ ਪਹਿਲਾਂ ਪਰਮੇਸ਼ਵਰ ਫਿਰ ਦੁਬਾਰਾ ਮਨੁੱਖੀ ਦੇਹ ਵਿੱਚ ਪ੍ਰਗਟ ਹੋਵੇਗਾ ਇਹ ਪਵਿੱਤਰ ਆਤਮਾ ਹੀ ਹੈ ਸਿਰਫ ਇੱਕੋ ਹੀ ਪਰਮੇਸ਼ਵਰ ਹੈ ਜੋ ਆਪਣੇ ਆਪ ਨੂੰ ਪ੍ਰਗਟ ਕਰ ਰਿਹਾ ਹੈ ਅਤੇ ਅਬਰਾਹਮ ਨੂੰ ਲੂਤ ਨਾਲੋਂ ਫਿਰ ਵੱਖਰਾ ਕਰ ਰਿਹਾ ਹੈ ਲੂਤ ਦੁਨੀਆਂ ਨੂੰ ਚਾਹੁੰਦਾ ਸੀ ਪਰਮੇਸ਼ਵਰ ਨੇ ਉਸਦੀ ਦੁਨੀਆਂ ਨੂੰ ਦੋ ਫਾੜ ਕੀਤਾ ਅਤੇ ਅਬਰਾਹਮ ਅਤੇ ਲੂਤ ਨੂੰ ਵੱਖਰੇ ਕਰ ਦਿੱਤਾ ਲੂਤ ਸਰੀਰਕ ਵਿਸ਼ਵਾਸੀ ਦਾ ਨਮੂਨਾ ਸੀ ਜਿਸ ਨੇ ਉਹਨਾਂ ਗੱਲਾਂ ਨੂੰ ਸੱਚ ਨਹੀਂ ਮੰਨਿਆ ਅਤੇ ਸਦੂਮ ਵਿੱਚ ਚਲਾ ਗਿਆ ਅਤੇ ਉਸ ਕੋਲ ਖੜੇ ਹੋਣ ਲਈ ਅਸਲੀ ਹੌਸਲਾ ਹੀ ਨਹੀਂ ਸੀ ਕਿ ਉਹ ਉਥੋਂ ਬਾਹਰ ਨਿਕਲਦਾ ਅਤੇ ਸਹੀ ਨੂੰ ਸਹੀ ਅਤੇ ਗਲਤ ਨੂੰ ਗਲਤ ਆਖਦਾ ਇਸ ਲਈ ਉਹ ਉਥੋਂ ਚਲਾ ਗਿਆ ਜਿਵੇਂ ਤੁਹਾਡੀ ਜੇਬ ਵਿੱਚ ਭਾਨ ਦਾ ਢੇਰ ਹੁੰਦਾ ਹੈ ਉਸੇ ਤਰ੍ਹਾਂ ਇਹ ਸਾਰੇ ਵਿਸ਼ਵਾਸੀ ਪਰਮੇਸ਼ਵਰ ਦੇ ਹੱਥਾਂ ਵਿੱਚ ਹਨ ਜਦੋਂ ਤੁਸੀਂ ਇਸ ਭਾਨ ਦੇ ਢੇਰ ਨੂੰ ਆਪਣੀ ਜੇਬ ਵਿੱਚੋਂ ਕੱਢਦੇ ਹੋ ਤਾਂ ਉਹਨਾਂ ਵਿੱਚ 1 ਪੈਸਾ 5 ਪੈਸੇ 50 ਪੈਸੇ ਅਤੇ 1 ਰੁਪਇਆ ਆਦਿ ਦੇ ਸਿੱਕੇ ਹੁੰਦੇ ਹਨ ਹੁਣ ਇਸੇ ਤਰ੍ਹਾਂ ਇਹ ਸੰਸਾਰ ਪਰਮੇਸ਼ਵਰ ਦੇ ਹੱਥਾਂ ਵਿੱਚ ਹੈ ਉਹਨਾਂ ਵਿੱਚੋਂ ਕੁਝ ਲੋਕ ਤਾਂ ਅਜਿਹੇ ਹੁੰਦੇ ਹਨ ਜਿਨ੍ਹਾਂ ਦੀ ਕੀਮਤ 1 ਪੈਸਾ ਹੀ ਹੁੰਦੀ ਹੈ ਅਤੇ ਪਰਮੇਸ਼ਵਰ ਉਹਨਾਂ ਦੀ ਵਰਤੋਂ 1 ਪੈਸੇ ਦੇ ਤੌਰ ਤੇ ਹੀ ਕਰ ਸਕਦਾ ਹੈ ਉਹ ਇੰਨੀ ਹੀ ਖਰੀਦਦਾਰੀ ਕਰ ਸਕਦੇ ਹਨ ਤੁਸੀਂ ਉਹਨਾਂ ਨੂੰ ਨਾ ਰੱਦੋ ਜੇਕਰ ਉਹ ਅਸਲੀ ਸੱਚਾਈ ਦਾ ਵਿਸ਼ਵਾਸ ਨਹੀਂ ਕਰ ਸਕਦੇ ਤਾਂ ਤੁਸੀਂ ਉਹਨਾਂ ਦੀ ਨਿੰਦਾ ਨਾ ਕਰੋ ਨਾ ਹੀ ਉਹਨਾਂ ਨੂੰ ਬਾਹਰ ਕੱਢੋ ਅਤੇ ਨਾ ਹੀ ਉਹਨਾਂ ਨੂੰ ਇਹ ਆਖੋ ਕਿ ਤੁਸੀਂ ਇਸ ਵਿਸ਼ਵਾਸ ਵਿੱਚ ਨਹੀਂ ਹੋ ਕਿਉਂਕਿ ਪਰਮੇਸ਼ਵਰ ਕਦੀ ਕਦੀ ਇਹਨਾਂ 1-1 ਪੈਸਿਆਂ ਦੇ ਸਿੱਕਿਆਂ ਨੂੰ ਵੀ ਵਰਤੋਂ ਵਿੱਚ ਲਿਆਉਂਦਾ ਹੈ ਲੂਤ ਤਾਂ ਸਿਰਫ 1 ਪੈਸਾ ਸੀ ਪਰ ਅਬਰਾਹਮ ਤਾਂ ਚਾਂਦੀ ਦਾ 1 ਰੁਪਈਆ ਸੀ ਇਸ ਲਈ 1 ਅਬਰਾਹਮ ਬਣਾਉਣ ਲਈ 100 ਲੂਤ ਚਾਹੀਦੇ ਹਨ ਅਤੇ ਇਸੇ ਤਰ੍ਹਾਂ 100 ਸਰੀਰਕ ਵਿਸ਼ਵਾਸੀ ਕਦੇ ਵੀ ਉਸ ਅਸਲੀ ਮਸੀਹ ਦੀ ਹਜ਼ੂਰੀ ਵਿੱਚ ਖੜੇ ਨਹੀਂ ਹੋ ਸਕਦੇ ਜੋ ਕਿ ਦੁਨੀਆਂ ਦੀਆਂ ਇਹਨਾਂ ਸਰੀਰਕ ਚੀਜ਼ਾਂ ਨਾਲੋਂ ਵੱਖਰਾ ਹੋ ਗਿਆ ਹੈ ਅਤੇ ਉਹ ਯਿਸੂ ਮਸੀਹ ਵਿੱਚ ਜੀਵਨ ਗੁਜ਼ਾਰਦਾ ਹੈ ਜਿੱਥੇ ਕਿ ਵਚਨ ਉਸ ਵਿੱਚੋਂ ਉੱਛਲ ਸਕਦਾ ਹੈ ਜਿੰਨੇ ਵੀ ਸਿੱਕੇ ਪਰਮੇਸ਼ਵਰ ਕੋਲ ਹੁੰਦੇ ਹਨ ਉਹਨਾਂ ਵਿੱਚੋਂ 1 ਪੈਸੇ ਨੂੰ ਵੀ ਲੈ ਕੇ ਵਰਤੋਂ ਵਿੱਚ ਲਿਆ ਸਕਦਾ ਹੈ ਇਸ ਲਈ ਤੁਸੀਂ ਲੋਕਾਂ ਨੂੰ ਇਹ ਆਖਦੇ ਹੋਏ ਸੁਣਦੇ ਹੋ ਮੈਂ ਚੰਗਿਆਈ ਵਿੱਚ ਵਿਸ਼ਵਾਸ ਨਹੀਂ ਰੱਖਦਾ ਮੈਂ ਇਹਨਾਂ ਗੱਲਾਂ ਦਾ ਵਿਸ਼ਵਾਸ ਨਹੀਂ ਕਰਦਾ ਬਸ ਇਹੋ ਹੀ ਜਾਣੋ ਕਿ ਇਹ 1 ਸਿੱਕਾ ਹੈ ਪਰ ਬਸ ਉਸ ਨੂੰ ਇਕੱਲਾ ਛੱਡ ਦਿਓ ਲੱਗੀ ਸਮਝ ਉਸ ਦੀ ਕੀਮਤ ਬਸ 1 ਪੈਸਾ ਹੀ ਹੈ ਅਤੇ ਇਸ ਲਈ ਉਹ ਇਸ ਨਾਲ ਇੰਨੀ ਹੀ ਖਰੀਦਦਾਰੀ ਕਰ ਸਕਦਾ ਹੈ ਉਸ ਨੂੰ ਨਾ ਰੋਕੋ ਬਸ ਉਸ ਨੂੰ ਇਕੱਲਾ ਛੱਡ ਦਿਓ ਯਾਦ ਰੱਖੋ ਉਹ ਬਸ ਇੰਨਾ ਹੀ ਅੱਗਾਂ ਵੱਧ ਸਕਦਾ ਹੈ ਯੂਸਫ ਵੀ ਆਪਣੇ ਭਰਾਵਾਂ ਨਾਲੋਂ ਵੱਖਰਾ ਕੀਤਾ ਹੋਇਆ ਸੀ ਹਾਂ ਮੈਂ ਇਹਨਾਂ ਗੱਲਾਂ ਨੂੰ ਇੰਨੀ ਸਖਤਾਈ ਨਾਲ ਨਹੀਂ ਸੀ ਆਖਣਾ ਚਾਹੁੰਦਾ ਜਿੰਨੀ ਸਖਤਾਈ ਨਾਲ ਮੈਂ ਆਖੀਆਂ ਹਨ ਸਮਝੇ ਮੇਰਾ ਮਤਲਬ ਤਾਂ ਇਹ ਸੀ ਕਿ ਜੇਕਰ ਉਹ ਸਿਰਫ ਇਹ ਆਖੇ ਚੰਗਾ ਭਾਈ ਮੈਂ ਫਲਾਣੇ ਨਾਲ ਸੰਬੰਧ ਰੱਖਦਾ ਹਾਂ ਅਤੇ ਅਸੀਂ ਇਸ ਗੱਲ ਦਾ ਹੀ ਵਿਸ਼ਵਾਸ ਕਰਦੇ ਹਾਂ ਇਹ ਤਾਂ ਸਿਰਫ 1 ਪੈਸਾ ਹੀ ਹੈ ਉਸ ਨੂੰ ਜਾਣ ਦਿਓ ਵੇਖੋ ਉਹ ਤਾਂ 1 ਪੈਸਾ ਹੀ ਹੈ ਉਸ ਨੂੰ ਆਖੋ ਚੰਗਾ ਮੇਰੇ ਭਾਈ ਪ੍ਰਭੂ ਤੈਨੂੰ ਬਰਕਤ ਦੇਵੇ। ਤੁਸੀਂ ਵੇਖੋ ਉਹ ਤਾਂ ਤਾਂਬਾ ਹੈ ਅਤੇ ਉਹ ਕਦੀ ਵੀ ਚਾਂਦੀ ਨਹੀਂ ਬਣ ਸਕਦਾ, ਇਸ ਲਈ ਤੁਸੀਂ ਉਸ ਨੂੰ ਜਾਣ ਦਿਓ। ਪਰਮੇਸ਼ਵਰ ਉਸ ਦੀ ਵਰਤੋਂ ਕਰ ਸਕਦਾ ਹੈ, ਉਹ ਉਸ ਨੂੰ ਵਰਤ ਲਿਆ ਹੈ। ਮੈਂ ਉਹਨਾਂ ਨੂੰ ਸ਼ਰਾਬ ਕਰਦੀ ਇੱਕ ਨੁੱਕਰ ਵਿੱਚ ਖੜੇ ਹੋਣ ਦੀ ਬਜਾਏ ਉਹਨਾਂ ਨੂੰ ਗਿਰਜੇ ਵਿੱਚ ਖੜੇ ਹੋਣਾ ਵੇਖਣਾ ਚਾਹਾਂਗਾ। ਕੀ ਤੁਸੀਂ ਨਹੀਂ ਚਾਹੋਗੇ? ਯਕੀਨਨ ਹੀ। ਇਸ ਲਈ ਬਸ ਉਹਨਾਂ ਨੂੰ ਇਕੱਲੇ ਛੱਡ ਦਿਓ। ਪਰਮੇਸ਼ਵਰ ਕਿਸੇ ਵੀ ਤਰ੍ਹਾਂ ਉਹਨਾਂ ਦੀ ਵਰਤੋਂ ਕਰ ਸਕਦਾ ਹੈ। ਹੋ ਸਕਦਾ ਹੈ ਕਿ ਬਹੁਤ ਜ਼ਿਆਦਾ ਵਰਤੋਂ ਨਾ ਕਰੇ, ਪਰ ਪਰਮੇਸ਼ਵਰ ਜਿਸ ਦੀ ਵਰਤੋਂ ਕਰ ਸਕਦਾ ਹੈ ਉਸ ਦੀ ਵਰਤੋਂ ਜ਼ਰੂਰ ਕਰੇਗਾ, ਜਿੰਨੀ ਵੀ ਉਹ ਪਰਮੇਸ਼ਵਰ ਨੂੰ ਆਪਣੀ ਵਰਤੋਂ ਕਰਨ ਦੇਣਗੇ। ਇਸ ਲਈ ਅਜਿਹਾ ਕਰਨਾ ਇੱਕ ਕਿਸਮ ਦੀ ਬਦਤਮੀਜ਼ੀ ਹੈ, ਪਰ ਮੈਂ ਚੰਗਾ ਮੈਂ ਆਸ ਕਰਦਾ ਹਾਂ ਕਿ ਜੋ ਉਸ ਵਿੱਚ ਸੱਚਾਈ ਹੈ ਤੁਸੀਂ ਉਸ ਨੂੰ ਸਮਝ ਗਏ ਹੋਵੋਗੇ ਕਿ ਇਸ ਦਾ ਕੀ ਮਤਲਬ ਹੈ। ਸਮਝੇ? ਉਹ ਗੁਪਤ ਵਿਚਾਰਾਂ ਨੂੰ ਪ੍ਰਗਟ ਕਰਨ ਅਤੇ ਇਸ ਸਮੇਂ ਲਈ ਵਾਅਦਾ ਕੀਤੀ ਪਰਮੇਸ਼ਵਰ ਦੀ ਸ਼ਕਤੀ ਉੱਤੇ ਵਿਸ਼ਵਾਸ ਨਹੀਂ ਕਰ ਸਕਦਾ। ਉਹ ਫਰੀਸੀ ਵੀ ਅਜਿਹਾ ਨਹੀਂ ਕਰ ਸਕੇ ਸਨ। ਉਹ ਯਿਸੂ ਨੂੰ ਨਹੀਂ ਸਮਝ ਸਕੇ ਕਿ ਉਹ ਹੀ ਖੁਦ ਪਰਮੇਸ਼ਵਰ ਸੀ। ਉਹ ਨਹੀਂ, ਤੂੰ ਮਨੁੱਖ ਹੋ ਕੇ ਆਪਣੇ ਆਪ ਨੂੰ ਪਰਮੇਸ਼ਵਰ ਬਣਾਉਂਦਾ ਹੈ। ਇੱਕ ਦਿਨ ਰੋਟੀਆਂ ਅਤੇ ਮੱਛੀਆਂ ਆਦਿ ਵੰਡਣ ਤੋਂ ਬਾਅਦ ਯਿਸੂ ਉੱਥੇ ਖਲੋਤਾ ਸੀ ਤਾਂ ਉਸਨੇ ਆਖਿਆ, ਜਾਂ ਤਾਂ ਤੁਸੀਂ ਮਨੁੱਖ ਦੇ ਪੁੱਤਰ ਦੇ ਮਾਸ ਦੀ ਰੋਟੀ ਨਾ ਖਾਓ ਅਤੇ ਉਸਦਾ ਲਹੂ ਨਾ ਪੀਓ ਤਾਂ ਤੁਹਾਡੇ ਅੰਦਰ ਜੀਵਨ ਨਹੀਂ ਹੈ। ਮੈਂ ਕਲਪਨਾ ਕਰਦਾ ਹਾਂ ਕਿ ਉਸਦੇ ਪਿੱਛੇ ਤੁਰਨ ਵਾਲੀ ਭੀੜ ਇਹ ਆਖਦੇ ਹੋਏ ਵਾਪਸ ਮੁੜ ਗਈ, ਇਹ ਮਨੁੱਖ ਸਾਡੇ ਕੋਲੋਂ ਇਹ ਆਸ ਰੱਖਦਾ ਹੈ ਕਿ ਅਸੀਂ ਆਦਮਖੋਰ ਹਾਂ ਅਤੇ ਮਨੁੱਖੀ ਮਾਸ ਖਾ ਸਕਦੇ ਹਾਂ। ਉਹ ਇਹ ਤਾਂ ਮਾਨਸਿਕ ਰੋਗੀ ਹੈ। ਡਾਕਟਰਾਂ ਵੈਦਾਂ ਆਦਿ ਨੇ ਆਖਿਆ ਇਹ ਮਨੁੱਖ ਸ਼ੁਦਾਈ ਹੈ, ਇਹ ਬਸ ਇਹੋ ਹੀ ਹੈ, ਪਾਦਰੀ ਲੋਕ ਹੀ ਸੱਚੇ ਹਨ, ਇਹ ਮਨੁੱਖ ਤਾਂ ਪਾਗਲ ਹੈ, ਆਪਣੀ ਦੇਹ ਸਾਨੂੰ ਖਾਣ ਲਈ ਦਿੰਦਾ ਹੈ। ਇੰਨਾ ਹੀ ਉਸਨੇ ਆਖਿਆ ਸੀ। ਵੇਖੋ, ਪਰ ਹੋ ਸਕਦਾ ਹੈ ਕਿ ਆਤਮਿਕ ਸਮਝ ਵਾਲੇ ਵੀ ਉਸਨੂੰ ਨਾ ਸਮਝ ਸਕੇ ਹੋਣ। ਉਹ ਚੇਲੇ ਵੀ ਉਸ ਸਮੇਂ ਇਹ ਨਾ ਜਾਣ ਸਕੇ ਸਨ ਕਿ ਇਸਦਾ ਅਸਲੀ ਅਤੇ ਠੀਕ ਠੀਕ ਮਤਲਬ ਕੀ ਹੈ, ਪਰ ਉਹਨਾਂ ਨੇ ਕਿਸੇ ਵੀ ਤਰ੍ਹਾਂ ਉਸ ਦਾ ਵਿਸ਼ਵਾਸ ਕੀਤਾ, ਕਿਉਂਕਿ ਇਹ ਸਮਝ ਉਹਨਾਂ ਕੋਲ ਕਿੱਥੋਂ ਆਈ ਸੀ? ਇਹ ਸਮਝ ਉਹਨਾਂ ਕੋਲ ਉਸ ਕੋਲੋਂ ਆਈ ਜਿਸ ਨੂੰ ਉਹਨਾਂ ਪਰਮੇਸ਼ਵਰ ਦਾ ਪੁੱਤਰ ਕਰਕੇ ਜਾਣਿਆ ਸੀ। ਹੋ ਸਕਦਾ ਹੈ ਕਿ ਮੈਂ ਇੱਥੇ ਸਾਰੀਆਂ ਗੱਲਾਂ ਨੂੰ ਸਮਝਣ ਦੇ ਯੋਗ ਨਾ ਹੋਵਾਂ, ਪਰ ਮੈਂ ਇਸ ਦਾ ਵਿਸ਼ਵਾਸ ਕਰਦਾ ਹਾਂ। ਇਹ ਪਰਮੇਸ਼ਵਰ ਦਾ ਵਚਨ ਹੈ। ਮੈਂ ਆਪਣੇ ਆਪ ਨੂੰ ਹਰੇਕ ਉਸ ਚੀਜ਼ ਨਾਲੋਂ ਵੱਖਰਾ ਕਰਨਾ ਚਾਹੁੰਦਾ ਹਾਂ ਜੋ ਇਸ ਦੇ ਵਿਰੁੱਧ ਹੈ। ਮੈਂ ਸਦਾ ਇਸੇ ਤਰ੍ਹਾਂ ਖੜੇ ਰਹਿਣ ਦੀ ਕੋਸ਼ਿਸ਼ ਕੀਤੀ ਹੈ। ਤੁਸੀਂ ਉਹਨਾਂ ਸਤਰਾਂ ਦੇ ਝੁੰਡ ਉੱਤੇ ਧਿਆਨ ਦਿਓ ਜਿਨ੍ਹਾਂ ਨੂੰ ਉਸਨੇ ਸੱਦਿਆ ਸੀ। ਇੱਕ ਦਿਨ ਉਹ ਖੜਾ ਉਹਨਾਂ ਦੇ ਨਾਲ ਗੱਲਾਂ ਕਰ ਰਿਹਾ ਸੀ ਅਤੇ ਉਸਨੇ ਆਖਿਆ, ਮਨੁੱਖ ਦਾ ਪੁੱਤਰ ਸਵਰਗ ਉੱਤੇ ਚੁੱਕ ਲਿਆ ਜਾਵੇਗਾ ਜਿੱਥੋਂ ਉਹ ਆਇਆ ਸੀ। ਉਹਨਾਂ ਨੇ ਕਿਹਾ, ਇਹ ਮਨੁੱਖ ਇਹ ਸਾਨੂੰ ਉੱਥੇ ਲੈ ਜਾਂਦਾ ਹੈ ਜਿੱਥੇ ਉਹ ਜੰਮਿਆ ਸੀ। ਅਸੀਂ ਉਸਦੀ ਮਾਂ ਮਰੀਅਮ ਨੂੰ ਜਾਣਦੇ ਹਾਂ, ਕਿਉਂ? ਅਸੀਂ ਉਸਦੇ ਭਰਾਵਾਂ ਨੂੰ ਵੀ ਜਾਣਦੇ ਹਾਂ, ਅਸੀਂ ਸਾਰਿਆਂ ਨੂੰ ਜਾਣਦੇ ਹਾਂ। ਅਤੇ ਤਾਦੇ ਮਨੁੱਖ ਸਾਨੂੰ ਉੱਥੇ ਲੈ ਜਾ ਰਿਹਾ ਹੈ, ਮਨੁੱਖ ਦਾ ਪੁੱਤਰ ਸਵਰਗ ਤੋਂ ਆਇਆ ਹੈ ਅਤੇ ਵਾਪਸ ਸਵਰਗ ਨੂੰ ਹੀ ਜਾ ਰਿਹਾ ਹੈ ਜਿੱਥੋਂ ਉਹ ਆਇਆ ਸੀ। ਉਹ ਤਾਂ ਬੈਤਲਹਮ ਤੋਂ ਆਇਆ ਹੈ ਅਤੇ ਉਹ ਇਸ ਤਰ੍ਹਾਂ ਕਿਵੇਂ ਕਰੇਗਾ? ਵੇਖੋ, ਉਸਨੇ ਇਸੇ ਹੀ ਢੰਗ ਨਾਲ ਆਖਿਆ ਸੀ। ਵੇਖੋ, ਉਹ ਉਸ ਨਾਲ ਅੱਗੇ ਤੋਂ ਨਾ ਚੱਲੇ, ਉਹ ਵਾਪਸ ਮੁੜ ਗਏ। ਉਹਨਾਂ ਕਿਹਾ, ਉਹ ਇਹ ਆਦਮੀ ਅਸੀਂ ਜਾਣਦੇ ਹਾਂ ਕਿ ਇਸ ਨਾਲ ਕੋਈ ਨਾ ਕੋਈ ਗੜਬੜ ਹੈ। ਪਰ ਚੇਲੇ ਠੀਕ ਉੱਥੇ ਖੜੇ ਰਹੇ। ਸਮਝੇ? ਉਹਨਾਂ ਨੇ ਵਿਸ਼ਵਾਸ ਕੀਤਾ, ਉਹਨਾਂ ਨੇ ਉਸ ਦਿਨ ਦਾ ਵਾਅਦਾ ਕੀਤਾ ਹੋਇਆ ਵਚਨ ਉਸ ਰਾਹੀਂ ਪ੍ਰਗਟ ਅਤੇ ਪ੍ਰਮਾਣਿਤ ਹੁੰਦਾ ਵੇਖਿਆ ਸੀ। ਕੌਣ ਰਚਨਾ ਕਰ ਸਕਦਾ ਹੈ? ਸਿਰਫ ਪਰਮੇਸ਼ਵਰ ਹੀ ਰੋਟੀਆਂ ਲੈ ਕੇ ਅਤੇ ਉਹ ਜਾਣਦੇ ਸਨ ਕਿ ਉਹ ਪਰਮੇਸ਼ਵਰ ਦਾ ਪੁੱਤਰ ਹੈ। ਚਾਹੇ ਇਹ ਗੱਲ ਉਹਨਾਂ ਲਈ ਬੁਝਾਰਤ ਹੀ ਕਿਉਂ ਨਾ ਹੋਵੇ, ਜਾਂ ਇਹ ਗੱਲ ਉਹਨਾਂ ਦੀ ਸਮਝ ਵਿੱਚ ਆਈ ਹੋਵੇ ਜਾਂ ਨਾ ਆਈ ਹੋਵੇ, ਪਰ ਉਹ ਉਸਦੇ ਨਾਲ ਚੱਲਦੇ ਰਹੇ ਕੁਝ ਵੀ ਹੋਵੇ, ਕਿਉਂਕਿ ਵਚਨ ਪ੍ਰਗਟ ਹੋਇਆ ਸੀ ਅਤੇ ਉਹ ਹਰੇਕ ਉਸ ਗੱਲ ਤੋਂ ਵੱਖਰੇ ਹੋ ਗਏ ਸਨ ਜਿਹੜੀ ਉਸਦੇ ਵਿਰੁੱਧ ਸੀ। ਪਰਮੇਸ਼ਵਰ ਸਾਡੀ ਸਹਾਇਤਾ ਕਰ ਕਿ ਸਾਡੇ ਕੋਲ ਵੀ ਅਜਿਹਾ ਹੀ ਵਿਸ਼ਵਾਸ ਹੋਵੇ। ਅਸੀਂ ਵਿਸ਼ਵਾਸ ਕਰਦੇ ਹਾਂ ਕਿ ਬਾਈਬਲ ਸੱਚੀ ਹੈ। ਹੋ ਸਕਦਾ ਹੈ ਕਿ ਮੇਰੇ ਕੋਲ ਇੰਨਾ ਵਿਸ਼ਵਾਸ ਨਾ ਹੋਵੇ ਕਿ ਮੈਂ ਇਸਦੇ ਸਾਰੇ ਵਾਅਦਿਆਂ ਨੂੰ ਪੂਰਾ ਕਰ ਸਕਾਂ, ਪਰ ਮੈਂ ਹਰ ਹਾਲ ਵਿੱਚ ਇਸਦਾ ਵਿਸ਼ਵਾਸ ਕਰਦਾ ਹਾਂ। ਮੈਂ ਇਸ ਸਮੇਂ ਦਾ ਜਿਸ ਵਿੱਚ ਅਸੀਂ ਰਹਿ ਰਹੇ ਹਾਂ ਵਿਸ਼ਵਾਸ ਕਰਦਾ ਹਾਂ। ਯੂਸਫ ਬਿਨਾਂ ਕਿਸੇ ਕਾਰਨ ਆਪਣੇ ਭਰਾਵਾਂ ਨਾਲੋਂ ਵੱਖਰਾ ਸੀ। ਉਹਨਾਂ ਨਾਲ ਕੀ ਮਾਮਲਾ ਸੀ? ਉਹ ਵੱਖਰਾ ਨਹੀਂ ਸੀ ਹੋਣਾ ਚਾਹੁੰਦਾ, ਤੇ ਉਸਦੀ ਆਪਣੀ ਮਰਜ਼ੀ ਨਹੀਂ ਸੀ ਕਿ ਉਹ ਵੱਖਰਾ ਹੋਵੇ, ਪਰ ਉਸਦੇ ਭਰਾਵਾਂ ਨੇ ਆਪਣੇ ਆਪ ਨੂੰ ਯੂਸਫ ਨਾਲੋਂ ਵੱਖਰਾ ਕਰ ਲਿਆ ਸੀ। ਵੇਖਿਆ, ਉਸ ਉਜਵਲ ਅਤੇ ਚਮਕਦੇ 1 ਰੁਪਏ ਸਾਹਮਣੇ ਉਹ 1-1 ਪੈਸੇ ਦੇ ਸਿੱਕੇ ਟੇਕ ਨਾ ਸਕੇ। ਉਹ ਜਾਣਦੇ ਸਨ ਕਿ ਉਹ ਕਬੀਲਿਆਂ ਦੇ ਮੁਖੀਏ ਹਨ, ਉਹ ਜਾਣਦੇ ਸਨ ਕਿ ਇਸਹਾਕ, ਮੈਨੂੰ ਮਾਫ ਕਰਨਾ, ਯਾਕੂਬ ਉਹਨਾਂ ਦਾ ਪਿਤਾ ਹੈ ਅਤੇ ਉਹ ਜਾਣਦੇ ਸਨ ਕਿ ਇਹ ਸੱਚ ਹੈ। ਪਰ ਯੂਸਫ ਜੰਮਿਆ, ਉਹ ਇਸ ਦੀ ਸਹਾਇਤਾ ਨਾ ਕਰ ਸਕਿਆ। ਉਹ ਆਤਮਿਕ ਸੀ, ਉਹ ਦਰਸ਼ਨ ਵੇਖਦਾ ਸੀ ਅਤੇ ਸੁਪਨਿਆਂ ਦੇ ਅਰਥ ਦੱਸ ਸਕਦਾ ਸੀ ਅਤੇ ਉਸਦੇ ਦੱਸੇ ਗਏ ਅਰਥ ਪੂਰੀ ਤਰ੍ਹਾਂ ਠੀਕ ਹੁੰਦੇ ਸਨ। ਜੋ ਕੁਝ ਵੀ ਉਸਨੇ ਆਖਿਆ ਉਹ ਸੱਚ ਸੀ ਅਤੇ ਉਸਦੇ ਕਬੀਲਿਆਂ ਦੇ ਮੁਖੀਏ ਭਰਾ ਈਰਖਾ ਨਾਲ ਭਰ ਗਏ ਅਤੇ ਉਸਨੂੰ ਮਿਸਰੀਆਂ ਕੋਲ ਵੇਚ ਦਿੱਤਾ। ਵੇਖੋ, ਉਹਨਾਂ ਨੇ ਆਪਣੇ ਆਪ ਨੂੰ ਯੂਸਫ ਨਾਲੋਂ ਵੱਖਰਾ ਕਰ ਲਿਆ, ਕਿਉਂਕਿ ਉਹ 1-1 ਪੈਸੇ ਦੇ ਸਿੱਕੇ ਸਨ, ਪਰ ਯੂਸਫ ਉਹਨਾਂ ਨਾਲੋਂ ਵੱਖਰੀ ਕਿਸਮ ਦਾ ਸੀ। ਇਸੇ ਤਰ੍ਹਾਂ ਹੀ ਅੱਜ ਇੱਕ ਸੱਚਾ ਵਿਸ਼ਵਾਸੀ ਹੈ, ਉਹ ਵੀ ਵੱਖਰੀ ਹੀ ਕਿਸਮ ਦਾ ਹੁੰਦਾ ਹੈ। ਆਪਣੇ ਆਪ ਨੂੰ ਉਸ ਨਾਲੋਂ ਵੱਖਰਾ ਕਰ ਲੈਂਦੇ ਹਨ, ਉਹ ਇਸ ਨੂੰ ਨਹੀਂ ਸਮਝਦੇ। ਤਾਂਬਾ ਆਪਣੇ ਆਪ ਨੂੰ ਚਾਂਦੀ ਨਾਲੋਂ ਵੱਖ ਕਰ ਲੈਂਦਾ ਹੈ। ਹੁਣ ਅਸੀਂ ਵੇਖਦੇ ਹਾਂ ਕਿ ਉਹ ਉਸਦੇ ਪ੍ਰਤੀ ਈਰਖਾ ਨਾਲ ਭਰ ਗਏ। ਅਤੇ ਉਸ ਨੂੰ ਵੇਚ ਦਿੱਤਾ। ਕਿਉਂ ਉਹ ਅੱਜ ਵੀ ਇਹੋ ਹੀ ਕਰਦੇ ਹਨ? ਅਸਲ ਵਿੱਚ ਇਹ ਕੀ ਸੀ? ਉਹਨਾਂ ਨੇ ਆਖਿਆ ਕਿ ਉਹ ਇਹ ਈਰਖਾ ਦੇ ਕਾਰਨ ਸੀ। ਉਹ ਇਸ ਈਰਖਾ ਨੂੰ ਖਤਮ ਨਹੀਂ ਸਨ ਕਰਨਾ ਚਾਹੁੰਦੇ, ਕਿਉਂਕਿ ਜਿਹੜਾ ਸੁਭਾਅ ਉਹਨਾਂ ਵਿੱਚ ਸੀ ਉਹ ਯੂਸਫ ਵਿੱਚ ਨਹੀਂ ਸੀ, ਅਤੇ ਇਸੇ ਕਰਕੇ ਉਹ ਉਸ ਨਾਲ ਈਰਖਾ ਕਰਦੇ ਸਨ, ਕਿਉਂਕਿ ਉਹ ਤਾਂ ਇੱਕ ਇੱਕ ਪੈਸੇ ਦੇ ਸਿੱਕੇ ਸਨ, ਪਰ ਯੂਸਫ ਇੱਕ ਰੁਪਏ ਦਾ ਸਿੱਕਾ ਸੀ। ਸਮਝੇ? ਹੁਣ ਜੇ ਇੱਕ ਪੈਸੇ ਦਾ ਸਿੱਕਾ ਕਹੇ ਪ੍ਰਭੂ ਦੇ ਨਾਂ ਦੀ ਵਡਿਆਈ ਹੋਵੇ, ਮੇਰੇ ਇੱਕ ਰੁਪਏ ਦੇ ਸਿੱਕੇ ਭਾਈ ਜੀ, ਵੇਖੋ ਜੋ ਕਰਦਾ ਹੈ ਮੈਂ ਉਸਦਾ ਭਾਨ ਨਹੀਂ ਬਣਾ ਸਕਦਾ ਹਾਂ, ਪਰ ਮੈਂ ਉਹੀ ਕਰਾਂਗਾ ਜੋ ਮੈਂ ਕਰ ਸਕਦਾ ਹਾਂ। ਤਦ ਅਸੀਂ ਉਹਨਾਂ ਨੂੰ ਨਾਲ ਹੀ ਜਾਣ ਦਈਏ। ਪਰਮੇਸ਼ਵਰ ਹੀ ਉਸਦੇ ਲਈ ਆਪਣੀ ਯੋਜਨਾ ਤੈਅ ਕਰੇਗਾ। ਜਿਵੇਂ ਮੈਂ ਐਤਵਾਰ ਤੁਹਾਨੂੰ ਪ੍ਰਚਾਰ ਕੀਤਾ ਸੀ ਕਿ ਪਰਮੇਸ਼ਵਰ ਦੇ ਵਚਨ ਦਾ ਮਹਾਨ ਸੰਗੀਤ ਵੱਜ ਰਿਹਾ ਹੈ, ਅਤੇ ਕਿਸੇ ਵੀ ਸੰਗੀਤਕਾਰ ਵਾਂਗ ਪਰਮੇਸ਼ਵਰ ਹੀ ਇਹਨਾਂ ਸਰਗਮਾਂ ਦੀਆਂ ਧੁਨਾਂ ਨੂੰ ਆਪਣੇ ਸਮੇਂ ਅਨੁਸਾਰ ਬਦਲ ਰਿਹਾ ਹੈ। ਜਦੋਂ ਅਸੀਂ ਇਹਨਾਂ ਸਮਿਆਂ ਤੇ ਯੁੱਗਾਂ ਦੇ ਬਦਲਾਅ ਨੂੰ ਵੇਖਦੇ ਹਾਂ, ਤਾਂ ਇਸ ਸਮਾਚਾਰ ਪੱਤਰ ਨੂੰ ਵੇਖੋ, ਤਾਂ ਤੁਸੀਂ ਸਮਝ ਜਾਓਗੇ ਕਿ ਅਸੀਂ ਇੱਥੇ ਕਿਸ ਲਈ ਹਾਂ। ਉਹਨਾਂ ਨੇ ਤਾਂ ਇਸੇ ਤਰ੍ਹਾਂ ਹੀ ਕਰਨਾ ਹੈ। ਉਹਨਾਂ ਨੂੰ ਅਜਿਹਾ ਕਰਨ ਤੋਂ ਰੋਕਣ ਲਈ ਕੋਈ ਵੀ ਤਰੀਕਾ ਨਹੀਂ ਹੈ, ਅਤੇ ਜੇ ਕੋਈ ਮਨੁੱਖ ਇਸ ਸੰਗੀਤ ਦੀ ਇਕਸੁਰਤਾ ਨੂੰ ਨਹੀਂ ਸਮਝਦਾ ਕਿ ਇਹ ਕੀ ਹੈ, ਇਹ ਤਾਂ ਬਸ ਉਸਦੇ ਲਈ ਰੌਲਾ ਰੱਪਾ ਹੀ ਹੈ। ਉਹ ਇਸ ਨੂੰ ਨਹੀਂ ਸਮਝਦਾ ਹੈ, ਇੱਥੋਂ ਤੱਕ ਕਿ ਉਹ ਇਸ ਵਿੱਚ ਦਿਲਚਸਪੀ ਵੀ ਨਹੀਂ ਰੱਖਦਾ ਹੈ। ਉਹ ਚਾਹੁੰਦਾ ਹੈ, ਮੈਂ ਚਾਹੁੰਦਾ ਹਾਂ ਕਿ ਉਹ ਇਸ ਨੂੰ ਵਜਾਉਣਾ ਬੰਦ ਕਰ ਦੇਣ ਤਾਂ ਕਿ ਮੈਂ ਘਰ ਜਾ ਸਕਾਂ। ਉਹ ਦਿਲਚਸਪੀ ਨਹੀਂ ਰੱਖਦਾ ਕਿਉਂਕਿ ਉਹ ਸੰਗੀਤ ਦੇ ਤਰਾਨੇ ਨੂੰ ਜਾਣਦਾ ਹੀ ਨਹੀਂ ਹੈ, ਉਹ ਇਸ ਨੂੰ ਨਹੀਂ ਜਾਣਦਾ। ਪਰ ਸੰਗੀਤਕਾਰ ਇਸ ਨੂੰ ਸ਼ੁਰੂ ਤੋਂ ਲੈ ਕੇ ਆਖਿਰ ਤੱਕ ਜਾਣਦਾ ਹੈ, ਅਤੇ ਜੇਕਰ ਨਿਰਦੇਸ਼ਕ ਵਿੱਚ ਉਹੀ ਆਤਮਾ ਨਾ ਹੋਵੇ ਜੋ ਸੰਗੀਤਕਾਰ ਵਿੱਚ ਹੈ, ਤਾਂ ਉਹ ਇਸ ਨੂੰ ਚੰਗੀ ਤਰ੍ਹਾਂ ਨਾਲ ਸੁਰ ਨਹੀਂ ਦੇ ਸਕਦਾ, ਕਿਉਂਕਿ ਇਹ ਸਭ ਚਿੰਨ੍ਹਾਂ ਰਾਹੀਂ ਹੀ ਹੁੰਦਾ ਹੈ, ਅਤੇ ਜੇ ਚਿੰਨ੍ਹ ਹੀ ਇਸ ਨੂੰ ਪ੍ਰਮਾਣਿਤ ਨਾ ਕਰੇ ਤਾਂ ਸੰਗੀਤਕਾਰ ਇਸ ਨੂੰ ਕਿਵੇਂ ਵਜਾਵੇਗਾ? ਆਮੀਨ। ਇਸੇ ਤਰ੍ਹਾਂ ਹੀ ਹੈ, ਜੇਕਰ ਤੁਰੀ ਹੀ ਟਿਕਾਣੇ ਸਿਰ ਨਾ ਵੱਜੇ ਤਾਂ ਕੌਣ ਇਹ ਜਾਣ ਸਕਦਾ ਹੈ ਕਿ ਯੁੱਧ ਲਈ ਤਿਆਰ ਹੋਣਾ ਹੈ, ਵਾਪਸ ਜਾਣਾ ਹੈ ਜਾਂ ਕੀ ਕਰਨਾ ਹੈ? ਵਚਨ ਵਿੱਚ ਵੇਖੋ ਕਿ ਅਸੀਂ ਕਿਹੜੇ ਸਮੇਂ ਵਿੱਚ ਰਹਿ ਰਹੇ ਹਾਂ, ਤਾਂ ਤੁਸੀਂ ਇੱਕ ਪੈਸੇ ਦੇ ਸਿੱਕਿਆਂ ਨੂੰ ਵੇਖ ਸਕਦੇ ਹੋ ਕਿ ਉਹ ਕੀ ਕਰਦੇ ਹਨ, ਪਰ ਤਦ ਵੀ ਤੁਸੀਂ ਉਹਨਾਂ ਨੂੰ ਵੀ ਵੇਖ ਸਕੋਗੇ ਜੋ ਜਗਮਗਾ ਰਹੇ ਹਨ, ਜੋ ਵਚਨ ਨੂੰ ਜਾਣਦੇ ਹਨ ਅਤੇ ਵਚਨ ਨੂੰ ਵੇਖ ਰਹੇ ਹਨ, ਅਤੇ ਉਹ ਇਹਨਾਂ ਚਿੰਨ੍ਹਾਂ ਦੇ ਵਾਪਰਨ ਨੂੰ ਵੀ ਵੇਖ ਰਹੇ ਹਨ। ਇਹ ਇੱਥੇ ਹੈ, ਜਿਵੇਂ ਕਿ ਖੂਹ ਤੇ ਪਾਣੀ ਭਰਨ ਆਈ ਉਹ ਛੋਟੀ ਤੀਵੀਂ ਸੀ, ਜਦੋਂ ਉਸਨੇ ਆਖਿਆ ਜਾਂ ਆਪਣੇ ਪਤੀ ਨੂੰ ਸੱਦ ਲਿਆ, ਉਸ ਤੀਵੀਂ ਨੇ ਆਖਿਆ ਮੇਰਾ ਕੋਈ ਪਤੀ ਨਹੀਂ ਹੈ। ਯੇਸੂ ਨੇ ਕਿਹਾ ਤੂੰ ਠੀਕ ਆਖਦੀ ਹੈ, ਤੂੰ ਪੰਜ ਪਤੀ ਕਰ ਚੁੱਕੀ ਹੈ। ਉਸ ਤੀਵੀਂ ਨੇ ਕਿਹਾ ਸ਼੍ਰੀਮਾਨ ਮੈਨੂੰ ਲੱਗਦਾ ਹੈ ਕਿ ਤੂੰ ਇੱਕ ਨਬੀ ਹੈ, ਕਈ ਸੌ ਸਾਲਾਂ ਤੋਂ ਸਾਡੇ ਕੋਲ ਕੋਈ ਵੀ ਨਬੀ ਨਹੀਂ ਹੈ, ਪਰ ਅਸੀਂ ਜਾਣਦੇ ਹਾਂ ਕਿ ਮਸੀਹ ਆ ਰਿਹਾ ਹੈ ਅਤੇ ਉਹ ਇੱਕ ਨਬੀ ਹੋਵੇਗਾ, ਇਹੋ ਹੀ ਕੰਮ ਉਹ ਵੀ ਕਰੇਗਾ। ਉਸਨੇ ਕਿਹਾ ਮੈਂ ਉਹ ਹੀ ਹਾਂ। ਤਦ ਉੱਥੇ ਤੁਰੰਤ ਹੀ ਸੰਗੀਤ ਤਰਾਨਾ ਹੌਲੀ ਆਵਾਜ਼ ਤੋਂ ਉੱਚੀ ਆਵਾਜ਼ ਵਿੱਚ ਵੱਜਣ ਲੱਗਾ। ਉਹ ਨਗਰ ਵਿੱਚ ਦੌੜ ਗਈ ਅਤੇ ਆਖਿਆ ਆਓ ਇੱਕ ਮਨੁੱਖ ਨੂੰ ਵੇਖੋ ਜਿਸਨੇ ਉਹ ਸਭ ਕੁਝ ਮੈਨੂੰ ਦੱਸ ਦਿੱਤਾ ਜੋ ਮੈਂ ਕੀਤਾ ਸੀ। ਕਿ ਇਹ ਉਹ ਹੀ ਮਸੀਹ ਤਾਂ ਨਹੀਂ ਜਿਸ ਦੀ ਅਸੀਂ ਉਡੀਕ ਕਰ ਰਹੇ ਹਾਂ? ਯਕੀਨਨ। ਵੇਖੋ ਉਹ ਸੰਗੀਤ ਪੱਤਰ ਨੂੰ ਸਮਝ ਗਈ ਜੋ ਇੱਕ ਸੁਰਤਾ ਵਿੱਚ ਵੱਜ ਰਿਹਾ ਸੀ, ਜੋ ਵਿਸ਼ਵਾਸ ਨੂੰ ਬੇਪ੍ਰਤੀਤੀ ਨਾਲੋਂ ਵੱਖਰਾ ਕਰਦਾ ਹੈ। ਵਿਸ਼ਵਾਸ ਸਿਰਫ ਆ ਸਕਦਾ ਹੈ, ਵਿਸ਼ਵਾਸ ਕਿਸੇ ਗਿਰਜੇ ਰਾਹੀਂ ਨਹੀਂ ਆਉਂਦਾ, ਵਿਸ਼ਵਾਸ ਤਾਂ ਪਰਮੇਸ਼ਵਰ ਦੇ ਵਚਨ ਨੂੰ ਸੁਣਨ ਰਾਹੀਂ ਆਉਂਦਾ ਹੈ। ਇਹ ਜਾਣਨ ਨਾਲ ਕਿ ਇਹ ਕੀ ਹੈ, ਅਸੀਂ ਵੇਖਦੇ ਹਾਂ ਕਿ ਅੱਜ ਵੀ ਇਹੀ ਗੱਲ ਹੈ। ਅੱਜ ਬਹੁਤ ਸਾਰੇ ਲੋਕ ਵਰਦਾਨਾਂ ਨੂੰ ਵੇਖਦੇ ਹਨ। ਹੁਣ ਇਸ ਸੰਦੇਸ਼ ਨੂੰ ਸਮਾਪਤ ਕਰਨ ਲਈ ਮੈਂ 5 ਮਿੰਟ ਹੋਰ ਲਾਵਾਂਗਾ। ਲੋਕ ਵਰਦਾਨਾਂ ਵੱਲ ਵੇਖਦੇ ਹਨ ਅਤੇ ਉਹ ਸੋਚਦੇ ਹਨ ਉਹ ਇਹ ਕਿੰਨੀ ਮਹਾਨ ਚੀਜ਼ ਹੈ, ਅਤੇ ਉਹ ਵਰਦਾਨਾਂ ਦੀ ਨਕਲ ਕਰਨ ਦੀ ਕੋਸ਼ਿਸ਼ ਕਰਦੇ ਹਨ। ਤੁਸੀਂ ਅਜਿਹਾ ਨਹੀਂ ਕਰ ਸਕਦੇ ਹੋ। ਤੁਸੀਂ ਇੱਕ ਪੈਸੇ ਦੇ ਸਿੱਕੇ ਨੂੰ ਇੱਕ ਰੁਪਏ ਦਾ ਸਿੱਕਾ ਨਹੀਂ ਬਣਾ ਸਕਦੇ ਹੋ। ਇਹ ਤਾਂ ਇੱਕ ਪੈਸਾ ਹੀ ਹੈ, ਤੁਸੀਂ ਇਸ ਨੂੰ ਨਿਕਲ ਅਥਵਾ ਕਲੀ ਨਹੀਂ ਕਰ ਸਕਦੇ ਹੋ। ਇਹ ਇੱਕ ਪੈਸੇ ਦਾ ਸਿੱਕਾ ਹੈ, ਪਰ ਜੇ ਤੁਸੀਂ ਆਪਣੇ ਆਪ ਨੂੰ ਇੱਕ ਪੈਸੇ ਦੇ ਰੂਪ ਵਿੱਚ ਪਛਾਣ ਲੈਂਦੇ ਹੋ ਅਤੇ ਬਾਕੀ ਦੇ ਸਿੱਕਿਆਂ ਦੀ ਭਾਨ ਨਾਲ ਚੱਲਦੇ ਹੋ, ਤਾਂ ਵੇਖੋ ਪਰਮੇਸ਼ਵਰ ਤੁਹਾਡੀ ਵਰਤੋਂ ਕਰ ਸਕਦਾ ਹੈ। ਹੋ ਸਕਦਾ ਹੈ ਕਿ ਅਸੀਂ ਸਭ ਕੁਝ ਕਰਨ ਦੇ ਯੋਗ ਨਾ ਹੋਈਏ, ਇੱਥੇ ਹਰ ਕੋਈ ਨਹੀਂ। ਜਦੋਂ ਪਰਮੇਸ਼ਵਰ ਨੇ ਇਸਰਾਇਲ ਨੂੰ ਮਿਸਰ ਵਿੱਚੋਂ ਬਾਹਰ ਬੁਲਾਇਆ ਸੀ ਤਾਂ ਉਹਨਾਂ ਵਿੱਚੋਂ ਹਰੇਕ ਨੂੰ ਉਹ ਸਭ ਕਰਨ ਦੀ ਲੋੜ ਨਹੀਂ ਸੀ ਜੋ ਮੂਸਾ ਨੇ ਕੀਤਾ, ਪਰ ਉਹਨਾਂ ਨੇ ਇਸ ਉੱਤੇ ਵਿਸ਼ਵਾਸ ਕੀਤਾ ਸੀ। ਇਹ ਠੀਕ ਹੈ, ਉਹਨਾਂ ਨੇ ਮੂਸਾ ਤੇ ਵਿਸ਼ਵਾਸ ਕੀਤਾ ਕਿਉਂਕਿ ਉਹ ਜਾਣਦੇ ਸਨ ਕਿ ਇਹ ਉਹਨਾਂ ਦੇ ਸਮੇਂ ਦਾ ਨਿਸ਼ਾਨ ਹੈ, ਅਤੇ ਪਰਮੇਸ਼ਵਰ ਨੇ ਹੀ ਇਹ ਸਾਬਤ ਕੀਤਾ ਸੀ ਕਿ ਉਸਦੇ ਕੋਲ ਉਸਦਾ ਵਚਨ ਹੈ। ਉਹਨਾਂ ਨੇ ਕਿਹਾ ਫਿਰੌਨ ਦੇ ਕੋਲ ਬਰਸ਼ੇ ਹਨ, ਉਸਨੇ ਆਖਿਆ, ਪਰ ਮੂਸਾ ਦੇ ਕੋਲ ਪਰਮੇਸ਼ਵਰ ਦਾ ਵਚਨ ਹੈ। ਬਸ ਇਹੋ ਹੀ ਸੀ। ਹੋ ਸਕਦਾ ਹੈ ਕਿ ਫਿਰੌਨ ਦੇ ਕੋਲ ਬੜੀ ਸ਼ਕਤੀਸ਼ਾਲੀ ਫੌਜ ਹੋਵੇ, ਪਰ ਮੂਸਾ ਦੇ ਕੋਲ ਪਰਮੇਸ਼ਵਰ ਦਾ ਵਚਨ ਸੀ ਕਿਉਂਕਿ ਉਹ ਪਰਮੇਸ਼ਵਰ ਦਾ ਨਬੀ ਸੀ, ਅਤੇ ਵਚਨ ਉਸਦੇ ਕੋਲ ਆਇਆ ਅਤੇ ਪ੍ਰਮਾਣਿਤ ਕੀਤਾ ਗਿਆ ਸੀ ਕਿ ਉਹ ਵਚਨ ਸੱਚਾ ਹੈ। ਇਹ ਜਿਉਂਦਾ ਪਰਮੇਸ਼ਵਰ ਹੀ ਸੀ ਜੋ ਧਰਤੀ ਦੀ ਧੂੜ ਨੂੰ ਉਤਾਂਹ ਸੁੱਟ ਕੇ ਉਸਨੂੰ ਪਿੱਸੂ ਬਣਾ ਸਕਿਆ। ਇੱਕ ਮਨੁੱਖ ਅਜਿਹਾ ਨਹੀਂ ਕਰ ਸਕਦਾ ਹੈ। ਉਹ ਇੱਕ ਮਨੁੱਖ ਵਾਂਗੂ ਉੱਥੇ ਖੜਾ ਹੋ ਕੇ ਆਖ ਦਿੰਦਾ ਸੀ ਕਿ ਕੱਲ ਇਸ ਸਮੇਂ ਇਹ ਹੋਵੇਗਾ, ਅਤੇ ਉਸੇ ਤਰ੍ਹਾਂ ਹੋ ਜਾਂਦਾ ਸੀ। ਸਮਝੇ, ਉਹ ਜਾਣਦੇ ਸਨ ਕਿ ਮੂਸਾ ਦੇ ਕੋਲ ਪਰਮੇਸ਼ਵਰ ਦਾ ਵਚਨ ਹੈ। ਕੋਈ ਪਰਵਾਹ ਨਹੀਂ ਹੈ ਕਿ ਫਰੌਨ ਕੋਲ ਕਿੰਨੇ ਕੁ ਬਰਸ਼ੇ ਅਤੇ ਕਿੰਨੇ ਕੁ ਤਹਿਖਾਨੇ ਸਨ ਅਤੇ ਕਿੰਨੀਆਂ ਕੁਇਟਾਂ ਲੱਗੀਆਂ ਸਨ। ਮੂਸਾ ਕੋਲ ਪਰਮੇਸ਼ਵਰ ਦਾ ਵਚਨ ਸੀ, ਇਸ ਲਈ ਉਹਨਾਂ ਨੇ ਉਜਾੜ ਵਿੱਚ ਜਾਣਾ ਸ਼ੁਰੂ ਕਰ ਦਿੱਤਾ। ਉੱਥੇ ਇੱਕ ਦਥਾਨ ਨਾਮ ਦਾ ਮਨੁੱਖ ਸੀ, ਉਸਨੇ ਮੂਸਾ ਨੂੰ ਆਖਿਆ, ਮੂਸਾ ਤੂੰ ਬਹੁਤ ਕਰ ਲਿਆ, ਹੁਣ ਬਸ ਕਰ, ਅਸੀਂ ਸਾਰੇ ਹੀ ਪਵਿੱਤਰ ਲੋਕ ਹਾਂ, ਇਸ ਲਈ ਸਾਨੂੰ ਸਾਰਿਆਂ ਨੂੰ ਹੀ ਉਹ ਕਰਨ ਦੇ ਯੋਗ ਹੋਣਾ ਚਾਹੀਦਾ ਹੈ ਜੋ ਮੂਸਾ ਨੇ ਕੀਤਾ ਹੈ। ਅਤੇ ਮੂਸਾ ਨੇ ਕਿਹਾ, ਪਰਮੇਸ਼ਵਰ ਤੇਰੀ ਇਸ ਬਾਰੇ ਕੀ ਇੱਛਾ ਹੈ? ਪਰਮੇਸ਼ਵਰ ਨੇ ਕਿਹਾ, ਆਪਣੇ ਆਪ ਨੂੰ ਵੱਖਰਾ ਕਰ ਲੈ, ਉਹਨਾਂ ਤੋਂ ਲਾਂਭੇ ਹੋ ਜਾ। ਅਤੇ ਉਸਨੇ ਧਰਤੀ ਦਾ ਮੂੰਹ ਖੋਲ ਦਿੱਤਾ ਅਤੇ ਧਰਤੀ ਨੇ ਦਥਾਨ ਅਤੇ ਉਸਦੇ ਜਥੇ ਨੂੰ ਨਿਕਲ ਲਿਆ। ਉਸਨੇ ਆਪਣੇ ਵਚਨ ਦੇ ਪ੍ਰਗਟੀਕਰਨ ਰਾਹੀਂ ਚਾਨਣ ਨੂੰ ਹਨੇਰੇ ਨਾਲੋਂ ਵੱਖਰਾ ਕੀਤਾ। ਉਹ ਅੱਜ ਵੀ ਉਹ ਹੀ ਪਰਮੇਸ਼ਵਰ ਹੈ। ਮੈਂ ਬੰਦ ਕਰਨ ਵਾਲਾ ਹਾਂ। ਮੈਂ ਪਿਛਲੀ ਰਾਤ ਤੁਹਾਨੂੰ ਦੱਸ ਰਿਹਾ ਸੀ, ਜਦੋਂ ਮੈਂ ਪਹਿਲੀ ਵਾਰ ਇੱਥੇ ਆਇਆ ਸੀ, ਇਹ ਗੱਲ ਮੇਰੇ ਆਪਣੇ ਤੌਰ ਤੇ ਨਹੀਂ ਹੈ। ਜੇਕਰ ਤੁਸੀਂ ਅਜਿਹਾ ਸੋਚਦੇ ਹੋ ਤਾਂ ਕਿਰਪਾ ਕਰਕੇ ਤੁਸੀਂ ਆਪਣੇ ਦਿਲਾਂ ਦੇ ਪਰਦਿਆਂ ਨੂੰ ਹੇਠਾਂ ਸੁੱਟ ਲਓ। ਮੈਂ ਇਹ ਉਹਨਾਂ ਲੋਕਾਂ ਨੂੰ ਕਹਿ ਰਿਹਾ ਹਾਂ ਜੋ ਨਿਹਚਾ ਕਰਦੇ ਹਨ। ਇਹ ਤਾਂ ਪਹਿਲਾਂ ਹੀ ਦੱਸ ਦਿੱਤਾ ਗਿਆ ਸੀ ਕਿ ਇਸ ਯੁੱਗ ਵਿੱਚ ਕੀ ਵਾਪਰੇਗਾ, ਅਤੇ ਤੁਸੀਂ ਸਭ ਇਸ ਦੇ ਗਵਾਹ ਹੋ, ਜਿਵੇਂ ਕੱਲ ਰਾਤ ਦਿਲਾਂ ਦੇ ਭੇਤਾਂ ਨੂੰ ਬੁੱਝੇ ਜਾਣ ਦੇ ਤੁਸੀਂ ਗਵਾਹ ਹੋ, ਅਤੇ ਕਿਸ ਤਰ੍ਹਾਂ ਨਕਲ ਕਰਨ ਵਾਲੇ ਨਕਲ ਕਰ ਰਹੇ ਹਨ, ਅਤੇ ਸਭ ਕੁਝ ਵਾਪਰਿਆ ਹੈ ਜਿਵੇਂ ਕਿ ਆਖਿਆ ਗਿਆ ਸੀ। ਪਰ ਆਖਰੀ ਘਟਨਾ ਜੋ ਵਾਪਰੇਗੀ ਉਹ ਬਹੁਤ ਹੀ ਵੱਡੀ ਗੱਲ ਹੋਵੇਗੀ। ਅਸੀਂ ਸਾਲਾਂ ਤੋਂ ਇਸ ਦੇ ਵਾਪਰਨ ਦਾ ਇੰਤਜ਼ਾਰ ਕਰ ਰਹੇ ਹਾਂ, ਅਤੇ ਅਸੀਂ ਸਾਰੇ ਜਾਣਦੇ ਹਾਂ ਯਾਦ ਇਹ ਪਹਿਲੀ ਵਾਰੀ ਹੋਇਆ ਸੀ ਜਾਂ ਸ੍ਰਿਸ਼ਟੀ ਤਿੰਨ ਵਾਰ ਹੋਂਦ ਵਿੱਚ ਆਈ ਅਤੇ ਫਿਰ ਚੌਥੀ ਵਾਰ ਹੋਇਆ। ਕੱਲ ਰਾਤ ਮੈਂ ਤੁਹਾਨੂੰ ਦੱਸਿਆ ਸੀ ਕਿ ਇਹ ਹੁਣ ਪੰਜਵੀਂ ਵਾਰ ਹੋਇਆ ਹੈ, ਅਤੇ ਗਿਰਜਿਆਂ ਦੀ ਸਭਾ ਦਾ ਇੰਤਜ਼ਾਰ ਕਰ ਰਿਹਾ ਹੈ ਜਦੋਂ ਪ੍ਰੋਟੈਸਟੈਂਟ ਆਪਸ ਵਿੱਚ ਜੁੜ ਜਾਣਗੇ। ਜੇ ਮੈਂ ਐਤਵਾਰ ਸਵੇਰ ਨੂੰ ਬੋਲਿਆ ਤਾਂ ਮੈਂ ਇਸੇ ਉੱਤੇ ਹੀ ਬੋਲਣਾ ਚਾਹੁੰਦਾ ਹਾਂ। ਮੇਰਾ ਮਤਲਬ ਹੈ ਕਿ ਇਸੇ ਵਿਸ਼ੇ ਉੱਤੇ ਮੈਂ ਸ਼ਨੀਵਾਰ ਸਵੇਰ ਬੋਲਾਂਗਾ। ਵੇਖੋ ਹੁਣ, ਤੇ ਜਦੋਂ ਇਕੱਠੇ ਹੋ ਜਾਂਦੇ ਹਨ ਤਾਂ ਪਰਮੇਸ਼ਵਰ ਦਾ ਆਤਮਾ ਹਮੇਸ਼ਾ ਇਸ ਦੇ ਵਿਰੁੱਧ ਝੰਡਾ ਖੜਾ ਕਰਦਾ ਹੈ। ਸਮਝੇ, ਅੱਜ ਰਾਤ ਇੱਥੇ ਇੱਕ ਆਦਮੀ ਬੈਠਾ ਹੋਇਆ ਹੈ ਜਿਹੜਾ ਇਸ ਗੱਲ ਦਾ ਗਵਾਹ ਹੈ। ਬਹੁਤ ਸਮਾਂ ਨਹੀਂ ਹੋਇਆ, ਇਸ ਪਿਛਲੀ ਬਰਫ਼ ਦੇ ਡਿੱਗਣ ਸਮੇਂ ਮੈਂ ਕਲੋਰੈਡੋ ਵਿੱਚ ਸੀ। ਮੈਂ ਉੱਥੇ ਸ਼ਿਕਾਰ ਖੇਡਣ ਜਾਂਦਾ ਹਾਂ ਅਤੇ ਆਮ ਤੌਰ ਤੇ ਮੈਂ ਉੱਥੇ ਆਪਣੇ ਵਿਆਹ ਦੀ ਵਰੇ ਗੰਢ ਮਨਾਉਣ ਲਈ ਜਾਂਦਾ ਹਾਂ। ਜਦੋਂ ਮੇਰਾ ਅਤੇ ਮੇਰੀ ਪਤਨੀ ਦਾ ਵਿਆਹ ਹੋਇਆ ਸੀ ਤਾਂ ਮੈਂ ਆਪਣੇ ਕੰਮ ਦੌਰਾਨ ਮਿਲੇ ਹੋਏ 5-5 ਪੈਸਿਆਂ ਦੇ ਸਿੱਕਿਆਂ ਨੂੰ ਜਮ੍ਹਾਂ ਕਰਕੇ ਰੱਖਿਆ ਹੋਇਆ ਸੀ ਤਾਂ ਕਿ ਬੇਕਿੰਗ ਪਾਊਡਰ ਅਤੇ ਹੋਰ ਸਮੱਗਰੀ ਖਰੀਦੀ ਜਾ ਸਕੇ। ਅਤੇ ਜਦੋਂ ਮੇਰਾ ਵਿਆਹ ਹੋਇਆ ਤਾਂ ਮੇਰੇ ਕੋਲ ਇੰਨੇ ਪੈਸੇ ਨਹੀਂ ਸਨ ਕਿ ਮੈਂ ਆਪਣੀ ਪਤਨੀ ਨੂੰ ਹਨੀਮੂਨ ਲੈ ਕੇ ਜਾ ਸਕਾਂ ਅਤੇ ਸ਼ਿਕਾਰ ਖੇਡਣ ਜਾ ਸਕਾਂ। ਇਸ ਲਈ ਉਸ ਸਮੇਂ ਤੋਂ ਲੈ ਕੇ ਮੈਂ ਅਜਿਹਾ ਹੀ ਕਰਦਾ ਹਾਂ। ਉਦੋਂ ਤੋਂ ਲੈ ਕੇ ਮੈਂ ਆਪਣੇ ਵਿਆਹ ਦੀ ਵਰੇ ਗੰਢ ਉੱਤੇ ਆਪਣੀ ਪਤਨੀ ਨਾਲ ਘਰ ਵਿੱਚ ਨਾ ਹੋ ਕੇ ਕਲੋਰੈਡੋ ਵਿੱਚ ਹੀ ਹੁੰਦਾ ਹਾਂ। ਇਸ ਵਾਰ ਵੀ ਮੈਂ ਕਲੋਰੈਡੋ ਵਿੱਚ ਸੀ। ਪਿਛਲੀ ਰਾਤ ਮੈਂ ਇੱਥੇ ਉਹਨਾਂ ਦੋ ਸੇਵਕਾਂ ਨੂੰ ਵੇਖਿਆ ਸੀ ਜੋ ਮੇਰੇ ਨਾਲ ਉੱਥੇ ਸ਼ਿਕਾਰ ਦੇ ਕੈਂਪ ਵਿੱਚ ਸਨ, ਜਿੱਥੇ ਮੈਂ ਅਲਾਸਕਾ ਤੋਂ ਹੇਠਾਂ ਆਉਣਾ ਸੀ ਅਤੇ ਉਹਨਾਂ ਨੂੰ ਮਿਲਣਾ ਸੀ। ਉਹ ਮਾਰਟਿਨ ਮੁੰਡੇ ਸਨ, ਉਹ ਕੱਲ ਰਾਤ ਇੱਥੇ ਸਨ, ਮੈਂ ਉਹ ਇੱਥੇ ਪਿਛਲੇ ਪਾਸੇ ਬੈਠੇ ਹੋਏ ਸਨ, ਅਤੇ ਤਦ ਉਹ ਦੂਸਰਾ ਛੋਟਾ ਮੁੰਡਾ, ਮੈਂ ਉਸਦਾ ਨਾਂ ਭੁੱਲ ਗਿਆ, ਉਹ ਬੈਠਾ ਹੋਇਆ ਸੀ। ਸੁਣੀ ਕਿ ਤੁਸੀਂ ਵੀ ਉੱਥੇ ਸੀ, ਇਹ ਠੀਕ ਹੈ। ਅਤੇ ਹੋ ਸਕਦਾ ਹੈ ਕਿ ਭਾਈ ਪਾਮਰ ਇੱਥੇ ਹੋਣ, ਮੈਂ ਅਤੇ ਅਸੀਂ ਉੱਤੇ ਪਹਾੜਾਂ ਵਿੱਚ ਸੀ ਅਤੇ ਮੈਂ ਕਲੋਰੈਡੋ ਵਿੱਚ ਗਾਈਡ ਹਾਂ ਅਤੇ ਮੈਂ ਕਈ ਸਾਲ ਉੱਥੇ ਸ਼ਿਕਾਰ ਕੀਤਾ ਹੈ ਅਤੇ ਹਰ ਵਾਰ ਸਾਡੇ ਵਿਆਹ ਦੀ ਵਰੇ ਗੰਢ 23 ਅਕਤੂਬਰ ਨੂੰ ਆਉਂਦੀ ਹੈ। ਉੱਥੇ ਐਡੀਰੋਨ ਡੈਕ ਪਹਾੜਾਂ ਵਿੱਚ ਇੱਕ ਛੋਟੀ ਜਿਹੀ ਥਾਂ ਹੈ ਜਿੱਥੇ ਮੈਂ ਆਪਣੀ ਪਤਨੀ ਨੂੰ ਹਨੀਮੂਨ ਲਈ ਲੈ ਗਿਆ ਅਤੇ ਉਹ ਥਾਂ ਇਸੇ ਹੀ ਥਾਂ ਵਰਗੀ ਲੱਗਦੀ ਹੈ। ਸਿਰਫ ਇਹੀ ਸੀ, ਉੱਥੇ ਐਸਪਸ ਦੇ ਹਿਲਦੇ ਹੋਏ ਰੁੱਖ ਹਨ ਅਤੇ ਛੋਟੀਆਂ ਛੋਟੀਆਂ ਝਾੜੀਆਂ ਅਤੇ ਜੰਗਲੀ ਰੁੱਖ ਹਨ। ਅਤੇ ਕਦੀ ਕਦੀ 23 ਅਕਤੂਬਰ ਨੂੰ ਮੈਂ ਉੱਥੇ ਸਾਰਾ ਦਿਨ ਫਿਰਦਾ ਰਹਿੰਦਾ ਹਾਂ ਅਤੇ ਆਪਣਾ ਟੋਪ ਉਤਾਰ ਕੇ ਆਪਣੀ ਚੰਗੀ ਅਤੇ ਵਫ਼ਾਦਾਰ ਪਤਨੀ ਲਈ ਪ੍ਰਭੂ ਦਾ ਧੰਨਵਾਦ ਕਰਦਾ ਰਹਿੰਦਾ ਹਾਂ ਕਿ ਉਹ ਇਹਨਾਂ ਸਾਰੇ ਸਾਲਾਂ ਵਿੱਚ ਮੇਰੇ ਪ੍ਰਤੀ ਵਫ਼ਾਦਾਰ ਅਤੇ ਦਿਆਲੂ ਰਹੀ ਹੈ। ਅਤੇ ਜਦੋਂ ਮੈਂ ਖੁਸ਼ਖਬਰੀ ਦਾ ਪ੍ਰਚਾਰ ਕਰਨ ਜਾਂਦਾ ਹਾਂ ਤਾਂ ਉਹ ਮੇਰੀ ਸਹਾਇਤਾ ਕਰਦੀ ਹੈ। ਅਤੇ ਇਸ ਸਾਲ ਕਲੋਰੈਡੋ ਵਿੱਚ ਮੌਸਮ ਬਹੁਤ ਹੀ ਜ਼ਿਆਦਾ ਖੁਸ਼ਕ ਸੀ, ਜਿਵੇਂ ਕਿ ਇਸੇ ਹੀ ਤਰ੍ਹਾਂ ਦਾ ਮੌਸਮ ਸਾਰੇ ਦੇਸ਼ ਭਰ ਵਿੱਚ ਵੀ ਰਿਹਾ ਹੈ। ਅਤੇ ਹਰੇਕ ਵਾਰ ਉੱਥੇ ਮੈਂ ਸੋਚਦਾ ਹਾਂ ਕਿ ਸਾਡੇ ਤੋਂ ਉਤਾਂਹ ਵਾਲੇ ਪਹਾੜਾਂ ਉੱਤੇ ਲਗਭਗ 200 ਆਦਮੀ ਸਨ। ਮੈਨੂੰ ਮਾਫ ਕਰਨਾ, ਸਾਡੇ ਕੈਂਪਾਂ ਤੋਂ ਉਤਾਂਹ ਲਗਭਗ 100 ਆਦਮੀ ਸਾਡੇ ਤੋਂ ਅੱਗੇ ਸਨ ਅਤੇ ਉਹ ਉੱਥੇ 4 ਜਾਂ 5 ਦਿਨਾਂ ਤੋਂ ਸ਼ਿਕਾਰ ਖੇਡ ਰਹੇ ਸਨ। ਅਤੇ ਮੈਂ ਹਿਰਨ ਉੱਤੇ ਗੋਲੀ ਚਲਾਈ ਅਤੇ ਮੈਂ ਸਾਲਾਂ ਤੋਂ ਹੀ ਹਿਰਨ ਦਾ ਸ਼ਿਕਾਰ ਕਰਦਾ ਆ ਰਿਹਾ ਸੀ। ਮੈਂ ਹਿਰਨ ਉੱਤੇ ਗੋਲੀ ਚਲਾਈ ਪਰ ਘਣੀ ਧੁੰਦ ਛਾ ਜਾਣ ਕਾਰਨ ਮੈਂ ਉਸ ਹਿਰਨ ਨੂੰ ਨਹੀਂ ਵੇਖਿਆ ਅਤੇ ਨਾ ਹੀ ਮੈਂ ਉਸ ਨੂੰ ਲੱਭ ਸਕਿਆ। ਅਤੇ ਉਸ ਦਿਨ ਮੈਂ ਉਸੇ ਦਾ ਹੀ ਸ਼ਿਕਾਰ ਕਰਨ ਵਿੱਚ ਲੱਗਾ ਰਿਹਾ ਸੀ। ਅਤੇ ਅਗਲੇ ਦਿਨ ਫੋਨ ਉੱਤੇ ਜਾਂ ਰੇਡੀਓ ਤੇ ਇਹ ਆਇਆ ਕਿ ਇੱਕ ਬਰਫੀਲਾ ਤੂਫਾਨ ਆ ਰਿਹਾ ਹੈ ਅਤੇ ਰਾਤ ਭਰ ਵਿੱਚ ਹੀ ਇਹਨਾਂ ਪਹਾੜਾਂ ਉੱਤੇ 20 ਫੁੱਟ ਦੀ ਉਚਾਈ ਤੱਕ ਬਰਫ਼ ਜੰਮ ਸਕਦੀ ਹੈ। ਅਤੇ ਇਸ ਲਈ ਮੈਂ ਭਾਈਆਂ ਨੂੰ ਆਖਿਆ, ਮੈਂ ਉਹਨਾਂ ਨੂੰ ਅੰਦਰ ਬੁਲਾਇਆ, ਮਾਰਟਿਨ ਮੁੰਡੇ ਵੀ ਉੱਥੇ ਸਨ। ਮੈਂ ਆਖਿਆ, ਭਾਈਓ ਜੋ ਖਬਰਾਂ ਆਖਦੀਆਂ ਹਨ ਤੁਸੀਂ ਸੁਣਿਆ ਹੈ, ਹੁਣ ਜੇਕਰ ਤੁਸੀਂ ਇੱਥੋਂ ਬਾਹਰ ਨਿਕਲਣਾ ਚਾਹੁੰਦੇ ਹੋ ਤਾਂ ਬਿਹਤਰ ਇਹੋ ਹੀ ਹੋਵੇਗਾ ਕਿ ਤੁਸੀਂ ਹੁਣੇ ਹੀ ਇੱਥੋਂ ਚਲੇ ਜਾਓ। नहीं तो बहुत देर हो चुकी होवेगी। हो सकता है कि फिर तुहानू हफ्ता भर इत्थे ही टिकना पवे अते मैनू इत्थों जाना चाहिदा है क्योंकि अगले सोमवार मैं क्रिश्चियन बिजनेसमैन फुल गॉस्पल बिजनेसमैन दी बंदगी विच ट्यूशन जाना है। फिर भी तुहाडी अपनी मर्जी है, जे तुसी इत्थे ठहरना चाहुंदे हो तां मैं भी इत्थे ही ठहरांगा क्योंकि मैं तुहाडा गाइड हां। उन्हां विचों हर एक ने आखिया असीं इत्थे ही ठहरांगे, असीं इत्थे ही ठहरांगे। मार्टिन मुंडियां दे कोल होली गति वाला जां असल विच तेज गति वाला एक ट्रक सी, बल्कि उन्हां सारिआं अते साडे कोल कुछ वाधू हिरन हो गए सन। असीं ओह हिरन मार्टिन मुंडियां नूं अते उन्हां लोकां नूं दे दित्ते सन अते ओह बाहर चले गए, पर ओह बाहर ना जा सके, इसलिए ओह अज रात एक गवाह दे तौर ते इत्थे हन। अते फिर अगले दिन मैं सोचिया चंगा उस दिन बर्फ नहीं पई अते उस दिन वो बाहर चले गए। मैं आखिया जेकर असी बर्फ डिगन तो पहला ही उतले थां विच पहुंच जांदे हां ता कल मैं जावांगा ते अपनी पत्नी नूं फोन करांगा अते उस नूं दसांगा कि तेरे वर्गी चंगी पत्नी लई मैं प्रभु दा बहुत ही धन्नवादी हां। ए उसदी ब्याह दी वरेगंढ है अते फिर कल मैं उस जगह ते जावांगा जे असी उत्थे बर्फ लई जा सके तां। इसलिए मैं गया अते फोन उते अपनी पत्नी नू ना बुला सकिया। मैं वापस आ गया अते हर कोई तैयारी विच सी अते बर्फीला तूफान आने वाला सी अते अखबार ने उस रात आख्या सी कि कोलोराडो विच 20 फुट दी ऊंचाई तक बर्फ टेक सकती है। अज रात भाई टॉम सिम्पसन भी इत्थे ही किते बैठे हुए हन या उन्हां नू बैठे हुए होना चाहिदा है। उस समय ओह कनेडा विच सन, ओह सड़क उते सन अते ओह बाईपास तो गुजरे। कहा कोलोराडो बाईपास उथे भयंकर बर्फीला तूफान आने वाला है। भाई सिम्पसन की तुसी इत्थे हो, तुसी किथे हो? हाँ ओ उथे पिछे बैठे हुए हन अते उना उसनु दसिया बाईपास कोलोराडो उते एक वड्डा बर्फीला तूफान आने वाला है। इसलिए मैं फोन उते भैन नू अते भाई अवैंस की पत्नी नू दसिया। मैं नहीं सोचता कि भाई अवैंस अज रात इत्थे हन, जो हुणे ही ना आए होण। भाई अवैंस की तुसी इत्थे हो? मैं नहीं सोचता कि ओ हाले इत्थे पहुंचे हन, ਉਹ ਇਸ ਕਨਵੈਨਸ਼ਨ ਵਿੱਚ ਇੱਥੇ ਆਉਣਗੇ। ਮੈਂ ਉਹਨਾਂ ਦੀ ਪਤਨੀ ਨੂੰ ਫੋਨ ਉੱਤੇ ਬੁਲਾਇਆ ਤੇ ਆਖਿਆ ਮੈਂ ਆਪਣੀ ਪਤਨੀ ਨੂੰ ਫੋਨ ਕੀਤਾ ਸੀ ਪਰ ਮੈਂ ਉਸ ਨਾਲ ਗੱਲ ਨਹੀਂ ਕਰ ਸਕਿਆ ਕਿਉਂਕਿ ਉਹ ਬਾਹਰ ਦੁਕਾਨ ਤੇ ਗਈ ਹੋਈ ਹੈ। ਮੈਂ ਕਿਹਾ ਉਸ ਨੂੰ ਕਹਿਣਾ ਕਿ ਜੇ ਮੈਂ ਐਤਵਾਰ ਨੂੰ ਉੱਥੇ ਨਾ ਸਕਾਂ ਤਾਂ ਉਹ ਭਾਈ ਟੋਨੀ ਸਟਾਰਮੀ ਨੂੰ ਜੋ ਕਿ ਸੇਵਕਾਂ ਦੀ ਸਭਾ ਦੇ ਪ੍ਰਧਾਨ ਹਨ ਕਹਿ ਦੇਵੇ ਕਿ ਉਹ ਕਿਸੇ ਹੋਰ ਬੁਲਾਰੇ ਨੂੰ ਤਿਆਰ ਰੱਖਣ ਕਿਉਂਕਿ ਹੋ ਸਕਦਾ ਹੈ ਕਿ ਮੈਂ ਇੱਥੋਂ ਕਿਸੇ ਵੀ ਤਰ੍ਹਾਂ ਬਾਹਰ ਨਾ ਨਿਕਲ ਸਕਾਂ। ਮੈਂ ਇੱਥੇ ਇਹਨਾਂ ਆਦਮੀਆਂ ਨਾਲ ਹਾਂ। ਤਦ ਕੀ ਹੋਇਆ, ਉਸ ਰਾਤ ਬਰਫ਼ ਨਾ ਡਿੱਗੀ। ਅਗਲੀ ਸਵੇਰ ਬੱਦਲ ਅਸਲ ਵਿੱਚ ਬਹੁਤ ਹੌਲੇ ਅਤੇ ਗੁੱਸੇ ਵਿੱਚ ਸਨ। ਮੈਂ ਕਿਹਾ ਭਾਈਓ, ਮੈਂ ਇੱਥੇ ਕਈ ਸਾਲ ਪਸ਼ੂਆਂ ਨੂੰ ਚਰਾਇਆ ਹੈ ਅਤੇ ਗਾਈਡ ਦਾ ਕੰਮ ਕੀਤਾ ਹੈ ਅਤੇ ਜਦੋਂ ਵਰਖਾ ਦੀ ਪਹਿਲੀ ਬੂੰਦ ਡਿੱਗੇ ਤਾਂ ਤੁਸੀਂ ਜਿੰਨਾ ਜਲਦੀ ਵਾਪਸ ਕੈਂਪਾਂ ਵਿੱਚ ਜਾ ਸਕਦੇ ਹੋ ਚਲੇ ਜਾਣਾ ਕਿਉਂਕਿ ਮੈਂ ਵੇਖਿਆ ਹੈ ਕਿ 15 ਮਿੰਟਾਂ ਦੇ ਵਿੱਚ ਹੀ ਤੁਸੀਂ ਆਪਣੇ ਹੱਥਾਂ ਨੂੰ ਵੀ 2 ਜਾਂ 3 ਦਿਨਾਂ ਤੱਕ ਨਾ ਵੇਖ ਸਕੋਗੇ ਕਿਉਂਕਿ ਇਹ ਬਰਫੀਲੇ ਤੂਫਾਨ ਦਾ ਸਮਾਂ ਹੈ ਅਤੇ 9,000 ਫੁੱਟ ਦੀ ਉਚਾਈ ਤੱਕ ਚਲੇ ਜਾਂਦੇ ਹਨ ਅਤੇ ਮੈਂ ਉਹਨਾਂ ਨੂੰ ਆਖਿਆ ਜੇ ਤੁਸੀਂ ਇਸ ਬਰਫੀਲੇ ਤੂਫਾਨ ਵਿੱਚ ਫਸ ਗਏ ਤਾਂ ਤੁਸੀਂ ਗਵਾਚ ਜਾਓਗੇ ਅਤੇ ਇੱਥੇ ਇਹਨਾਂ ਪਹਾੜਾਂ ਵਿੱਚ ਹੀ ਮਰ ਜਾਓਗੇ। ਹੁਣ ਅਸੀਂ ਬਾਹਰ ਜਾਵਾਂਗੇ। ਮੈਂ ਸਾਰਿਆਂ ਨੂੰ ਉੱਥੇ ਬਿਠਾ ਕੇ ਪਹਾੜ ਉੱਤੇ ਚਲਾ ਗਿਆ ਅਤੇ ਮੈਂ ਉਹਨਾਂ ਨੂੰ ਆਖਿਆ ਹੁਣ ਜੇਕਰ ਮੈਂ ਵਾਪਸ ਨਾ ਆਵਾਂ ਤਾਂ ਤੁਸੀਂ ਮੇਰੇ ਅੰਦਰ ਆਉਣ ਦੀ ਉਡੀਕ ਨਾ ਕਰਿਓ ਅਤੇ ਜਿਉਂ ਹੀ ਵਰਖਾ ਦੀ ਪਹਿਲੀ ਬੂੰਦ ਡਿੱਗਦੀ ਹੈ ਤੁਸੀਂ ਨੱਠ ਕੇ ਕੈਂਪ ਵਿੱਚ ਵੜ ਜਾਣਾ ਕਿਉਂਕਿ ਤੁਸੀਂ ਵਾਪਸ ਜਾਣ ਲਈ ਆਪਣਾ ਰਾਹ ਵੀ ਨਹੀਂ ਲੱਭ ਸਕੋਗੇ। ਉਹਨਾਂ ਕਿਹਾ ਕਿ ਉਹ ਅਜਿਹਾ ਹੀ ਕਰਨਗੇ। ਮੈਂ ਉਤਾਹਾਂ ਚੜ ਗਿਆ। ਉੱਤਰੀ ਅਮਰੀਕਾ ਵਿੱਚ ਪਾਏ ਜਾਣ ਵਾਲੇ ਖਾਸ ਕਿਸਮ ਦੇ ਵਿਗਿਆੜ ਸਾਰੇ ਪਾਸੇ ਉੱਚੀ ਉੱਚੀ ਰੌਲਾ ਪਾ ਰਹੇ ਸਨ ਅਤੇ ਮੈਂ ਜਾਣਦਾ ਸਾਂ ਕਿ ਮੌਸਮ ਬਦਲਣ ਵਾਲਾ ਹੈ। ਤਦ ਅਚਾਨਕ ਹੀ ਹਵਾ ਦਾ ਜ਼ੋਰਦਾਰ ਬੁੱਲਾ ਆਇਆ ਅਤੇ ਗੜਿਆਂ ਵਾਲਾ ਮੀਂਹ ਪੈਣਾ ਸ਼ੁਰੂ ਹੋ ਗਿਆ ਅਤੇ ਮੈਂ ਕਿਹਾ ਮੇਰਾ ਅਨੁਮਾਨ ਹੈ ਕਿ ਉਹ ਸਾਰੇ ਵਾਪਸ ਕੈਂਪ ਵਿੱਚ ਚਲੇ ਗਏ ਹਨ। ਚੰਗਾ, ਮੈਂ ਖੜਾ ਹੋ ਕੇ ਚਾਰੇ ਪਾਸੇ ਵੇਖਿਆ। ਮੈਂ ਸੋਚਿਆ ਮੈਂ ਚਾਹੁੰਦਾ ਹਾਂ ਕਿ ਵਾਪਸ ਜਾਣ ਤੋਂ ਪਹਿਲਾਂ ਉਸ ਹਿਰਨ ਨੂੰ ਜਿਸ ਨੂੰ ਮੈਂ ਗੋਲੀ ਮਾਰੀ ਸੀ ਲੱਭ ਲਵਾਂ ਕਿਉਂਕਿ ਬਰਫ਼ ਉਸ ਨੂੰ ਢੱਕ ਲਵੇਗੀ ਅਤੇ ਬਸੰਤ ਰੁੱਤ ਦੇ ਆਉਣ ਤੱਕ ਉਹ ਨਹੀਂ ਲੱਭੇਗਾ। ਮੈਂ ਸੋਚਿਆ ਮੈਂ ਉਸ ਹਿਰਨ ਦੇ ਸ਼ਿਕਾਰ ਲਈ ਬਹੁਤ ਸਖ਼ਤ ਮਿਹਨਤ ਕੀਤੀ ਹੈ ਅਤੇ ਪਹਿਲਾਂ ਅਜਿਹਾ ਹਿਰਨ ਹੈ ਜਿਸ ਨੂੰ ਮੈਂ ਲੱਭ ਨਹੀਂ ਸਕਿਆ ਹਾਂ। ਜਾਂ ਤਾਂ ਮੈਂ ਆਪਣੀ ਛੋਟੀ ਰਾਈਫਲ ਨੂੰ ਖਰੀਦਿਆ ਹੈ ਜਿਸ ਨਾਲ ਮੈਂ 55 ਸ਼ਿਕਾਰ ਕਰ ਚੁੱਕਾ ਹਾਂ ਅਤੇ ਮੈਂ ਸੋਚਿਆ ਚੰਗਾ, ਹੁਣ ਮੈਨੂੰ ਹਿਰਨ ਦਾ ਇਸ ਤਰ੍ਹਾਂ ਦੌੜ ਜਾਣਾ ਚੰਗਾ ਨਹੀਂ ਲੱਗਾ ਅਤੇ ਬਸ ਇੱਕ ਪਲ ਵਿੱਚ ਹੀ ਬਰਫ਼ ਦੇ ਵੱਡੇ ਵੱਡੇ ਗੋਲੇ ਡਿੱਗਣ ਲੱਗ ਪਏ। ਵੇਖਣ ਨੂੰ ਪਾਈਆ ਪਾਈਆ ਦੇ ਲੱਗਦੇ ਸਨ ਜੋ ਹਰ ਜਗ੍ਹਾ ਪੈ ਰਹੇ ਸਨ ਅਤੇ ਹਵਾ ਵਗਣੀ ਸ਼ੁਰੂ ਹੋ ਗਈ ਅਤੇ ਮੈਂ ਬੜੀ ਮੁਸ਼ਕਲ ਨਾਲ ਵੇਖ ਸਕਿਆ ਕਿ ਕਿਵੇਂ ਇਸ ਪਹਾੜੀ ਦੀ ਚੋਟੀ ਉੱਤੋਂ ਉਤਰਾਂ ਅਤੇ ਮੈਂ ਪਹਾੜੀ ਦੀ ਉਤਲੀ ਰੇਖਾ ਉੱਤੇ ਠਹਿਰਨਾ ਜਾਣਦਾ ਸੀ ਅਤੇ ਜੇਕਰ ਮੈਂ ਹੇਠਾਂ ਜਾਵਾਂ ਅਤੇ ਤੰਗ ਖਾੜੀ ਨਾਲ ਜਾ ਟਕਰਾਵਾਂ, ਮੈਨੂੰ ਉਸ ਤੰਗ ਖਾੜੀ ਵਿੱਚੋਂ ਉਦੋਂ ਤੱਕ ਹੇਠਾਂ ਤੱਕ ਜਾਣਾ ਪੈਣਾ ਸੀ ਜਦੋਂ ਤੱਕ ਮੈਂ ਉਸ ਛੋਟੇ ਜਿਹੇ ਪੁਲ ਨਾਲ ਨਾ ਟਕਰਾ ਜਾਵਾਂ। ਤਦ ਮੈਂ ਮਹਿਸੂਸ ਕਰ ਸਕਦਾ ਹਾਂ ਕਿ ਉਸ ਰਸਤੇ ਉੱਤੇ ਹਾਂ ਜਿੱਥੇ ਕੈਂਪ ਹੈ। ਸਿਰਫ ਇਹੋ ਹੀ ਇੱਕ ਰਾਹ ਹੈ ਕਿ ਤੁਸੀਂ ਬਾਹਰ ਜਾ ਸਕੋ। ਅਤੇ ਇਸ ਲਈ ਮੈਂ ਸੋਚਿਆ ਜੇ ਕਿਤੇ ਮੈਂ ਕੋਈ ਥੋੜਾ ਜਿਹਾ ਵੀ ਇੱਧਰ ਉੱਧਰ ਹੋ ਗਿਆ ਬਸ ਫਿਰ ਤੁਸੀਂ ਕਦੇ ਵੀ ਨਹੀਂ ਲੱਭੋਗੇ, ਇਸ ਲਈ ਤੁਸੀਂ ਉੱਥੇ ਹੀ ਮਰ ਜਾਓਗੇ। ਇਸ ਲਈ ਮੈਂ ਉਸ ਪਹਾੜ ਤੋਂ ਹੇਠਾਂ ਉਤਰਨਾ ਸ਼ੁਰੂ ਕੀਤਾ ਅਤੇ ਮੈਂ ਉਸ ਪਹਾੜੀ ਤੋਂ ਜਿੱਥੇ ਮੈਂ ਸੀ ਲਗਭਗ 300 ਜਾਂ 400 ਗਜ਼ ਹੇਠਾਂ ਉਤਰ ਆਇਆ। ਹੁਣ ਇਹ ਗੱਲ ਬੜੀ ਅਜੀਬ ਲੱਗਦੀ ਹੈ, ਪਰੰਤੂ ਇੱਥੇ ਮੇਰੇ ਸਾਹਮਣੇ ਬਾਈਬਲ ਪਈ ਹੋਈ ਹੈ ਅਤੇ ਮੇਰੀਆਂ ਸਾਰੀਆਂ ਗੱਲਾਂ ਸਵਰਗੀ ਪਿਤਾ ਰਿਕਾਰਡ ਕਰ ਰਿਹਾ ਹੈ। ਉਸ ਸਮੇਂ ਮੈਂ ਲਗਭਗ ਦੌੜ ਰਿਹਾ ਸੀ ਅਤੇ ਉੱਥੋਂ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਹਨੇਰੀ ਬਹੁਤ ਜ਼ੋਰ ਨਾਲ ਚੱਲ ਰਹੀ ਸੀ ਅਤੇ ਉਹਨਾਂ ਝਾੜੀਆਂ ਵਿੱਚ ਮੈਂ ਆਪਣੇ ਸਾਹਮਣੇ ਲਗਭਗ 20 ਫੁੱਟ ਦੀ ਦੂਰੀ ਤੱਕ ਹੀ ਵੇਖ ਸਕਦਾ ਸੀ ਅਤੇ ਮੈਂ ਖੜੇ ਰੁੱਖਾਂ ਦੇ ਵਿੱਚ ਸੀ ਅਤੇ ਹਵਾ ਬਹੁਤ ਹੀ ਜ਼ੋਰ ਨਾਲ ਚੱਲ ਰਹੀ ਸੀ ਅਤੇ ਇੱਕ ਆਵਾਜ਼ ਨੇ ਮੈਨੂੰ ਕਿਹਾ, ਰੁਕ ਜਾ, ਤੂੰ ਜਿੱਥੋਂ ਆਇਆ ਹੈ ਉੱਥੇ ਹੀ ਵਾਪਸ ਚਲਾ ਜਾ। ਚੰਗਾ, ਮੈਂ ਰੁਕ ਗਿਆ। ਮੈਂ ਸੋਚਿਆ ਹੋ ਸਕਦਾ ਹੈ ਕਿ ਇਹ ਹਨੇਰੀ ਦੀ ਆਵਾਜ਼ ਹੋਵੇ, ਮੈਂ ਅਜਿਹਾ ਕੁਝ ਵੀ ਨਹੀਂ ਸੋਚ ਰਿਹਾ ਅਤੇ ਮੈਂ ਇੱਕ ਪਲ ਇੰਤਜ਼ਾਰ ਕੀਤਾ। ਉਹਨਾਂ ਵਿੱਚੋਂ ਇੱਕ ਮੁੰਡੇ ਨੇ ਮੇਰੇ ਲਈ ਇੱਕ ਸੈਂਡਵਿਚ ਦਾ ਪ੍ਰਬੰਧ ਕੀਤਾ ਹੋਇਆ ਸੀ, ਮੈਂ ਉਸ ਨੂੰ ਬਾਹਰ ਕੱਢਿਆ ਅਤੇ ਅਸਲ ਵਿੱਚ ਬਹੁਤ ਹੀ ਵਧੀਆ ਸੈਂਡਵਿਚ ਸੀ ਅਤੇ ਮੈਂ ਵਰਖਾ ਦੇ ਪਸੀਨੇ ਨਾਲ ਭਿੱਜ ਰਿਹਾ ਸੀ। ਇਹ ਸੈਂਡਵਿਚ ਬ੍ਰੈਡ ਦੇ ਵੱਡੇ ਸਾਰੇ ਪੀਸ ਦੇ ਵਿੱਚ ਥੋੜਾ ਜਿਹਾ ਮੀਟ ਭਰ ਕੇ ਬਣਾਇਆ ਹੋਇਆ ਸੀ। ਮੈਨੂੰ ਭੁੱਖ ਲੱਗੀ ਹੋਈ ਸੀ, ਇਸ ਲਈ ਮੈਂ ਕਿਸੇ ਨਾ ਕਿਸੇ ਤਰ੍ਹਾਂ ਉਸ ਨੂੰ ਖਾ ਲਿਆ। ਮੈਂ ਉੱਥੇ ਖੜਾ ਸੀ ਅਤੇ ਮੈਂ ਸੈਂਡਵਿਚ ਉੱਤੇ ਲਪੇਟੇ ਹੋਏ ਛੋਟੇ ਕਾਗਜ਼ ਦੇ ਟੁਕੜੇ ਨੂੰ ਉੱਥੇ ਹੀ ਮਿੱਟੀ ਵਿੱਚ ਦੱਬ ਦਿੱਤਾ, ਕਿਉਂਕਿ ਜੇ ਕੋਈ ਜਾਨਵਰ ਅਜਿਹੀਆਂ ਚੀਜ਼ਾਂ ਨੂੰ ਵੇਖ ਲਵੇ ਜਾਂ ਕੋਈ ਵੀ ਚੀਜ਼ ਜੋ ਵੀ ਹੋਵੇ ਤਾਂ ਉਹਨਾਂ ਨੂੰ ਪ੍ਰਾਪਤ ਕਰਨ ਲਈ ਪਿੱਛੇ ਦੌੜਦੇ ਹਨ। ਇਸ ਲਈ ਮੈਂ ਥੋੜਾ ਚਿਰ ਉੱਥੇ ਖਲੋਤਾ ਰਿਹਾ ਅਤੇ ਮੈਂ ਸੋਚਿਆ, ਚੰਗਾ, ਹੁਣ ਮੈਂ ਅਗਾਂਹ ਵਧਾਂਗਾ। ਮੈਂ ਅਗਾਂਹ ਵਧਣਾ ਸ਼ੁਰੂ ਕੀਤਾ ਅਤੇ ਜਿੰਨੀ ਸਪਸ਼ਟ ਆਵਾਜ਼ ਤੁਸੀਂ ਮੇਰੀ ਸੁਣਦੇ ਹੋ ਉਸੇ ਤਰ੍ਹਾਂ ਦੀ ਸਪਸ਼ਟ ਆਵਾਜ਼ ਨਾਲ ਕਿਸੇ ਨੇ ਮੈਨੂੰ ਕਿਹਾ, ਮੁੜ ਜਾ ਅਤੇ ਜਿੱਥੋਂ ਤੂੰ ਆਇਆ ਹੈ ਉੱਥੇ ਹੀ ਵਾਪਸ ਚਲਾ ਜਾ। ਪਰਮੇਸ਼ਵਰ ਕਿਵੇਂ ਮੈਨੂੰ ਉਸ ਮੌਤ ਦੇ ਫੰਦੇ ਵਿੱਚ ਜਾਣ ਲਈ ਕਹਿ ਸਕਦਾ ਹੈ? ਮੈਂ ਉੱਥੇ ਥੋੜੀ ਦੇਰ ਖੜਾ ਰਿਹਾ ਅਤੇ ਮੈਂ ਸੋਚਿਆ, ਇਹ ਤਾਂ ਉਹੀ ਆਵਾਜ਼ ਹੈ ਜਿਸਨੇ ਮੈਨੂੰ ਉਹਨਾਂ ਗਲਹਿਰੀਆਂ ਬਾਰੇ ਕਿਹਾ ਸੀ। ਇਹ ਉਹੀ ਇੱਕ ਆਵਾਜ਼ ਸੀ ਜਿਸਦੇ ਬਾਰੇ ਮੈਂ ਤੁਹਾਨੂੰ ਬੀਤੀ ਰਾਤ ਦੱਸਿਆ ਸੀ ਕਿ ਇਸੇ ਆਵਾਜ਼ ਨੇ ਮੈਨੂੰ ਮੇਰੀ ਪਤਨੀ ਦੇ ਬਾਰੇ ਵਿੱਚ ਦੱਸਿਆ ਸੀ। ਇਹ ਬਿਲਕੁਲ ਮਨੁੱਖ ਦੀ ਆਵਾਜ਼ ਵਰਗੀ ਹੀ ਸੀ। ਇਸੇ ਆਵਾਜ਼ ਨੇ ਜਦੋਂ ਮੈਂ ਛੋਟਾ ਮੁੰਡਾ ਸੀ ਤਾਂ ਮੈਨੂੰ ਕਿਹਾ, ਕਦੇ ਵੀ ਸ਼ਰਾਬ ਸਿਗਰਟ ਨਾ ਪੀਵੀ ਅਤੇ ਇਹ ਸਭ ਘਟਨਾਵਾਂ ਅੰਤ ਦੇ ਦਿਨਾਂ ਵਿੱਚ ਹੋਣਗੀਆਂ। ਪਰਮੇਸ਼ਵਰ, ਇਹਨਾਂ ਸਾਰੀਆਂ ਗੱਲਾਂ ਨੂੰ ਦੱਸਦੇ ਹੋਏ ਬਾਈਬਲ ਮੇਰੇ ਹਿਰਦੇ ਉੱਤੇ ਹੈ ਅਤੇ ਇਸ ਨਾਲ ਮੈਨੂੰ ਕੀ ਲਾਭ ਹੋਵੇਗਾ ਕਿ ਮੈਂ ਤੁਹਾਨੂੰ ਕੁਝ ਗੱਲ ਦੱਸਾਂ ਅਤੇ ਮੈਂ ਜਾਣਦਾ ਹਾਂ ਕਿ ਅਜਿਹਾ ਕਰਨ ਨਾਲ ਮੈਂ ਆਪਣੇ ਪ੍ਰਾਣ ਨਰਕ ਵਿੱਚ ਭੇਜ ਰਿਹਾ ਹਾਂ। ਸਮਝੇ, ਇਹ ਸੱਚ ਹੈ, ਇਹ ਅਸਧਾਰਨ ਹੈ, ਪਰ ਇਹ ਸੱਚ ਹੈ। ਚੰਗਾ, ਮੈਂ ਸੋਚਿਆ, ਮੈਂ ਉਸ ਆਵਾਜ਼ ਦੀ ਆਗਿਆਕਾਰੀ ਕਰਨਾ ਚੰਗੀ ਤਰ੍ਹਾਂ ਜਾਣਦਾ ਹਾਂ, ਕਿਉਂ ਮੈਂ ਉੱਥੇ ਉਤਾਂਹ ਭੇਜਣ ਲਈ ਜ਼ਰੂਰ ਹੀ ਪਰਮੇਸ਼ਵਰ ਦਾ ਕੋਈ ਕਾਰਨ ਹੈ। ਹੋ ਸਕਦਾ ਹੈ ਕਿ ਇਹ ਮੇਰੇ ਇੱਥੋਂ ਚਲੇ ਜਾਣ ਦਾ ਸਮਾਂ ਹੋਵੇ। ਇਸ ਲਈ ਮੈਂ ਮੁੜਿਆ ਅਤੇ ਜੰਗਲ ਵਿੱਚੋਂ ਦੀ ਲੰਘਦਾ ਹੋਇਆ ਉਸ ਪਹਾੜੀ ਉੱਤੇ ਉਦੋਂ ਤੱਕ ਤੁਰਦਾ ਰਿਹਾ ਜਦੋਂ ਤੱਕ ਕਿ ਮੈਂ ਉਸ ਦੀ ਚੋਟੀ ਉੱਤੇ ਨਾ ਪਹੁੰਚ ਗਿਆ। ਹੋ ਸਕਦਾ ਹੈ ਕਿ ਮੈਂ ਉਸ ਪਹਾੜੀ ਉੱਤੇ ਲਗਭਗ 300 ਜਾਂ 400 ਗਜ਼ ਤੱਕ ਸਿੱਧਾ ਹੀ ਤੁਰਦਾ ਰਿਹਾ ਅਤੇ ਉੱਥੇ ਬਰਫੀਲਾ ਤੂਫਾਨ ਇੰਨਾ ਕੁ ਸੰਘਣਾ ਸੀ ਕਿ ਮੈਂ ਕੁਝ ਵੀ ਵੇਖ ਨਾ ਸਕਿਆ ਅਤੇ ਰੁੱਖ ਬੜੇ ਜ਼ੋਰ ਜ਼ੋਰ ਨਾਲ ਲਹਿਰਾ ਰਹੇ ਸਨ ਅਤੇ ਮੈਂ ਆਪਣੀ ਬੰਦੂਕ ਚੁੱਕ ਲਈ। ਉਸ ਸਮੇਂ ਮੈਂ ਲਾਲ ਰੰਗ ਦੀ ਕਮੀਜ਼ ਅਤੇ ਲਾਲ ਰੰਗ ਦੀ ਹੀ ਟੋਪੀ ਪਾਈ ਹੋਈ ਸੀ ਅਤੇ ਮੈਂ ਬੰਦੂਕ ਨੂੰ ਇਸ ਤਰ੍ਹਾਂ ਚੁੱਕਿਆ ਹੋਇਆ ਸੀ ਤਾਂ ਕਿ ਧੂਏ ਦੀ ਗੁੰਜਾਇਸ਼ ਨਾ ਰਹੇ, ਕਿਉਂਕਿ ਭਾਲੂ ਅਤੇ ਦੂਸਰੇ ਜੰਗਲੀ ਜਾਨਵਰ ਅਤੇ ਇੱਥੋਂ ਤੱਕ ਕਿ ਸ਼ੇਰ ਵੀ ਇਸ ਤਰ੍ਹਾਂ ਦੇ ਸਮੇਂ ਵਿੱਚ ਘੁੰਮਦੇ ਹਨ ਅਤੇ ਜੇ ਮੈਂ ਕਿਸੇ ਇੱਕ ਜਾਨਵਰ ਦੇ ਪਿੱਛੇ ਦੌੜਦਾ ਹਾਂ ਤਾਂ ਧੂਏ ਦੇ ਫੈਲਣ ਦੀ ਸੰਭਾਵਨਾ ਵੱਧ ਜਾਂਦੀ ਹੈ ਅਤੇ ਮੈਂ ਬਸ ਬੰਦੂਕ ਨੂੰ ਇਸ ਤਰ੍ਹਾਂ ਹੇਠਾਂ ਨੂੰ ਕਰ ਰੱਖਿਆ ਤਾਂ ਕਿ ਉਸ ਵਿੱਚੋਂ ਧੂਆਂ ਹੇਠਾਂ ਨੂੰ ਹੀ ਨਿਕਲੇ ਅਤੇ ਇਸ ਨੂੰ ਧੁੰਦ ਅਤੇ ਬਰਫ਼ ਦੀ ਨਮੀ ਤੋਂ ਵੀ ਬਚਾਇਆ ਜਾ ਸਕੇ ਅਤੇ ਫਿਰ ਮੈਂ ਇੱਕ ਰੁੱਖ ਦੇ ਹੇਠ ਬੈਠ ਗਿਆ। ਮੈਂ ਉੱਥੇ ਬੈਠਾ ਹੋਇਆ ਸੀ, ਮੈਂ ਸੋਚਿਆ, ਭਲਾ ਮੈਨੂੰ ਇੱਥੇ ਤਾਂ ਕਿਉਂ ਬੁਲਾਉਣਾ ਚਾਹੁੰਦਾ ਸੀ? ਮੈਨੂੰ ਬਹੁਤ ਹੀ ਸ਼ੱਕ ਹੋ ਰਿਹਾ ਸੀ ਕਿ ਮੈਂ ਹੁਣ ਹੇਠਾਂ ਜਾਣ ਨੂੰ ਆਪਣਾ ਰਾਹ ਨਹੀਂ ਲੱਭ ਸਕਾਂਗਾ। ਮੈਂ ਬਹੁਤ ਭੈਭੀਤ ਹੋ ਰਿਹਾ ਸੀ। ਮੈਂ ਲਗਭਗ 5 ਜਾਂ 10 ਫੁੱਟ ਦੂਰੀ ਤੱਕ ਹੀ ਵੇਖ ਸਕਦਾ ਸੀ ਅਤੇ ਕਦੀ ਕਦੀ ਤਾਂ ਸਿਰਫ 5 ਫੁੱਟ ਦੀ ਦੂਰੀ ਤੱਕ ਹੀ ਮੈਨੂੰ ਨਜ਼ਰ ਨਹੀਂ ਆਉਂਦਾ ਸੀ ਅਤੇ ਹਰ ਵਾਰੀ ਧੁੰਦਲਾ ਜਿਹਾ ਹੀ ਨਜ਼ਰ ਆਉਂਦਾ ਸੀ। ਚੰਗਾ, ਮੈਂ ਸੋਚਿਆ, ਠੀਕ ਹੈ, ਉਸਨੇ ਮੈਨੂੰ ਵਾਪਸ ਆਉਣ ਦੇ ਲਈ ਕਿਹਾ ਸੀ ਅਤੇ ਜੋ ਮੈਂ ਕਰਨਾ ਜਾਣਦਾ ਹਾਂ ਉਹ ਇਹੋ ਹੀ ਹੈ ਕਿ ਮੈਂ ਇੱਥੇ ਹੀ ਬੈਠਾ ਰਹਾ ਅਤੇ ਤਦ ਤੱਕ ਲਗਭਗ 20 ਜਾਂ 30 ਮਿੰਟ ਬਰਫ਼ ਪੈਂਦੀ ਨੂੰ ਹੋ ਗਏ ਸਨ ਅਤੇ ਜ਼ਮੀਨ ਉੱਤੇ ਲਗਭਗ 1 ਜਾਂ 1.5 ਇੰਚ ਸ਼ਾਇਦ 2 ਇੰਚ ਬਰਫ਼ ਜੰਮ ਗਈ ਸੀ ਅਤੇ ਬਰਫੀਲਾ ਤੂਫਾਨ ਇੰਨੇ ਕੁ ਜ਼ੋਰ ਨਾਲ ਚੱਲ ਰਿਹਾ ਸੀ ਕਿ ਤੂਫਾਨ ਨਾਲ ਬਰਫ਼ ਵੀ ਉੱਡਦੀ ਜਾਂਦੀ ਸੀ ਅਤੇ ਮੈਂ ਬਸ ਕੁਝ ਦੇਰ ਤੱਕ ਉੱਥੇ ਬੈਠਾ ਰਿਹਾ। ਮੈਂ ਇੱਕ ਆਵਾਜ਼ ਸੁਣੀ, ਉਸਨੇ ਕਿਹਾ, ਮੈਂ ਸਵਰਗ ਦਾ ਪਰਮੇਸ਼ਵਰ ਹਾਂ ਜਿਸਨੇ ਆਕਾਸ਼ ਅਤੇ ਧਰਤੀ ਦੀ ਰਚਨਾ ਕੀਤੀ ਹੈ। ਮੈਂ ਆਪਣੀ ਟੋਪੀ ਲਾ ਲਈ ਅਤੇ ਸ਼ਾਂਤ ਬੈਠਾ ਰਿਹਾ ਅਤੇ ਮੈਂ ਦੁਬਾਰਾ ਉਸੇ ਆਵਾਜ਼ ਨੂੰ ਸੁਣਿਆ। ਮੈਂ ਸੋਚਿਆ, ਇਹ ਹਵਾ ਨਹੀਂ ਸੀ, ਉਹ ਹਵਾ ਚੱਲ ਰਹੀ ਸੀ ਅਤੇ ਸ਼ੋਰ ਮਚਾ ਰਹੀ ਸੀ। ਮੈਂ ਉਹ ਆਵਾਜ਼ ਫਿਰ ਸੁਣੀ, ਉਸਨੇ ਕਿਹਾ, ਮੈਂ ਉਹ ਹਾਂ ਜੋ ਵਿਸ਼ਾਲ ਸਮੁੰਦਰ ਵਿੱਚ ਉੱਠਣ ਵਾਲੇ ਤੂਫਾਨ ਨੂੰ ਸ਼ਾਂਤ ਕਰਦਾ ਹਾਂ। ਮੈਂ ਹੀ ਰਚਣਹਾਰਾ ਹਾਂ, ਮੈਂ ਹੀ ਤੇਰੇ ਸਾਹਮਣੇ ਗਲਹਿਰੀਆਂ ਦੀ ਸ੍ਰਿਸ਼ਟੀ ਕੀਤੀ ਸੀ, ਮੈਂ ਹੀ ਇਹ ਸਭ ਕੀਤਾ ਸੀ। ਮੈਂ ਆਖਿਆ, ਹਾਂ ਪ੍ਰਭੂ, ਮੈਂ ਤੇਰਾ ਵਿਸ਼ਵਾਸ ਕਰਦਾ ਹਾਂ। ਉਸਨੇ ਮੈਨੂੰ ਕਿਹਾ, ਆਪਣੇ ਪੈਰਾਂ ਉੱਤੇ ਖੜਾ ਹੋ ਜਾ। ਮੈਂ ਆਪਣੇ ਪੈਰਾਂ ਉੱਤੇ ਖੜਾ ਹੋ ਗਿਆ। ਉਸਨੇ ਕਿਹਾ, ਹੁਣ ਤੂੰ ਇਸਤੀਫਾ ਨੂੰ ਕਹਿ ਅਤੇ ਜੋ ਕੁਝ ਵੀ ਤੂੰ ਇਸਤੀਫਾ ਨੂੰ ਕਰਨ ਲਈ ਕਹੇਗਾ ਇਹ ਉਹ ਹੀ ਕਰੇਗਾ ਹੁਣ ਇਹ ਸੱਚ ਹੈ ਜਦੋਂ ਮੈਂ ਨਿਆਂ ਦੇ ਸਮੇਂ ਤੁਹਾਨੂੰ ਮਿਲਾਂਗਾ ਤਾਂ ਮੈਨੂੰ ਇਹਨਾਂ ਸਾਰੀਆਂ ਗੱਲਾਂ ਦਾ ਲੇਖਾ ਦੇਣਾ ਪਵੇਗਾ ਮੈਂ ਕਿਹਾ ਤੂਫਾਨ ਰੁਕ ਜਾ ਆਪਣੇ ਸਥਾਨ ਨੂੰ ਵਾਪਸ ਚਲਾ ਜਾ ਅਤੇ ਸੂਰਜ ਤੂੰ ਚਾਰ ਦਿਨਾਂ ਤੱਕ ਸਧਾਰਨ ਰੂਪ ਨਾਲ ਚਮਕਦਾ ਰਹਿ ਅਤੇ ਮੇਰੇ ਕਹਿੰਦਿਆਂ ਸਾਰ ਹੀ ਬਰਫ਼ਬਾਰੀ ਬਾਰਿਸ਼ ਅਤੇ ਗੜੇ ਜੋ ਮੈਨੂੰ ਹੀ ਡਾਉਣ ਵਾਲੇ ਸਨ ਰੁਕ ਗਏ ਅਤੇ ਇੱਕ ਜਾਂ ਦੋ ਮਿੰਟਾਂ ਵਿੱਚ ਹੀ ਸੂਰਜ ਠੀਕ ਮੇਰੇ ਉੱਤੇ ਚਮਕ ਰਿਹਾ ਸੀ ਅਤੇ ਮੈਂ ਪਹਾੜਾਂ ਵਿੱਚੋਂ ਦੀ ਹੇਠਾਂ ਨੂੰ ਵੇਖਿਆ ਤਾਂ ਪੂਰਬ ਦੀ ਹਵਾ ਨੂੰ ਆਉਂਦੇ ਹੋਏ ਵੇਖਿਆ ਹਵਾ ਪੱਛਮ ਵੱਲੋਂ ਆ ਰਹੀ ਸੀ ਪੂਰਬੀ ਹਵਾ ਚੱਲ ਰਹੀ ਸੀ ਅਜੋ ਇਸ ਤਰ੍ਹਾਂ ਨਾਲ ਆ ਰਹੀ ਸੀ ਮੈਂ ਉਹਨਾਂ ਬੱਦਲਾਂ ਨੂੰ ਭੇਤ ਭਰੇ ਢੰਗ ਨਾਲ ਜਾਂਦੇ ਹੋਏ ਵੇਖ ਸਕਦਾ ਸੀ ਮੈਂ ਨਹੀਂ ਜਾਣਦਾ ਕਿ ਉਹ ਕਿੱਥੇ ਚਲੇ ਗਏ ਮੈਂ ਕੁਝ ਦੇਰ ਉੱਥੇ ਹੀ ਖੜਾ ਰਿਹਾ ਅਥਰੂ ਮੇਰੀ ਚਿੱਟੀ ਦਾੜੀ ਉੱਤੋਂ ਦੀ ਵਹਿ ਰਹੇ ਸਨ ਮੈਂ ਸੋਚਿਆ ਪਰਮੇਸ਼ਵਰ ਇਹ ਕਿਵੇਂ ਹੋਇਆ ਮੈਂ ਨਹੀਂ ਜਾਣਦਾ ਕਿ ਕੀ ਕਰਾਂ ਮੈਂ ਸੋਚਿਆ ਠੀਕ ਹੈ ਮੈਂ ਸੀ ਮੇਰਾ ਅੰਦਾਜ਼ਾ ਹੈ ਕਿ ਸਾਰੇ ਭਾਈ ਤੰਬੂ ਵਿੱਚ ਹੀ ਹੋਣਗੇ ਅਤੇ ਸੂਰਜ ਹਰੇਕ ਥਾਂ ਚਮਕ ਰਿਹਾ ਸੀ ਮੈਂ ਪਹਾੜੀ ਤੋਂ ਹੇਠਾਂ ਉਤਰਨਾ ਸ਼ੁਰੂ ਕੀਤਾ ਚਮਕਦੇ ਹੋਏ ਸੂਰਜ ਦੀ ਗਰਮੀ ਨਾਲ ਬਰਫ਼ ਪਿਘਲਣ ਲੱਗ ਪਈ ਸੀ ਅਤੇ ਮੇਰੀ ਕਮੀਜ਼ ਵਿੱਚੋਂ ਭਾਫ਼ ਨਿਕਲ ਰਹੀ ਸੀ ਸਿਰਫ ਇੱਕ ਜਾਂ ਦੋ ਮਿੰਟਾਂ ਦੇ ਅੰਤਰ ਤੋਂ ਬਾਅਦ ਹੀ ਅਤੇ ਮੈਂ ਪਹਾੜੀ ਤੋਂ ਹੇਠਾਂ ਉਤਰਨਾ ਸ਼ੁਰੂ ਕੀਤਾ ਅਤੇ ਜਦੋਂ ਮੈਂ ਅਜਿਹਾ ਕੀਤਾ ਮੈਂ ਕਿਹਾ ਮੈਂ ਇੱਕ ਆਵਾਜ਼ ਆਖਦੀ ਸੁਣੀ ਤੂੰ ਮੇਰੇ ਨਾਲ ਕਿਉਂ ਨਹੀਂ ਤੁਰਦਾ ਮੈਂ ਕਿਹਾ ਪ੍ਰਭੂ ਇਹ ਮੇਰੇ ਬਹੁਤ ਭਾਗਾਂ ਵਾਲੀ ਗੱਲ ਹੈ ਮੈਂ ਪਿੱਛੇ ਮੁੜਿਆ ਤੇ ਹਿਰਨਾਂ ਦੇ ਦੌੜਨ ਵਾਲੇ ਰਾਹ ਉੱਤੇ ਤੁਰਦਾ ਹੋਇਆ ਉਸ ਵਰਜਨ ਜੰਗਲ ਵਿੱਚੋਂ ਦੀ ਗੁਜ਼ਰਦਾ ਹੋਇਆ ਪਿਛਾਂ ਜਾਣ ਲੱਗਾ ਅਤੇ ਮੈਂ ਸੋਚਿਆ ਠੀਕ ਹੈ ਮੈਂ ਤਦ ਤੱਕ ਚੱਲਦਾ ਰਹਾਂਗਾ ਜਦੋਂ ਤੱਕ ਮੈਂ ਉਸ ਸਥਾਨ ਉੱਤੇ ਨਾ ਪਹੁੰਚ ਜਾਵਾਂ ਜਿੱਥੇ ਮੈਂ ਸਦਾ ਹੀ ਆਪਣੀ ਪਤਨੀ ਮੀਡਾ ਨੂੰ ਪਿਆਰ ਭਰਿਆ ਸਲਾਮ ਕਰਦਾ ਹਾਂ ਅਤੇ ਮੈਂ ਉਸ ਜੰਗਲ ਵਿੱਚ ਇਕੱਲਾ ਹੀ ਤੁਰਦਾ ਜਾ ਰਿਹਾ ਸੀ ਲਗਭਗ ਅੱਧੇ ਜਾਂ ਪੌਣੇ ਘੰਟੇ ਦੇ ਬਾਅਦ ਬਰਫ਼ ਪੂਰੀ ਤਰ੍ਹਾਂ ਪਿਘਲ ਕੇ ਖਤਮ ਹੋ ਚੁੱਕੀ ਸੀ ਅਤੇ ਮੈਂ ਸੋਚਣਾ ਸ਼ੁਰੂ ਕੀਤਾ ਮੈਨੂੰ ਹੈਰਾਨੀ ਹੈ ਕਿ ਮੇਰੀ ਪਤਨੀ ਨੇ ਜਾਣ ਦੇ ਬਾਰੇ ਮੈਨੂੰ ਕਿਉਂ ਕੁਝ ਨਹੀਂ ਦੱਸਿਆ ਮੈਂ ਕਿਹਾ ਮੈਨੂੰ ਯਾਦ ਹੈ ਕਿ ਜਦੋਂ ਸਾਡਾ ਵਿਆਹ ਹੋਇਆ ਸੀ ਅਤੇ ਮੈਂ ਪਹਿਲੀ ਵਾਰੀ ਉਸਨੂੰ ਇੱਥੇ ਲੈ ਕੇ ਆਇਆ ਸੀ ਅਤੇ ਮੈਂ ਉਸਨੂੰ ਇਹਨਾਂ ਲੱਕੜੀਆਂ ਦੇ ਮੋਛਿਆਂ ਉੱਪਰ ਤੱਕ ਲੈ ਕੇ ਆਇਆ ਸੀ ਹੁਣ ਤਾਂ ਬੁੱਢੀ ਹੋ ਗਈ ਹੈ ਮੈਂ ਗਿਆ ਚਿੱਟੀ ਦਾੜੀ ਜਾਂ ਕਾਲੇ ਅਤੇ ਚਿੱਟੇ ਰੰਗ ਦੇ ਰਲੇ ਮਿਲੇ ਵਾਲ ਮੇਰੇ ਚਿਹਰੇ ਉੱਤੇ ਸਨ ਮੈਂ ਸੋਚਿਆ ਬਿਲ ਤੂੰ ਜ਼ਿਆਦਾ ਸਮਾਂ ਇੱਥੇ ਨਹੀਂ ਹੈ ਤੂੰ ਬੁੱਢਾ ਹੋ ਰਿਹਾ ਹੈ ਅਤੇ ਮੈਂ ਅਗਾਂਹ ਵਧਣਾ ਸ਼ੁਰੂ ਕੀਤਾ ਅਤੇ ਮੈਂ ਉੱਪਰ ਵੇਖਿਆ ਤੇ ਜਦੋਂ ਮੈਂ ਉਤਾਂਹ ਨੂੰ ਵੇਖਿਆ ਤਾਂ ਮੈਨੂੰ ਅਜਿਹਾ ਜਾਪਿਆ ਕਿ ਮੈਂ ਆਪਣੀ ਪਤਨੀ ਨੂੰ ਆਪਣੇ ਸਾਹਮਣੇ ਬਾਹਾਂ ਫਲਾਏ ਖੜੀ ਵੇਖ ਰਿਹਾ ਹਾਂ ਅਤੇ ਉਸਦੇ ਵਾਲ ਅਜੇ ਵੀ ਕਾਲੇ ਸਨ ਮੈਂ ਆਪਣਾ ਸਿਰ ਝੁਕਾਇਆ ਮੈਂ ਉਸ ਛੋਟੇ ਸਥਾਨ ਵੱਲ ਨੂੰ ਵਧਣ ਲੱਗ ਪਿਆ ਜਿੱਥੇ ਲਹਿਰਾਉਂਦੇ ਹੋਏ ਐਸਪਸ ਰੁੱਖ ਸਨ ਅਤੇ ਉਹਨਾਂ ਵਿੱਚ ਇੱਕ ਹੁੱਕ ਵਾਲੀ ਲਾਠੀ ਸੀ ਅਤੇ ਮੈਂ ਆਪਣੇ ਸਿਰ ਨੂੰ ਉਸਦੀ ਇੱਕ ਟਹਿਣੀ ਨਾਲ ਇਸ ਤਰ੍ਹਾਂ ਟਿਕਾ ਲਿਆ ਅਤੇ ਮੈਂ ਉੱਥੇ ਖੜਾ ਸੀ ਅਤੇ ਮੈਂ ਟੱਪ 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 ਦੀ ਆਵਾਜ਼ ਨੂੰ ਸੁਣ ਸਕਦਾ ਸੀ ਅਤੇ ਮੈਂ ਹੇਠਾਂ ਨੂੰ ਵੇਖਿਆ ਅਤੇ ਮੈਂ ਵੇਖਿਆ ਕਿ ਮੇਰੀਆਂ ਅੱਖਾਂ ਤੋਂ ਵਹਿ ਰਹੇ ਅਥਰੂ ਸਨ ਜੋ ਮੇਰੀ ਦਾੜੀ ਉੱਤੋਂ ਦੀ ਹੁੰਦੇ ਹੋਏ ਉਹਨਾਂ ਸੁੱਕੇ ਹੋਏ ਪੱਤਿਆਂ ਉੱਤੇ ਡਿੱਗ ਰਹੇ ਸਨ ਜਿਨ੍ਹਾਂ ਉੱਤੇ ਲਗਭਗ ਅੱਧਾ ਘੰਟਾ ਪਹਿਲਾਂ ਲਗਭਗ 1 ਇੰਚ ਤੱਕ ਬਰਫ਼ ਜੰਮੀ ਹੋਈ ਸੀ ਜਦੋਂ ਮੈਂ ਉਸ ਪਹਾੜੀ ਉੱਤੋਂ ਉਤਰਿਆ ਤਾਂ ਚਾਰ ਦਿਨਾਂ ਦੇ ਬਾਅਦ ਵੀ ਆਕਾਸ਼ ਵਿੱਚ ਕੋਈ ਬੱਦਲ ਨਹੀਂ ਸੀ ਮੈਂ ਅੰਦਰ ਆਇਆ ਅਤੇ ਤੇਲ ਭਰਨ ਵਾਲੇ ਆਦਮੀ ਨੂੰ ਕਿਹਾ ਕੀ ਬਰਫ਼ ਪੂਰੀ ਤਰ੍ਹਾਂ ਸੁੱਕ ਗਈ ਸੀ ਉਸਨੇ ਕਿਹਾ ਹਾਂਜੀ ਕੀ ਤੁਸੀਂ ਜਾਣਦੇ ਹੋ ਕਿ ਅਸੀਂ ਉਮੀਦ ਕਰਦੇ ਸਾਂ ਕਿ ਇਹ ਬਰਫ਼ੀਲਾ ਤੂਫਾਨ ਅਗਲੇ ਦਿਨ ਵੀ ਰਹੇਗਾ ਹੈਰਾਨੀ ਦੀ ਗੱਲ ਹੈ ਕਿ ਅਚਾਨਕ ਹੀ ਰੁਕ ਗਿਆ ਅਤੇ ਫਿਰ ਮੈਂ ਅਰੀਜ਼ੋਨਾ ਵਾਪਸ ਆਉਂਦੇ ਹੋਏ ਨਿਊ ਮੈਕਸੀਕੋ ਲਾਈਨ ਵੱਲ ਦੀ ਆਇਆ ਅਤੇ ਮੈਂ ਆਪਣੇ ਬੇਟੇ ਬਿੱਲੀ ਨੂੰ ਕਿਹਾ ਅਸੀਂ ਉੱਥੇ ਜਾ ਕੇ ਵੇਖਦੇ ਹਾਂ ਕਿ ਹੁਣ ਸਾਨੂੰ ਇਸੇ ਹੀ ਰਾਹ ਉੱਤੇ ਜਾਣਾ ਸੀ ਮੈਂ ਉੱਥੇ ਰੁਕ ਗਿਆ ਇਹ ਐਤਵਾਰ ਸਵੇਰ ਦੀ ਗੱਲ ਹੈ ਮੈਂ ਥੋੜਾ ਗੈਸੋਲੀਨ ਲਿਆ ਅਤੇ ਉਸ ਆਦਮੀ ਨੇ ਮੈਨੂੰ ਪੁੱਛਿਆ ਅੱਛਾ ਕਿ ਤੁਸੀਂ ਸ਼ਿਕਾਰ ਤੇ ਗਏ ਸੀ ਮੈਂ ਕਿਹਾ ਹਾਂ ਜੀ ਸ਼੍ਰੀਮਾਨ ਉਸਨੇ ਪੁੱਛਿਆ ਕਿ ਕੋਈ ਖਾਸ ਗੱਲ ਹੋਈ ਮੈਂ ਆਖਿਆ ਹਾਂ ਜੀ ਸ਼੍ਰੀਮਾਨ ਸਾਡਾ ਬਹੁਤ ਵਧੀਆ ਸਮਾਂ ਗੁਜ਼ਰਿਆ ਮੈਂ ਕਿਹਾ ਇਹ ਬੜਾ ਖੁਸ਼ਕ ਜਾਪਦਾ ਹੈ ਅਤੇ ਉਸਨੇ ਕਿਹਾ ਹਾਂ ਜੀ ਇੱਥੇ ਬਹੁਤ ਹੀ ਖੁਸ਼ਕ ਮੌਸਮ ਹੈ ਉਸਨੇ ਕਿਹਾ ਦੂਸਰੇ ਦਿਨ ਬਹੁਤ ਹੀ ਬਰਫ਼ ਡਿੱਗਣ ਬਾਰੇ ਸਾਨੂੰ ਕਿਹਾ ਗਿਆ ਸੀ ਅਤੇ ਤੁਸੀਂ ਵੀ ਜਾਣਦੇ ਹੋਵੋਗੇ ਕਿ ਬਰਫ਼ੀਲਾ ਤੂਫਾਨ ਪੂਰੀ ਤਰ੍ਹਾਂ ਨਾਲ ਸ਼ੁਰੂ ਹੋ ਚੁੱਕਾ ਸੀ ਪਰ ਅਚਾਨਕ ਹੀ ਇਹ ਸ਼ਾਂਤ ਹੋ ਗਿਆ ਉਹ ਮੇਰੇ ਖੁਦਾ ਅਤੇ ਮੈਂ ਉਸ ਰੁੱਖ ਦੇ ਸਹਾਰੇ ਖਲੋਤਾ ਹੋਇਆ ਸੀ ਹੁਣ ਮੈਂ ਬੰਦ ਕਰਨ ਵਾਲਾ ਹਾਂ ਮੈਂ ਉਸ ਰੁੱਖ ਦੇ ਇੱਕ ਪਾਸੇ ਖੜਾ ਸੀ ਅਤੇ ਮੇਰੀਆਂ ਅੱਖਾਂ ਦੇ ਵਿੱਚੋਂ ਅੱਥਰੂ ਵਗ ਰਹੇ ਸਨ ਮੈਂ ਸੋਚਿਆ ਪਰਮੇਸ਼ਵਰ ਜਰਾ ਸੋਚੋ ਜਿਸ ਖੁਦਾ ਨੇ ਲਹਿਰਾਂ ਨੂੰ ਕਿਹਾ ਸੀ ਸ਼ਾਂਤ ਹੋ ਜਾ ਅਤੇ ਤੂਫਾਨ ਨੇ ਉਸਦੇ ਹੁਕਮ ਦੀ ਪਾਲਣਾ ਕੀਤੀ ਉਹ ਯਿਸੂ ਅੱਜ ਵੀ ਉਹ ਹੀ ਹੈ ਅਤੇ ਸਾਡੇ ਨਾਲ ਇੱਥੇ ਜੰਗਲ ਵਿੱਚ ਮੌਜੂਦ ਹੈ ਉਹ ਅਜੇ ਵੀ ਵਚਨ ਹੀ ਹੈ ਵਚਨ ਸਾਰੀ ਕੁਦਰਤ ਨੂੰ ਉਸਦੇ ਵਚਨ ਦੀ ਪਾਲਣਾ ਕਰਨੀ ਪੈਂਦੀ ਹੈ ਕਿਉਂਕਿ ਉਹ ਹੀ ਕੁਦਰਤ ਦਾ ਰਚਨਹਾਰਾ ਹੈ ਮੈਂ ਉੱਥੇ ਖੜਾ ਸੀ ਅਤੇ ਅਥਰੂ ਮੇਰੀਆਂ ਗੱਲਾਂ ਦੇ ਉੱਤੋਂ ਦੀ ਵਹਿ ਰਹੇ ਸਨ ਅਤੇ ਹੁਣ 5 ਸਾਲਾਂ ਤੋਂ ਮੈਂ ਇਸ ਖੇਤਰ ਤੋਂ ਅਲੱਗ ਸੀ ਮੈਂ ਕੇਵਲ ਕਲੀਸਿਯਾਵਾਂ ਵਿੱਚ ਜਾਂਦਾ ਸੀ ਅਤੇ ਜੋ ਕੁਝ ਵੀ ਕਰ ਸਕਦਾ ਸੀ ਉਹ ਮੈਂ ਕਰਦਾ ਸੀ ਤੁਸੀਂ ਸਾਰੇ ਜਾਣਦੇ ਹੋ ਅਤੇ ਮੇਰਾ ਹਿਰਦਾ ਬੋਝ ਨਾਲ ਭਰਿਆ ਹੋਇਆ ਸੀ। ਮੈਂ ਇਥੋਂ ਬਾਹਰ ਨਿਕਲਿਆ ਤੇ ਅਰੀਜ਼ੋਨਾ ਆਇਆ ਅਤੇ ਪਰਮੇਸ਼ਵਰ ਜੋ ਕੰਮ ਕਰਨ ਲਈ ਮੈਨੂੰ ਆਖਦਾ ਹੈ ਮੈਂ ਉਹਨਾਂ ਨੂੰ ਕਰਦਾ ਹਾਂ, ਪਰ ਇੰਜ ਲੱਗਦਾ ਹੈ ਬੇਦਾਰੀ ਖਤਮ ਹੋ ਗਈ ਹੈ ਅਤੇ ਮੈਂ ਨਹੀਂ ਕਰ ਸਕਦਾ। ਹੈਰਾਨ ਹੁੰਦਾ ਹਾਂ ਕਿ ਹੋ ਰਿਹਾ ਹੈ। ਮੈਂ ਆਪਣੇ ਹਿਰਦੇ ਵਿਚ ਹੀ ਤੋਬਾ ਕੀਤੀ ਸੀ। ਮੈਂ ਆਖਿਆ ਸੀ, ਪ੍ਰਭੂ ਜੇਕਰ ਮੈਂ ਕੋਈ ਗਲਤੀ ਕੀਤੀ ਹੈ ਤਾਂ ਤੂੰ ਮੈਨੂੰ ਦੱਸ, ਮੈਂ ਇਸ ਨੂੰ ਸੁਧਾਰ ਲਵਾਂਗਾ। ਹਰ ਸਮੇਂ ਮੇਰਾ ਹਿਰਦਾ ਬੋਝ ਨਾਲ ਭਰਿਆ ਰਹਿੰਦਾ ਸੀ ਅਤੇ ਮੈਨੂੰ ਇੱਕ ਤਰ੍ਹਾਂ ਨਾਲ ਭਿਆਨਕ ਜਿਹਾ ਮਹਿਸੂਸ ਹੁੰਦਾ ਸੀ ਅਤੇ ਮੈਂ ਉਸ ਜਿੱਤ ਨੂੰ ਹਾਸਲ ਨਾ ਕਰ ਸਕਿਆ ਜਿਸ ਨੂੰ ਮੈਂ ਚਾਹੁੰਦਾ ਸੀ। ਉਸਨੇ ਅਨੇਕਾਂ ਹੀ ਮਹਾਨ ਕੰਮ ਕੀਤੇ ਅਤੇ ਵਿਖਾਏ ਹਨ ਜਿਸ ਦੇ ਤੁਸੀਂ ਸਾਰੇ ਹੀ ਗਵਾਹ ਹੋ। ਇੱਥੇ ਆ ਕੇ ਤੁਹਾਨੂੰ ਇਹਨਾਂ ਸਾਰੀਆਂ ਗੱਲਾਂ ਬਾਰੇ ਦੱਸਿਆ ਗਿਆ ਸੀ ਅਤੇ ਜੋ ਮਹਾਨ ਅਲੌਕਿਕ ਗੱਲਾਂ ਵਿਖਾਈਆਂ ਅਤੇ ਕੀਤੀਆਂ ਗਈਆਂ ਸਨ ਉਹਨਾਂ ਨਾਲ ਅਖਬਾਰਾਂ ਤੇ ਮੈਗਜ਼ੀਨ ਆਦਿ ਭਰੇ ਪਏ ਹਨ। ਪਰ ਮੇਰਾ ਹਿਰਦਾ ਅਜੇ ਤੱਕ ਵੀ ਬੋਝ ਨਾਲ ਭਰਿਆ ਹੋਇਆ ਸੀ ਅਤੇ ਮੈਂ ਉਸ ਰੁੱਖ ਦੇ ਸਹਾਰੇ ਇਸ ਤਰ੍ਹਾਂ ਨਾਲ ਖਲੋਤਾ ਹੋਇਆ ਸੀ ਅਤੇ ਮੈਂ ਸੋਚਿਆ ਸਵਰਗ ਦੇ ਮਹਾਨ ਪਰਮੇਸ਼ਵਰ, ਗਰਮ ਸੂਰਜ ਮੇਰੇ ਉੱਤੇ ਚਮਕ ਰਿਹਾ ਹੈ ਅਤੇ ਕਿਤੇ ਵੀ ਕੋਈ ਵੀ ਬਦਲ ਨਹੀਂ ਹੈ ਅਤੇ ਕੁਝ ਹੀ ਪਲ ਪਹਿਲਾਂ ਤੂੰ ਮਨੁੱਖਾਂ ਦੀਆਂ ਗੱਲਾਂ ਨੂੰ ਝੂਠਾ ਠਹਿਰਾ ਦਿੱਤਾ। ਕੁਦਰਤ ਨੇ ਇਹ ਕੀਤਾ ਹੈ। ਪ੍ਰਭੂ ਇਹ ਕਿਵੇਂ ਹੋ ਸਕਿਆ ਸੀ? ਯਿਸੂ ਮਸੀਹ ਕੱਲ, ਅੱਜ ਅਤੇ ਯੁੱਗੋ ਯੁੱਗ ਇੱਕੋ ਜਿਹਾ ਹੈ। ਇਹ ਤਾਂ ਉਸਦਾ ਵਚਨ ਸੀ ਜਿਸ ਨੂੰ ਤੂੰ ਮੈਨੂੰ ਬੋਲਣ ਲਈ ਕਿਹਾ ਸੀ। ਮੈਂ ਸੋਚਿਆ, ਪਿਤਾ ਮੈਂ ਤੇਰਾ ਕਿੰਨਾ ਅਹਿਸਾਨਮੰਦ ਹਾਂ, ਮੈਂ ਕਿਸੇ ਚੀਜ਼ ਨੂੰ ਜਾਂਦੇ ਹੋਏ ਸੁਣਿਆ ਅਤੇ ਮੈਂ ਵੇਖਿਆ ਕਿ 2-3 ਹਿਰਨ ਠੀਕ ਮੇਰੇ ਸਾਹਮਣੇ ਖੜੇ ਸਨ ਅਤੇ ਮੇਰੇ ਵੱਲ ਵੇਖ ਰਹੇ ਸਨ। ਹੁਣ ਪਿਛਲੇ ਹਫਤੇ ਇਹਨਾਂ ਹਿਰਨਾਂ ਦਾ ਬਹੁਤ ਵੱਡੀ ਮਾਤਰਾ ਵਿੱਚ ਸ਼ਿਕਾਰ ਕੀਤਾ ਗਿਆ ਸੀ ਅਤੇ ਉੱਥੇ ਅੰਦਰ ਸ਼ਿਕਾਰੀ ਵੀ ਸਨ ਅਤੇ ਮੈਂ ਲਾਲ ਰੰਗ ਦੇ ਕੱਪੜੇ ਪਾਏ ਹੋਏ ਸਨ। ਕੋਈ ਵੀ ਜਾਣਦਾ ਹੈ ਕਿ ਉਹਨਾਂ ਹਿਰਨਾਂ ਨੂੰ ਛੇਤੀ ਹੀ ਚਲੇ ਜਾਣਾ ਚਾਹੀਦਾ ਸੀ, ਪਰ ਉਹ ਹਿਰਨ ਮੇਰੇ ਵੱਲ ਵੇਖ ਰਹੇ ਸਨ ਅਤੇ ਉਹ ਹਿਰਨ ਖਾਣ ਲਈ ਬਹੁਤੇ ਵਧੀਆ ਨਹੀਂ ਸਨ ਹੋ ਸਕਦੇ। ਉਹ ਇੱਕ ਵੱਡੀ ਹਿਰਨੀ ਸੀ ਅਤੇ ਉਸਦੇ 2 ਪੂਰਨ ਵਿਕਸਿਤ ਬੱਚੇ ਸਨ ਅਤੇ ਮੈਂ ਸੋਚਿਆ ਇਹ ਬਿਲਕੁਲ ਠੀਕ ਹੈ, ਸਾਨੂੰ 3 ਹਿਰਨਾਂ ਦੀ ਹੀ ਲੋੜ ਹੈ। ਕਿਸੇ ਨੇ ਮੈਨੂੰ ਕਿਹਾ ਕਿ ਤੂੰ ਜਾਣਦਾ ਹੈ ਪ੍ਰਭੂ ਨੇ ਇਹਨਾਂ ਨੂੰ ਤੇਰੇ ਹੱਥਾਂ ਵਿੱਚ ਦੇ ਦਿੱਤਾ ਹੈ। ਪਰ ਜਦੋਂ ਮੈਂ ਫੁੱਲ ਗੋਸਪੈਲ ਬਿਜ਼ਨਸਮੈਨਾਂ ਦੇ ਨਾਲ ਸੀ, ਲਗਭਗ 1 ਸਾਲ ਪਹਿਲਾਂ ਭਾਈ ਕਲੇਟਾਨ ਸਾਡੇ ਨਾਲ ਸ਼ਿਕਾਰ ਤੇ ਗਏ ਸਨ। ਜਦੋਂ ਮੈਂ ਉਹ ਯਾਦਗਾਰ ਮੱਛੀ ਫੜੀ ਸੀ ਜੋ ਕਿ ਬਹੁਤ ਹੀ ਵੱਡੀ ਸੀ, ਉਸ ਸਾਲ ਮੈਂ ਉਹਨਾਂ ਲਈ 19 ਸਿੰਗਾਂ ਵਾਲਾ 12 ਸਿੰਗਾਂ ਮਾਰਿਆ ਸੀ ਅਤੇ ਮੈਂ ਕਦੇ ਕਦੇ ਬਿਜ਼ਨਸਮੈਨ ਮੇਰੇ ਭਾਈਓ ਮਾਫ ਕਰਨਾ, ਉਹਨਾਂ ਵਿੱਚੋਂ ਕੁਝ ਤਾਂ ਡਾਕਟਰ ਹਨ ਅਤੇ ਤੁਸੀਂ ਜਾਣਦੇ ਹੋ ਕਿ ਉਹ ਮੋਟੇ ਹਨ ਅਤੇ ਤੁਰ ਵੀ ਨਹੀਂ ਸਕਦੇ ਅਤੇ ਬਹੁਤੇ ਤਾਂ ਆਪਣੇ ਮੇਜ਼ ਉੱਤੇ ਹੀ ਬੈਠੇ ਰਹਿੰਦੇ ਹਨ। ਉਹ ਕਹਿੰਦੇ ਹਨ, ਬਿੱਲੀ ਮੈਨੂੰ 1-2 ਸਾਲ ਦੀ ਨੀਲੇ ਰੰਗ ਦੀ ਗਾਂ ਮਾਰ ਕੇ ਲਿਆ ਦੇਈਂ, ਮੈਨੂੰ ਇੱਕ ਖਰਗੋਸ਼ ਚਾਹੀਦਾ ਹੈ। ਠੀਕ ਹੈ, ਮੈਂ ਉੱਥੇ ਬਾਹਰ ਸ਼ਿਕਾਰ ਦਾ ਭਰਪੂਰ ਆਨੰਦ ਮਾਣਿਆ ਅਤੇ 12 ਸਿੰਘਾਂ ਤੇ ਹੋਰਨਾਂ ਜਾਨਵਰਾਂ ਦਾ ਸ਼ਿਕਾਰ ਕੀਤਾ, ਪਰ ਪ੍ਰਭੂ ਨੇ ਅਜਿਹਾ ਕਰਨ ਤੋਂ ਮੈਨੂੰ ਮਨਾ ਕੀਤਾ ਅਤੇ ਬਹੁਤ ਸਾਲ ਨਹੀਂ ਹੋਏ ਕਿ ਮੈਂ ਕਲੋਰੈਡੋ ਦੇ ਉਸ ਬਰਫੀਲੇ ਤੂਫਾਨ ਵਿੱਚ ਪਰਮੇਸ਼ਵਰ ਦੇ ਨਾਲ ਵਾਅਦਾ ਕੀਤਾ ਸੀ ਅਤੇ ਮੈਂ ਆਖਿਆ, ਪ੍ਰਭੂ ਮੈਂ ਲੋਕਾਂ ਲਈ ਮਾਰਗ ਦਰਸ਼ਨ ਤਾਂ ਕਰਾਂਗਾ ਪਰ ਲੋਕਾਂ ਦੇ ਲਈ ਮੈਂ ਸ਼ਿਕਾਰ ਨਹੀਂ ਕਰਾਂਗਾ। ਨਹੀਂ ਨਹੀਂ, ਜਦ ਤੱਕ ਸਾਡੇ ਲਈ ਕਿਸੇ ਜਾਨਵਰ ਨੂੰ ਮਾਰਨਾ ਬਹੁਤ ਜ਼ਰੂਰੀ ਨਾ ਹੋ ਜਾਵੇ ਤੁਹਾਨੂੰ ਉਸ ਨੂੰ ਨਹੀਂ ਮਾਰਨਾ ਚਾਹੀਦਾ। ਅਤੇ ਮੁੰਡਿਓ, ਜੇ ਤੁਹਾਨੂੰ ਯਾਦ ਹੈ ਸਾਡੇ ਆਉਣ ਤੋਂ 1 ਰਾਤ ਪਹਿਲਾਂ ਉਹ ਵਿਚਾਰਾ ਬਜ਼ੁਰਗ ਭਾਈ ਉੱਥੇ ਸ਼ਿਕਾਰ ਖੇਡਣ ਗਿਆ ਅਤੇ ਉਸ ਨੂੰ ਕੋਈ ਵੀ ਹਿਰਨ ਨਹੀਂ ਸੀ ਮਿਲਿਆ। ਉਸ ਭਾਈ ਦਾ ਕੀ ਨਾਂ ਹੈ? ਪਾਮਰ। ਉਹ ਭਾਈ ਮੇਰੇ ਕੋਲ ਆਇਆ ਅਤੇ ਉਸਨੇ ਆਪਣੇ ਦਸਵੰਧ ਦੇ $10 ਮੈਨੂੰ ਦਿੱਤੇ। ਉਸਨੇ ਕਿਹਾ, ਭਾਈ ਬ੍ਰਾਨਹਮ, ਇਹ ਮੇਰਾ ਦਸਵੰਧ ਹੈ, ਇਸ ਨੂੰ ਕਲੀਸਿਆ ਦੇ ਪੈਸੇ ਵਿੱਚ ਪਾ ਦੇਣਾ। ਉਸਨੇ ਕਿਹਾ, ਭਾਈ ਜੀ, ਕੀ ਤੁਸੀਂ ਮੈਨੂੰ ਇੱਕ ਹਿਰਨ ਲਿਆ ਦਿਓਗੇ? ਓ ਮੈਂ ਉਹ ਤਿੰਨੇ ਹਿਰਨ ਮੇਰੇ ਸਾਹਮਣੇ ਖਲੋਤੇ ਹੋਏ ਸਨ ਅਤੇ ਮੇਰੀ ਇਹ ਬੰਦੂਕ ਮੇਰੇ ਮੋਢੇ ਉੱਤੇ ਸੀ। ਮੈਂ ਬਸ ਆਪਣੇ ਮੋਢੇ ਨੂੰ ਇਸ ਤਰ੍ਹਾਂ ਹਿਲਾਇਆ। ਮੈਂ ਸੋਚਿਆ, ਇਹ ਮੇਰੇ ਕੋਲੋਂ ਦੌੜ ਨਹੀਂ ਸਕਦੇ, ਇਹ ਠੀਕ ਮੇਰੇ ਸਾਹਮਣੇ ਹਨ। ਮੈਂ ਬੰਦੂਕ ਚਲਾਉਣ ਵਿੱਚ ਬਹੁਤ ਹੀ ਨਿਪੁੰਨ ਹਾਂ, ਇਸ ਤੋਂ ਪਹਿਲਾਂ ਕਿ ਮੁੜਨ ਮੈਂ ਇਹਨਾਂ ਤਿੰਨਾਂ ਨੂੰ ਹੀ ਮਾਰ ਕੇ ਸੁੱਟ ਸਕਦਾ ਹਾਂ, ਸਮਝੇ? ਅਤੇ ਮੇਰੇ ਕੋਲ ਬੰਦੂਕ ਸੀ। ਮੈਂ ਸੋਚਿਆ, ਇਹ ਠੀਕ ਮੇਰੇ ਸਾਹਮਣੇ ਹਨ। ਮੈਂ ਬੰਦੂਕ ਨੂੰ ਸਰਕਾਇਆ, ਤਦ ਹੀ ਮੈਨੂੰ ਉਹ ਵਾਅਦਾ ਯਾਦ ਆ ਗਿਆ। ਮੈਂ ਆਖਿਆ, ਮੈਂ ਅਜਿਹਾ ਨਹੀਂ ਕਰ ਸਕਦਾ, ਮੈਂ ਅਜਿਹਾ ਨਹੀਂ ਕਰ ਸਕਦਾ। ਮੈਂ ਆਖਿਆ, ਮੈਨੂੰ ਯਾਦ ਹੈ ਕਿ ਇੱਕ ਵਾਰ ਮਨੁੱਖ ਨੇ ਦੂਸਰੇ ਨੂੰ ਆਖਿਆ ਸੀ, ਪਰਮੇਸ਼ਵਰ ਨੇ ਜਵਾਬ ਨੂੰ ਜਾਂ ਸ਼ੌਲ ਨੂੰ ਤੇਰੇ ਹੱਥਾਂ ਵਿੱਚ ਦੇ ਦਿੱਤਾ ਹੈ। ਜਵਾਬ ਨੇ ਦੌਦ ਨੂੰ ਕਿਹਾ ਸੀ, ਦੌਦ ਨੇ ਕਿਹਾ, ਪਰਮੇਸ਼ਵਰ ਨੇ ਮੈਨੂੰ ਵਰਜਿਆ ਹੈ ਕਿ ਮੈਂ ਉਸਦੇ ਮਸਾਂ ਕੀਤੇ ਹੋਏ ਨੂੰ ਛੂਹਾਂ, ਇਹੋ ਹੀ ਮੇਰਾ ਵਾਅਦਾ ਸੀ ਕਿ ਮੈਂ ਅਜਿਹਾ ਨਹੀਂ ਕਰਾਂਗਾ। ਮੈਂ ਸੋਚਿਆ, ਇਸ ਪਹਾੜੀ ਦੀ ਚੋਟੀ ਉੱਤੇ ਹਨ, ਮੈਂ ਇਹਨਾਂ ਨੂੰ ਇਸ ਪਹਾੜੀ ਤੋਂ ਹੇਠਾਂ ਡੇਗ ਸਕਦਾ ਹਾਂ ਅਤੇ ਫਿਰ ਅਸੀਂ ਆਸਾਨੀ ਨਾਲ ਇਹਨਾਂ ਨੂੰ ਫੜ ਸਕਦੇ ਹਾਂ। ਤਿੰਨੇ ਹੀ ਸੁੰਦਰ ਹਿਰਨ ਉੱਥੇ ਖਲੋਤੇ ਹੋਏ ਸਨ। ਮੈਂ ਆਖਿਆ, ਨਹੀਂ, ਮੈਂ ਅਜਿਹਾ ਨਹੀਂ ਕਰ ਸਕਦਾ। ਅਤੇ ਉਹ ਦੋਵੇਂ ਹੀ ਪੂਰੇ ਵਿਕਸਿਤ ਬੱਚੇ, ਇੱਕ ਨਰ ਅਤੇ ਇੱਕ ਮਾਦਾ ਅਤੇ ਇੱਕ ਹਿਰਨੀ ਉਹਨਾਂ ਬੱਚਿਆਂ ਦੀ ਮਾਂ, ਇਸ ਤਰ੍ਹਾਂ ਨਾਲ ਇਧਰ ਨੂੰ ਮੇਰੇ ਵੱਲ ਆ ਰਹੇ ਸਨ ਅਤੇ ਉਹ ਤਿੰਨੇ ਹੀ ਕਾਫੀ ਮੋਟੇ ਤਾਜ਼ੇ ਸਨ ਅਤੇ ਉਹ ਇਧਰ ਉਧਰ ਵੇਖਦੇ ਹੋਏ ਚੱਲਦੇ ਆ ਰਹੇ ਸਨ ਅਤੇ ਮੈਂ ਥੋੜੀ ਦੇਰ ਦੇ ਲਈ ਉੱਥੇ ਖੜਾ ਰਿਹਾ ਅਤੇ ਮੈਂ ਸੋਚਿਆ, ਇਹ ਹਿਰਨ ਬੜੇ ਹੀ ਅਜੀਬ ਹਨ, ਮੈਂ ਲਾਲ ਰੰਗ ਦੇ ਕੱਪੜੇ ਪਾਏ ਹੋਏ ਸਨ, ਇਹਨਾਂ ਨੂੰ ਤਾਂ ਲਾਲ ਰੰਗ ਵੇਖ ਕੇ ਦੌੜ ਜਾਣਾ ਚਾਹੀਦਾ ਹੈ। ਮੈਂ ਸੋਚਿਆ, ਮੈਂ ਇਹਨਾਂ ਨੂੰ ਡਰਾਵਾਂਗਾ। ਮੈਂ ਕਿਹਾ, ਤੁਸੀਂ ਮੇਰੇ ਹੱਥਾਂ ਵਿੱਚ ਹੋ, ਜੇ ਤੁਸੀਂ ਚਾਹੋ ਤਾਂ ਵੀ ਤੁਸੀਂ ਮੇਰੇ ਕੋਲੋਂ ਦੌੜ ਨਹੀਂ ਸਕਦੇ, ਪਰ ਮੈਂ ਤੁਹਾਨੂੰ ਕੋਈ ਵੀ ਨੁਕਸਾਨ ਨਹੀਂ ਪਹੁੰਚਾਵਾਂਗਾ, ਤੁਸੀਂ ਚਲੇ ਜਾਓ। ਉਹਨਾਂ ਨੇ ਇੱਕ ਦੂਸਰੇ ਵੱਲ ਵੇਖਿਆ ਅਤੇ ਫਿਰ ਮੇਰੇ ਵੱਲ ਆਉਣ ਲੱਗ ਪਏ ਅਤੇ ਉਹ ਮੇਰੇ ਬਹੁਤ ਹੀ ਲਾਗੇ ਆ ਗਏ ਅਤੇ ਮੇਰੇ ਵੱਲ ਵੇਖ ਰਹੇ ਸਨ। ਚੰਗਾ, ਮੈਂ ਆਪਣੀ ਬੰਦੂਕ ਜ਼ਮੀਨ ਉੱਤੇ ਰੱਖ ਦਿੱਤੀ। ਮੈਂ ਕਿਹਾ, ਹਿਰਨੀ ਮਾਂ, ਤੂੰ ਆਪਣੇ ਬੱਚਿਆਂ ਨੂੰ ਲੈ ਤੇ ਜੰਗਲ ਵਿੱਚ ਚਲੀ ਜਾ। ਮੈਂ ਤਾਂ ਇੱਥੇ ਪਰਮੇਸ਼ਵਰ ਦੀ ਹਜ਼ੂਰੀ ਦਾ ਆਨੰਦ ਮਾਣ ਰਿਹਾ ਹਾਂ। ਮੈਂ ਪਰਮੇਸ਼ਵਰ ਨਾਲ ਵਾਅਦਾ ਕੀਤਾ ਹੈ ਕਿ ਮੈਂ ਲੋਕਾਂ ਲਈ ਜਾਨਵਰਾਂ ਦਾ ਸ਼ਿਕਾਰ ਨਹੀਂ ਕਰਾਂਗਾ। ਮੈਂ ਆਖਿਆ, ਹੁਣ ਤੂੰ ਆਪਣੇ ਬੱਚਿਆਂ ਨੂੰ ਲੈ ਕੇ ਜੰਗਲ ਵਿੱਚ ਚਲੀ ਜਾ। ਮੈਂ ਵੀ ਇਹਨਾਂ ਜੰਗਲਾਂ ਨੂੰ ਪਿਆਰ ਕਰਦਾ ਹਾਂ, ਤੁਸੀਂ ਇੱਥੋਂ ਚਲੇ ਜਾਓ। ਉਸਨੇ ਮੇਰੇ ਵੱਲ ਵੇਖਿਆ ਅਤੇ ਉਹਨਾਂ ਦੋਹਾਂ ਨੇ, ਬਲਕਿ ਉਹਨਾਂ ਤਿੰਨਾਂ ਨੇ ਹੀ ਆਲੇ ਦੁਆਲੇ ਵੇਖਿਆ। ਤਦ ਉਹ ਪਿਛਾਂਹ ਮੁੜੇ ਅਤੇ ਉੱਥੋਂ ਤੁਰ ਪਏ ਅਤੇ ਫਿਰ ਵਾਪਸ ਪਰਤ ਆਏ ਅਤੇ ਮੈਂ ਕਿਹਾ, ਮੈਂ ਤੁਹਾਨੂੰ ਕੋਈ ਵੀ ਨੁਕਸਾਨ ਨਹੀਂ ਪਹੁੰਚਾਵਾਂਗਾ। ਮੈਂ ਆਖਿਆ, ਜੰਗਲਾਂ ਵਿੱਚ ਚਲੇ ਜਾਓ, ਤੁਸੀਂ ਮੇਰੇ ਹੱਥਾਂ ਵਿੱਚ ਹੋ, ਤੁਸੀਂ ਇੱਥੋਂ ਦੌੜ ਨਹੀਂ ਸਕਦੇ। ਪਰ ਮੈਂ ਕਿਹਾ, ਮੈਂ ਵੀ ਪਰਮੇਸ਼ਵਰ ਦੇ ਹੱਥਾਂ ਵਿੱਚ ਹਾਂ ਅਤੇ ਮੈਂ ਵੀ ਦੌੜ ਨਹੀਂ ਸਕਦਾ ਹਾਂ। ਪਰਮੇਸ਼ਵਰ ਨੇ ਮੈਨੂੰ ਬਚਾਇਆ ਹੈ, ਮੈਂ ਉਸ ਨਾਲ ਇੱਕ ਵਾਅਦਾ ਕੀਤਾ ਹੈ। ਮੈਂ ਤੁਹਾਨੂੰ ਮੁਕਤ ਕਰ ਰਿਹਾ ਹਾਂ। ਜਾਓ ਅਤੇ ਤੁਹਾਡੇ ਕੋਲ ਵਧੀਆ ਸਮਾਂ ਹੈ ਅਤੇ ਤੁਸੀਂ ਇਸ ਜੰਗਲ ਦਾ ਆਨੰਦ ਮਾਣੋ। ਮੈਂ ਇਸ ਨੂੰ ਪਸੰਦ ਕਰਦਾ ਹਾਂ, ਤੁਸੀਂ ਚਲੇ ਜਾਓ। ਉਹ ਥੋੜੀ ਦੇਰ ਤੱਕ ਉੱਥੇ ਖੜੇ ਰਹੇ ਅਤੇ ਫਿਰ ਮੇਰੇ ਹੱਥਾਂ ਨੂੰ ਚੱਟਣ ਲਈ ਮੇਰੇ ਕੋਲ ਆਏ ਅਤੇ ਫਿਰ ਉਹਨਾਂ ਤਿੰਨਾਂ ਨੇ ਮੁੜ ਕੇ ਮੇਰੇ ਵੱਲ ਇਸ ਤਰ੍ਹਾਂ ਵੇਖਿਆ ਅਤੇ ਫਿਰ ਉਹ ਦੂਰ ਚਲੇ ਗਏ। ਉਹ ਫਿਰ ਰੁਕੇ ਅਤੇ ਉਹਨਾਂ ਨੇ ਮੈਨੂੰ ਫਿਰ ਵੇਖਿਆ ਅਤੇ ਫਿਰ ਉਹ ਜੰਗਲ ਵਿੱਚ ਚਲੇ ਗਏ ਅਤੇ ਮੈਂ ਉੱਥੇ ਹੀ ਖੜਾ ਸੀ। ਮੈਂ ਸੋਚਿਆ, ਹਿਰਨਾਂ ਦਾ ਅਜਿਹਾ ਕਰਨਾ ਬਹੁਤ ਹੀ ਅਜੀਬ ਗੱਲ ਹੈ। ਹੈਰਾਨ ਹਾਂ ਕਿ ਇਹ ਸਭ ਇਸ ਲਈ ਹੋਇਆ ਕਿਉਂਕਿ ਪ੍ਰਭੂ ਯੇਸੂ ਉਸਦੀ ਹਜ਼ੂਰੀ ਇੱਥੇ ਹੈ। ਅਤੇ ਤਦ ਇੱਕ ਆਵਾਜ਼ ਮੇਰੇ ਨਾਲ ਬੋਲੀ, ਕਿਹਾ ਕਿ ਤੈਨੂੰ ਆਪਣਾ ਵਾਅਦਾ ਯਾਦ ਹੈ ਕਿ ਤੈਨੂੰ ਯਾਦ ਨਹੀਂ ਹੈ? ਮੈਂ ਜਾਣਦਾ ਸੀ ਕਿ ਪ੍ਰਭੂ ਹੀ ਹੈ। ਮੈਂ ਆਖਿਆ, ਹਾਂ ਪ੍ਰਭੂ। ਉਸਨੇ ਆਖਿਆ, ਇਸ ਲਈ ਮੈਨੂੰ ਵੀ ਆਪਣਾ ਵਾਅਦਾ ਯਾਦ ਹੈ, ਮੈਂ ਤੈਨੂੰ ਕਦੇ ਨਹੀਂ ਛੱਡਾਂਗਾ, ਮੈਂ ਤੈਨੂੰ ਕਦੇ ਨਹੀਂ ਤਿਆਗਾਂਗਾ। ਤਦ ਮੇਰੇ ਹਿਰਦੇ ਉੱਤੋਂ ਉਹ ਬੋਝ ਲੱਥ ਗਿਆ। ਮਸੀਹੀ ਦੋਸਤੋ, ਅਜਿਹਾ ਮੇਰੇ ਨਾਲ ਬਹੁਤ ਸਮਾਂ ਪਹਿਲਾਂ ਨਹੀਂ ਹੋਇਆ, ਇਹ ਤਾਂ ਪਿਛਲੇ ਅਕਤੂਬਰ ਮਹੀਨੇ ਦੀ ਹੀ ਗੱਲ ਹੈ। ਮੈਂ ਇੱਕ ਅਲੱਗ ਕਿਸਮ ਦਾ ਵਿਅਕਤੀ ਬਣ ਗਿਆ ਹਾਂ। ਪਰਮੇਸ਼ਵਰ ਨਾਲ ਕੀਤੇ ਆਪਣੇ ਵਾਅਦੇ ਪੂਰੇ ਕਰੋ। ਜੋ ਕੁਝ ਵੀ ਤੁਸੀਂ ਪਰਮੇਸ਼ਵਰ ਨੂੰ ਆਖਦੇ ਹੋ, ਉਸ ਦੀ ਨਿਹਚਾ ਕਰੋ। ਆਪਣੇ ਆਪ ਨੂੰ ਹਰੇਕ ਉਸ ਚੀਜ਼ ਨਾਲੋਂ ਵੱਖਰਾ ਕਰ ਲਓ ਜੋ ਪਰਮੇਸ਼ਵਰ ਦੇ ਵਚਨ ਦੇ ਵਿਰੁੱਧ ਹੈ। ਪਰਮੇਸ਼ਵਰ ਤੁਹਾਡੀ ਬੇਨਤੀ ਨੂੰ ਸੁਣੇਗਾ ਅਤੇ ਉਸਦਾ ਜਵਾਬ ਦੇਵੇਗਾ। ਆਓ ਇੱਕ ਪਲ ਲਈ ਆਪਣੇ ਸਿਰਾਂ ਨੂੰ ਝੁਕਾਈਏ ਕਿ ਅੱਜ ਰਾਤ ਤੁਸੀਂ ਪਰਮੇਸ਼ਵਰ ਦਾ ਵਚਨ ਸੁਣਨ ਲਈ ਸਾਰੀ ਬੇਪ੍ਰਤੀਤੀ ਨਾਲੋਂ ਵੱਖਰੇ ਹੋਣ ਦੇ ਚਾਹਵੰਦ ਹੋ। ਜੇਕਰ ਤੁਸੀਂ ਅਜਿਹਾ ਕਰੋਗੇ ਅਤੇ ਜੇ ਵਿਸ਼ਵਾਸ ਕਰਦੇ ਹੋ ਕਿ ਉਹ ਕੱਲ, ਅੱਜ ਅਤੇ ਯੁਗੋ ਯੁਗ ਇੱਕੋ ਜਿਹਾ ਹੈ, ਜਿਹੜੀਆਂ ਗੱਲਾਂ ਦਾ ਉਸਨੇ ਵਾਅਦਾ ਕੀਤਾ ਸੀ ਕਿ ਉਹ ਕਰੇਗਾ, ਅਸੀਂ ਉਸਨੂੰ ਕਰਦੇ ਹੋਏ ਵੇਖਦੇ ਹਾਂ। ਕਿ ਤੁਸੀਂ ਆਪਣੇ ਹੱਥਾਂ ਨੂੰ ਉੱਪਰ ਉਠਾਓਗੇ ਅਤੇ ਕਹੋਗੇ ਕਿ ਪਰਮੇਸ਼ਵਰ, ਅੱਜ ਰਾਤ ਮੈਂ ਤੇਰੇ ਨਾਲ ਵਾਅਦਾ ਕਰਦਾ ਹਾਂ, ਮੈਂ ਉਸ ਹਰੇਕ ਗੱਲ ਦਾ ਵਿਸ਼ਵਾਸ ਕਰਦਾ ਹਾਂ ਜੋ ਤੂੰ ਵਾਅਦਾ ਕੀਤਾ ਹੈ, ਮੈਂ ਸਾਰੇ ਵਚਨ ਦਾ ਵਿਸ਼ਵਾਸ ਕਰਦਾ ਹਾਂ ਅਤੇ ਫਿਰ ਕਦੀ ਇਸ ਉੱਤੇ ਸ਼ੱਕ ਨਹੀਂ ਕਰਾਂਗਾ। ਸਾਡੇ ਸੁਰਗੀ ਪਿਤਾ, ਤੂੰ ਜਾਣਦਾ ਹੈ ਕਿ ਇਹ ਕਹਾਣੀ ਸੱਚੀ ਹੈ। ਅਜਿਹਾ ਚੌਥੀ ਵਾਰ ਹੋਇਆ ਸੀ ਅਤੇ ਫਿਰ ਪੰਜਵੀਂ ਵਾਰ ਮੇਰੀ ਬਹੁਮੁੱਲੀ ਪਤਨੀ ਦੇ ਨਾਲ ਅਜਿਹਾ ਹੋਇਆ। ਜਾਂ ਤੂੰ ਪਿਛਲੇ ਹਫ਼ਤੇ ਉਸ ਡਾਕਟਰ ਦੇ ਬਿਆਨ ਅਨੁਸਾਰ ਕਿ ਇਸ ਤੋਂ ਪਹਿਲਾਂ ਕਿ ਉਹ ਮੇਰੀ ਪਤਨੀ ਦਾ ਟਿਊਮਰ ਵੇਖਣ ਲਈ ਉਸਨੂੰ ਛੂੰਦਾ ਔਰ ਸੋਲੀ ਉੱਥੋਂ ਗਾਇਬ ਹੋ ਚੁੱਕੀ ਸੀ, ਯੂ ਆਖਿਆ ਗਿਆ ਸੀ, ਉਸੇ ਮੁਤਾਬਕ ਹੀ ਹੋਇਆ। ਹੁਣ ਪਿਤਾ, ਮੈਂ ਦੁਆ ਕਰਦਾ ਹਾਂ ਕਿ ਤੂੰ ਇਹਨਾਂ ਲੋਕਾਂ ਦੀ ਮਦਦ ਕਰ। ਮੈਂ ਮਹਿਸੂਸ ਕਰਦਾ ਹਾਂ ਕਿ ਹੁਣ ਮੈਂ ਬੁੱਢਾ ਹੋ ਰਿਹਾ ਹਾਂ। ਮੈਂ ਜਾਣਦਾ ਹਾਂ ਕਿ ਮੈਨੂੰ ਛੇਤੀ ਹੀ ਕੂਚ ਕਰ ਜਾਣਾ ਚਾਹੀਦਾ ਹੈ ਅਤੇ ਪ੍ਰਭੂ, ਮੈਂ ਪ੍ਰਾਰਥਨਾ ਕਰਦਾ ਹਾਂ ਕਿ ਹੁਣ ਦੇ ਕਿ ਮੈਂ ਆਪਣੇ ਭਰਾਵਾਂ ਦੇ ਪ੍ਰਤੀ ਇਮਾਨਦਾਰ ਅਤੇ ਨਿਸ਼ਕਪਟ ਬਣਿਆ ਰਹਾਂ। ਮੈਂ ਤੇਰੇ ਲੋਕਾਂ ਪ੍ਰਤੀ ਇਮਾਨਦਾਰ ਅਤੇ ਨਿਸ਼ਕਪਟ ਬਣਿਆ ਰਹਾਂ। ਪ੍ਰਭੂ, ਜੇ ਮੈਂ ਉਹਨਾਂ ਪ੍ਰਤੀ ਇਮਾਨਦਾਰ ਅਤੇ ਨਿਸ਼ਕਪਟ ਨਾ ਰਹਿ ਸਕਾਂ ਤਾਂ ਮੈਂ ਨਹੀਂ ਸੋਚਦਾ ਕਿ ਮੈਂ ਤੇਰੇ ਪ੍ਰਤੀ ਇਮਾਨਦਾਰ ਅਤੇ ਨਿਸ਼ਕਪਟ ਬਣਿਆ ਰਹਾਂਗਾ, ਕਿਉਂਕਿ ਮੈਂ ਤੇਰੀ ਗਵਾਹੀ ਦੇਣੀ ਚਾਹੁੰਦਾ ਹਾਂ। ਅਤੇ ਮੈਂ ਦੁਆ ਕਰਦਾ ਹਾਂ ਕਿ ਅੱਜ ਰਾਤ ਤੂੰ ਵਚਨ ਨੂੰ ਸਾਡੇ ਅੰਦਰ ਜਿਉਂਦਾ ਬਣਾ, ਕਿ ਤੂੰ ਸਾਨੂੰ ਸਾਰਿਆਂ ਨੂੰ ਵਿਸ਼ਵਾਸ ਦੇਵੇਂਗਾ ਅਤੇ ਛੋਟੇ ਵਰਦਾਨ ਰਾਹੀਂ, ਜੋ ਕਦੀ ਕਦੀ ਲੋਕ ਸੋਚਦੇ ਹਨ ਕਿ ਵਰਦਾਨ ਕੋਈ ਅਜਿਹੀ ਵਸਤੂ ਹੈ ਜਿਸ ਨੂੰ ਕਿ ਉਹ ਆਪਣੇ ਹੱਥਾਂ ਵਿੱਚ ਲੈ ਕੇ ਉਸਦੀ ਮਨ ਚਾਹੀ ਵਰਤੋਂ ਕਰ ਸਕਦੇ ਹਨ। ਪਿਤਾ, ਵਰਦਾਨ ਕੋਈ ਅਜਿਹੀ ਚੀਜ਼ ਨਹੀਂ ਹੈ। ਹੁਣ ਦੇ ਕਿ ਲੋਕ ਇਹ ਸਮਝ ਜਾਣ ਕਿ ਵਰਦਾਨ ਦਾ ਮਤਲਬ ਹੁੰਦਾ ਹੈ ਕਿ ਤੁਸੀਂ ਆਪਣੇ ਆਪ ਨੂੰ ਅਲੱਗ ਕਰੋ ਕਿ ਪਵਿੱਤਰ ਆਤਮਾ ਜੋ ਕਰਨਾ ਚਾਹੁੰਦਾ ਹੈ ਕਰ ਸਕੇ। ਪ੍ਰਭੂ, ਹੁਣ ਦੇ ਕੇ ਅਸੀਂ ਹੁਣ ਆਪਣੇ ਆਪ ਨੂੰ ਅਲੱਗ ਕਰ ਲਈਏ ਅਤੇ ਮਹਾਨ ਪਵਿੱਤਰ ਆਤਮਾ ਇੱਥੇ ਆ ਕੇ ਸਾਡੇ ਵਿੱਚੋਂ ਦੀ ਕੰਮ ਕਰੇ ਅਤੇ ਅਸੀਂ ਅੱਜ ਰਾਤ ਯਿਸੂ ਮਸੀਹ ਦੇ ਵਾਅਦਿਆਂ ਨੂੰ ਵੇਖ ਸਕੀਏ, ਜਿਸ ਦਾ ਮੈਂ ਖਾਸ ਕਰਕੇ ਅੱਜ ਰਾਤ ਹਵਾਲਾ ਦਿੱਤਾ ਹੈ। ਪ੍ਰਭੂ, ਇੱਕ ਵਾਰ ਜਦੋਂ ਪਰਮੇਸ਼ਵਰ ਦੇਹਧਾਰੀ ਹੋ ਕੇ ਅਬਰਾਹਮ ਦੇ ਕੋਲ ਆਇਆ ਸੀ ਅਤੇ ਉਸਨੇ ਹਿਰਦੇ ਦੇ ਗੁਪਤ ਵਿਚਾਰਾਂ ਨੂੰ ਜਾਣਿਆ ਸੀ, ਇਹ ਪਰਮੇਸ਼ਵਰ ਹੀ ਸੀ, ਅਤੇ ਜਦੋਂ ਦੇਹਧਾਰੀ ਹੋ ਕੇ ਸਾਡੇ ਵਿਚਕਾਰ ਵਸਿਆ ਤਾਂ ਉਸ ਸਮੇਂ ਵੀ ਉਸਨੇ ਹਿਰਦੇ ਦੇ ਗੁਪਤ ਵਿਚਾਰਾਂ ਨੂੰ ਜਾਣਿਆ। ਅਤੇ ਬਾਈਬਲ ਆਖਦੀ ਹੈ ਕਿ ਪਰਮੇਸ਼ਵਰ ਦਾ ਵਚਨ ਹਿਰਦੇ ਦੀਆਂ ਗੁਪਤ ਧਾਰਨਾਵਾਂ ਅਤੇ ਵਿਚਾਰਾਂ ਨੂੰ ਜਾਂਚਣ ਵਾਲਾ ਹੈ। ਇਸੇ ਹੀ ਕਾਰਨ ਚੇਲੇ ਜਾਣ ਗਏ ਸਨ ਕਿ ਉਹ ਪਰਮੇਸ਼ਵਰ ਹੈ। ਹੁਣ ਪਿਤਾ, ਹੁਣ ਦੇਖ, ਤੂੰ ਅੱਜ ਰਾਤ ਇੱਥੇ ਆ ਅਤੇ ਸਾਡੇ ਗਰੀਬ ਅਤੇ ਹਲੀਮ ਡੇਰੇ ਤੈਨੂੰ ਸਮਰਪਿਤ ਹੋਣ, ਤਾਂ ਕਿ ਤੂੰ ਸਾਡੇ ਵਿਸ਼ਵਾਸ ਕਰਨ ਦਾ ਉਦੇਸ਼ ਬਣੇ। ਇਹ ਤੇਰਾ ਪਵਿੱਤਰ ਆਤਮਾ ਹੀ ਹੈ ਜੋ ਅੱਜ ਰਾਤ ਸਾਡੇ ਦਰਮਿਆਨ ਆਪਣੇ ਆਪ ਨੂੰ ਪ੍ਰਗਟ ਕਰਦਾ ਹੈ ਕਿ ਤੂੰ ਹੁਣ ਤੱਕ ਵੀ ਵਚਨ ਹੀ ਹੈ। ਤਦ ਅਸੀਂ ਆਪਣੇ ਆਪ ਨੂੰ ਸਾਰੀ ਬੇਪ੍ਰਤੀਤੀ ਨਾਲੋਂ ਵੱਖਰੇ ਕਰਾਂਗੇ ਅਤੇ ਤੇਰੇ ਮਗਰ ਹੋ ਤੁਰਾਂਗੇ। ਤੂੰ ਸਾਡੇ ਨਾਲ ਯਿਸੂ ਮਸੀਹ ਦੇ ਨਾਮ ਵਿੱਚ ਬੋਲ, ਆਮੀਨ। स्वर्ग दे महान परमेश्वर तू साडे उत्ते कृपावान हो हे प्रभु साडी सहायता कर कि असी तेरे हुक्मां दी पालना करिए अते सानू अपने आदर लई इस्तेमाल कर असी ना हौसला देने वाले वचना लई तेरा धन्नवाद करदे हां हुण होण दे कि पवित्र आत्मा साडे विचकार चले फिरे अते इन्हां वचना नू साबित करे यसु मसीह दे नाम विच आमीन परमेश्वर ते विश्वास रखो शक ना करो चंगे बहादुर बनो उसकी आमद दा समा बहुत ही नेड़े आ रहा है हुण अज रात इत्थे कई लोग हन जिन्हां नूं प्रार्थना पत्र दिते गए हन किन्नियां दे कोल इत्थे प्रार्थना पत्र हन अपने हाथ उतां उठाओ ये प्रभु मेनू हिरदियां दे गुप्त भेतां नूं प्रगट करन दिंदा है तां मेरे लई इन्ने ज्यादा लोकां लई इह करना औखा होवेगा पर एक पल लई मेनू इह कहण दिओ किन्नियां दे कोल इत्थे प्रार्थना पत्र नहीं हन अते तुसी प्रार्थना कर रहे हो कि परमेश्वर तुहानू चंगाई देवे हुण खुदा तुहाडी सब दी मदद करे मैं तुहाडा भाई हां यीशु ही तुहाडा मुक्तिदाता है परमेश्वर साडा पिता है असी लोक हां असी इस संसार दे नहीं हां जद असी नवा जन्म पा लिया तां असी स्वर्ग दे लोक हां हुण इस तो पहला कि असी बीमारां लई प्रार्थना करन लई प्रार्थना पंक्ति बनाईए मैं तुहानू दसना चाहुंदा हां कि इत्थे इस मंच उत्ते एक आदमी है ओ भी बीमारां लई बेनती करदा है अते बाहर सेवक हन जो बीमारां लई बेनती करदे हन मैं किसी भी तरह दा कोई अजिहा प्रभाव नहीं छड्डना चाहुंदा कि मैं कल्ला ही बीमारां लई प्रार्थना करदा हां समझे परमेश्वर नहीं करदा ओ सिर्फ मेरी ही वरतों नहीं करदा ओ तुहानू या किसी होर नू भी वरत सकदा है लोड़ इस गल दी है कि विश्वास कीता जावे कि जो भी परमेश्वर ने आख्या है ओ सच है पर हुण जिवें कि मैं इह आख्या है ए उसे नू ही साबित करदा है आओ असी एक पल दे लई अपने सिरां नू झुकाइए तुसी जो बीमार हो अते प्रार्थना कर रहे हो अते तुहाडे कोल प्रार्थना पत्र नहीं हन तुसी प्रार्थना करो अते ए आखो प्रभु यीशु मैं जानदा हां कि बाइबल कहंदी है कि निश्चा नाल कीती गई प्रार्थना बीमार नू बचा लवेगी परमेश्वर उस नू उठा खड़ा करेगा अते भी आख्या गया है कि यीशु मसीह कल अज अते युगो युग इको जिहा है जेकर ओहो ही है तां उन्हां सारे कम्मां नू अज भी करेगा अते तद बाइबल ए भी आखदी है कि परमेश्वर दा वचन दो ताली तलवार नालों भी तिखा है अते हिरदे दे गुप्त विचारां अते धारनावां नू जांचदा है असी जानदे हां कि जदों वचन यीशु मसीह परमेश्वर दे पुत्र दे रूप विच देहधारी हो के आया तां ठीक एहो ही काम परमेश्वर ने अपने पुत्र विचों दी कीते सन यीशु मसीह ने संत यूहन्ना 14वें बाब विच कहा यो काम मैं करदा हां तुसी भी करोगे सगो इस नालों भी वड्डे अते वधी काम करोगे क्योंकि मैं अपने पिता दे कोल जांदा हां अते हुण बाइबल इब्रानियां दी किताब विच ए भी आखदी है कि हुण यीशु ही प्रधान याजक है असी सारे इस गल का विश्वास करते हाँ यकीनन ओही साडा प्रधान जाजक है जिस नूं असी अपनियां कमियां सहित छू सकते हाँ हुण ओ है ए मैं नहीं हाँ पर ओ है कोई मनुख नहीं है ओही प्रधान जाजक है जिस नूं असी अपनियां दुर्बलताइयां सहित छू सकते हाँ ਹੁਣ ਜੇਕਰ ਤੁਸੀਂ ਅਜਿਹਾ ਮਹਿਸੂਸ ਕਰਦੇ ਹੋ ਤਾਂ ਤੁਸੀਂ ਆਪਣੀ ਬੇਪ੍ਰਤੀਤੀ ਦੇ ਸਾਰੇ ਬੰਧਨਾਂ ਨੂੰ ਢਿੱਲਾ ਕਰਦੇ ਹੋਏ ਬਾਹਰ ਆਓ ਅਤੇ ਉਸ ਨੂੰ ਆਖੋ, ਮਹਾਨ ਪ੍ਰਧਾਨ ਜਾਜਕ, ਹੋਣ ਦੇ ਕਿ ਮੈਂ ਤੈਨੂੰ ਛੂ ਲਵਾਂ। ਹੁਣ ਜੇਕਰ ਉਹ ਸਾਡਾ ਪ੍ਰਧਾਨ ਜਾਜਕ ਹੈ ਅਤੇ ਉਹ ਕੱਲ, ਅੱਜ ਅਤੇ ਯੁਗੋ ਯੁਗ ਇੱਕੋ ਜਿਹਾ ਹੈ, ਤਾਂ ਉਹ ਅੱਜ ਵੀ ਉਹ ਹੀ ਕੰਮ ਕਰੇਗਾ ਜੋ ਉਸਨੇ ਉਦੋਂ ਕੀਤੇ ਸਨ, ਕਿਉਂਕਿ ਉਹ ਇੱਕੋ ਜਿਹਾ ਹੈ। ਜਦੋਂ ਇੱਥੇ ਧਰਤੀ ਉੱਤੇ ਸੀ ਤਾਂ ਉਸ ਸਮੇਂ ਇੱਕ ਔਰਤ ਨੇ ਆਪਣੇ ਹੱਥ ਨਾਲ ਉਸਨੂੰ ਛੂਇਆ ਸੀ। ਉਸਨੇ ਮਹਿਸੂਸ ਕਰ ਲਿਆ ਕਿ ਕਿਸੇ ਨੇ ਉਸਨੂੰ ਛੂਇਆ ਹੈ ਅਤੇ ਉਹ ਮੁੜਿਆ ਅਤੇ ਆਖਿਆ, ਮੈਨੂੰ ਕਿਸ ਨੇ ਛੂਇਆ ਹੈ? ਅਤੇ ਉਹਨਾਂ ਸਾਰਿਆਂ ਨੇ ਇਸ ਗੱਲ ਦਾ ਇਨਕਾਰ ਕੀਤਾ, ਪਰ ਉਸਨੇ ਵਿਚਾਰਾਂ ਨੂੰ ਜਾਂਚ ਲਿਆ ਅਤੇ ਉਸ ਔਰਤ ਨੂੰ ਲੱਭ ਲਿਆ ਅਤੇ ਉਸਨੂੰ ਦੱਸਿਆ ਕਿ ਉਸਦਾ ਕੀ ਰੋਗ ਸੀ, ਅਤੇ ਉਸਦੇ ਵਿਸ਼ਵਾਸ ਨੇ ਹੀ ਉਸਨੂੰ ਚੰਗਾ ਕੀਤਾ ਹੈ। ਹੁਣ ਉਹ ਕੱਲ, ਅੱਜ ਅਤੇ ਜੁਗੋ ਜੁਗ ਇੱਕੋ ਜਿਹਾ ਹੈ। ਹੋ ਸਕਦਾ ਹੈ ਕਿ ਉਸ ਔਰਤ ਕੋਲ ਪ੍ਰਾਰਥਨਾ ਪੱਤਰ ਨਾ ਹੋਵੇ, ਪਰ ਉਸਦੇ ਕੋਲ ਵਿਸ਼ਵਾਸ ਸੀ ਅਤੇ ਇਹੀ ਸਭ ਤੋਂ ਜ਼ਰੂਰੀ ਹੈ। ਨਿਹਚਾ ਰੱਖੋ, ਉਸ ਮਹਾਨ ਵੈਦ ਨੂੰ ਛੂਵੋ ਅਤੇ ਉਸ ਵਰਦਾਨ ਦੇ ਰਾਹੀਂ ਜੇ ਮੈਂ ਆਪਣੇ ਆਪ ਨੂੰ ਅਲੱਗ ਕਰ ਸਕਾਂ ਅਤੇ ਪਵਿੱਤਰ ਆਤਮਾ ਹੀ ਬੋਲੇ ਜੋ ਵੀ ਉਹ ਬੋਲਣਾ ਚਾਹੁੰਦਾ ਹੈ ਅਤੇ ਜੋ ਵੀ ਉਹ ਕਰਨਾ ਚਾਹੁੰਦਾ ਹੈ ਕਰੇ। ਇੱਕ ਦਾਤ ਹੈ, ਇਹ ਕਾਲਪਨਿਕ ਨਹੀਂ ਹੈ। ਜੇ ਕਾਲਪਨਿਕ ਹੈ ਤਾਂ ਇਹ ਕੰਮ ਨਹੀਂ ਕਰੇਗਾ, ਜੇਕਰ ਇਹ ਅਸਲੀ ਹੈ ਤਾਂ ਇਹ ਕੰਮ ਕਰਦਾ ਹੈ। ਇਹੋ ਹੀ ਯਿਸੂ ਨੇ ਆਖਿਆ ਸੀ, ਇਹ ਕੰਮ ਮੈਂ ਨਹੀਂ ਕਰਦਾ ਹਾਂ, ਇਹ ਤਾਂ ਮੇਰਾ ਪਿਤਾ ਹੈ ਜੋ ਮੇਰੇ ਵਿੱਚ ਰਹਿ ਕੇ ਇਹਨਾਂ ਕੰਮਾਂ ਨੂੰ ਕਰਦਾ ਹੈ। ਇਸ ਲਈ ਇਹਨਾਂ ਕੰਮਾਂ ਨੂੰ ਕਰਨ ਵਾਲਾ ਮੈਂ ਨਹੀਂ ਹੋ ਸਕਦਾ। ਉਹ ਪਰਮੇਸ਼ਵਰ ਦਾ ਪੁੱਤਰ ਸੀ, ਮੈਂ ਤਾਂ ਇੱਕ ਪਾਪੀ ਹਾਂ ਜੋ ਉਸਦੀ ਕਿਰਪਾ ਰਾਹੀਂ ਬਚਿਆ ਹਾਂ। ਕੇਵਲ ਵਿਸ਼ਵਾਸ ਰੱਖੋ, ਨਿਰਾਸ਼ ਨਾ ਹੋਵੋ, ਸਿਰਫ ਵਿਸ਼ਵਾਸ ਰੱਖੋ ਅਤੇ ਆਖੋ, ਪ੍ਰਭੂ ਯਿਸੂ, ਹੋਣ ਦੇ ਕਿ ਮੈਂ ਤੇਰੇ ਬਸਤਰ ਨੂੰ ਛੂ ਲਵਾਂ। ਬਸ ਸਧਾਰਨ ਦੁਆ ਕਰੋ, ਬਸ ਪ੍ਰਾਰਥਨਾ ਕਰਦੇ ਰਹੋ, ਜੋ ਜੋ ਜਿੱਥੇ ਵੀ ਹੈ ਉੱਥੇ ਹੀ ਖੜਾ ਰਹੇ, ਕੇਵਲ ਦੁਆ ਕਰੋ ਅਤੇ ਨਿਹਚਾ ਰੱਖੋ। ਸਿਰਫ ਨਿਹਚਾ ਰੱਖੋ ਅਤੇ ਜਲਦਬਾਜ਼ੀ ਨਾ ਕਰੋ, ਨਿਰਾਸ਼ ਹੋਣ ਦੀ ਕੋਸ਼ਿਸ਼ ਨਾ ਕਰੋ, ਬਸ ਵਿਸ਼ਵਾਸ ਕਰੋ। ਹੁਣ ਕੀ ਤੁਸੀਂ ਸਾਰੇ ਹੀ ਵਿਸ਼ਵਾਸ ਕਰਦੇ ਹੋ? ਕੀ ਤੁਸੀਂ ਵਿਸ਼ਵਾਸ ਕਰ ਸਕਦੇ ਹੋ? ਪੁਰਾਣੀਆਂ ਗੱਲਾਂ ਨੂੰ ਭੁੱਲ ਜਾਓ, ਇਹੋ ਹੀ ਸੋਚੋ ਕਿ ਯਿਸੂ ਨੇ ਇਸਦਾ ਵਾਅਦਾ ਕੀਤਾ ਹੈ। ਮੈਂ ਜਾਣਦਾ ਹਾਂ ਕਿ ਅਸਧਾਰਨ ਹੈ, ਪਰ ਯਿਸੂ ਨੇ ਇਸਦਾ ਵਾਅਦਾ ਕੀਤਾ ਹੋਇਆ ਹੈ। ਹੁਣ ਜੇ ਤੁਸੀਂ ਇੱਕ ਪਲ ਲਈ ਸ਼ਰਧਾ ਪੂਰਵਕ ਬਣੇ ਰਹੋ, ਤਾਂ ਫਿਰ ਅਸੀਂ ਪ੍ਰਾਰਥਨਾ ਪੰਕਤੀ ਨੂੰ ਸ਼ੁਰੂ ਕਰਾਂਗੇ। ਮੈਂ ਇਹ ਨਹੀਂ ਕਹਿੰਦਾ ਕਿ ਉਹ ਕਰੇਗਾ, ਹੋ ਸਕਦਾ ਹੈ ਕਿ ਉਹ ਕਰੇ। ਪਰਮੇਸ਼ਵਰ ਦੀ ਕਿਰਪਾ ਦੇ ਰਾਹੀਂ ਮੈਂ ਆਪਣੀਆਂ ਸੋਚਾਂ ਤੋਂ ਮੁਕਤ ਹੋ ਗਿਆ ਹਾਂ। ਹੋ ਸਕਦਾ ਹੈ ਕਿ ਉਹ, ਜੇ ਤੁਸੀਂ ਆਪਣੇ ਸਿਰ ਨੂੰ ਤਾਂ ਚੁੱਕਣਾ ਮਹਿਸੂਸ ਕਰਦੇ ਹੋ, ਤਾਂ ਇੱਧਰ ਵੇਖੋ ਅਤੇ ਦੁਆ ਕਰਦੇ ਰਹੋ, ਜਿਵੇਂ ਕਿ ਪਤਰਸ ਅਤੇ ਯੋਹੰਨਾ ਨੇ ਆਖਿਆ ਸੀ, ਮੇਰੇ ਵੱਲ ਵੇਖ, ਨਹੀਂ ਇਹ ਮਤਲਬ ਨਹੀਂ ਸਾਡੇ ਵੱਲ ਵੇਖ। ਉਹਨਾਂ ਦਾ ਇਹ ਮਤਲਬ ਸੀ ਕਿ ਜੋ ਆਖ ਰਹੇ ਹਨ ਉਹਨਾਂ ਗੱਲਾਂ ਉੱਤੇ ਧਿਆਨ ਲਵਾਇਆ ਜਾ ਸਕੇ। ਹੁਣ ਤੁਸੀਂ ਸਰੋਤੇ ਹੋ, ਤੁਹਾਡੇ ਵਿੱਚੋਂ ਜੋ ਤੁਸੀਂ ਇੱਥੇ ਹੋ, ਬਾਹਰ ਮਾਰਟਿਨ ਮੁੰਡਿਆਂ ਤੋਂ ਇਲਾਵਾ ਮੁਸ਼ਕਲ ਨਾਲ ਹੀ ਕੋਈ ਅਜਿਹਾ ਹੋਵੇਗਾ ਜਿਸ ਨੂੰ ਕਿ ਮੈਂ ਜਾਣਦਾ ਹੋਵਾਂ, ਅਤੇ ਮੈਂ ਸੋਚਦਾ ਹਾਂ ਕਿ ਇਹ ਭਾਈ ਡਾਲਟਨ ਹਨ ਜੋ ਇੱਥੇ ਹੇਠਾਂ ਬੈਠੇ ਹੋਏ ਹਨ। ਮੈਨੂੰ ਪੱਕਾ ਨਹੀਂ ਪਤਾ ਹੈ, ਤੁਸੀਂ ਜਿਨ੍ਹਾਂ ਨੇ ਰੰਗੀਨ ਐਨਕਾਂ ਲਾਈਆਂ ਹੋਈਆਂ ਹਨ, ਮੈਂ ਇਹਨਾਂ ਨੂੰ ਸ਼ਰਧਾ ਹੋਇਆ ਉਹਨਾਂ ਲੋਕਾਂ ਕੋਲ ਆਵਾਂਗਾ ਜਿਨ੍ਹਾਂ ਨੂੰ ਮੈਂ ਨਹੀਂ ਜਾਣਦਾ ਹਾਂ। ਚੰਗਾ, ਹੁਣ ਇੰਜ ਹੋਵੇ ਕਿ ਯਿਸੂ ਮਸੀਹ ਆਪਣੀ ਸਾਮਰਥ ਨਾਲ ਇੱਥੇ ਆਵੇ, ਤਾਂ ਕਿ ਤੁਸੀਂ ਇਸ ਦਿਨ ਦੇ ਲਈ ਕੀਤੇ ਗਏ ਵਾਅਦੇ ਨੂੰ ਵੇਖ ਸਕੋ, ਜੋ ਮਲਾਕੀ 4 ਅਧਿਆਏ ਦੇ ਮੁਤਾਬਕ ਇਸ ਦਿਨ ਦੇ ਲਈ ਭਵਿੱਖਬਾਣੀ ਕੀਤੀ ਗਈ ਸੀ। ਇਸ ਦਾ ਪੂਰਾ ਹੋਣਾ ਜ਼ਰੂਰੀ ਹੈ, ਕਿਸੇ ਨੇ ਇਹ ਕਰਨਾ ਹੈ, ਪਰਮੇਸ਼ਵਰ ਨੇ ਇਸਦਾ ਵਾਅਦਾ ਕੀਤਾ ਹੈ।
There's a lady sitting right out here. She's on her road to the hospital tomorrow.
ਇੱਥੇ ਠੀਕ ਬਾਹਰ ਇੱਕ ਔਰਤ ਬੈਠੀ ਹੋਈ ਹੈ। ਉਸਨੇ ਕੱਲ ਹਸਪਤਾਲ ਜਾਣਾ ਹੈ। ਉਸਦਾ ਮੋਟਰ ਗੱਡੀ ਰਾਹੀਂ ਐਕਸੀਡੈਂਟ ਹੋ ਗਿਆ ਹੈ। ਉਸਦੇ ਅੰਦਰੂਨੀ ਸੱਟਾਂ ਲੱਗੀਆਂ ਹਨ ਅਤੇ ਬਾਹ ਉੱਤੇ ਵੀ ਸੱਟ ਲੱਗੀ ਹੈ। ਇਹ ਨਾਰੀ, ਕੀ ਤੇਰੇ ਕੋਲ ਕੋਈ ਪ੍ਰਾਰਥਨਾ ਪੱਤਰ ਹੈ? ਤੇਰੇ ਕੋਲ ਨਹੀਂ ਹੈ? ਕਿ ਮੈਂ ਤੇਰੇ ਲਈ ਪੂਰੀ ਤਰ੍ਹਾਂ ਅਜਨਬੀ ਹਾਂ? ਮੈਂ ਤੈਨੂੰ ਨਹੀਂ ਜਾਣਦਾ ਹਾਂ, ਅਸੀਂ ਇੱਕ ਦੂਸਰੇ ਨੂੰ ਨਹੀਂ ਜਾਣਦੇ ਹਾਂ। ਮੈਡਮ, ਤੂੰ ਸਿਰਫ ਮੈਨੂੰ ਪ੍ਰਚਾਰ ਕਰਦੇ ਹੋਏ ਨੂੰ ਹੀ ਸੁਣਿਆ ਹੈ, ਪਰ ਤੂੰ ਜਾਣਦੀ ਹੈ ਕਿ ਮੈਂ ਤੇਰੇ ਬਾਰੇ ਕੁਝ ਵੀ ਨਹੀਂ ਜਾਣਦਾ। ਕੀ ਇਹ ਸਾਰੀਆਂ ਗੱਲਾਂ ਸੱਚ ਹਨ? ਜੇ ਗੱਲਾਂ ਸੱਚ ਹਨ ਤਾਂ ਆਪਣੇ ਹੱਥ ਨੂੰ ਉੱਪਰ ਚੁੱਕੋ, ਪਰਮੇਸ਼ਵਰ ਤੈਨੂੰ ਬਰਕਤ ਦੇਵੇ। ਠੀਕ ਹੈ ਸ਼੍ਰੀਮਾਨ, ਵਿਸ਼ਵਾਸ ਰੱਖੋ, ਤੁਹਾਨੂੰ ਹਸਪਤਾਲ ਜਾਣ ਦੀ ਲੋੜ ਨਹੀਂ ਪਵੇਗੀ। ਤੁਹਾਡੀ ਪਰੇਸ਼ਾਨੀ ਜਾਂਦੀ ਰਹੀ ਹੈ। ਉਸ ਔਰਤ ਨੇ ਕਿਸ ਨੂੰ ਛੂਇਆ? ਉੱਥੇ ਉਸ ਔਰਤ ਦੇ ਠੀਕ ਪਿੱਛੇ ਇੱਕ ਆਦਮੀ ਬੈਠਾ ਹੋਇਆ ਹੈ ਕੀ ਤੁਸੀਂ ਇਸ ਰੋਸ਼ਨੀ ਨੂੰ ਨਹੀਂ ਵੇਖ ਸਕਦੇ? ਇਸ ਹਰੇ ਪੀਲੇ ਰੰਗ ਦੀ ਰੋਸ਼ਨੀ ਨੂੰ ਵੇਖੋ, ਇਹ ਘੁੰਮ ਫਿਰ ਰਹੀ ਹੈ। ਉਸ ਔਰਤ ਦੇ ਠੀਕ ਪਿੱਛੇ ਇੱਕ ਆਦਮੀ ਬੈਠਾ ਹੋਇਆ ਹੈ, ਉਹ ਕਿਸੇ ਲਈ ਦੁਆ ਕਰ ਰਿਹਾ ਹੈ। ਉਸ ਦਾ ਭਰਾ ਹੈ ਜੋ ਹਸਪਤਾਲ ਵਿੱਚ ਹੈ। ਕੀ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਪਰਮੇਸ਼ਵਰ ਤੁਹਾਡੇ ਭਰਾ ਨੂੰ ਚੰਗਾ ਕਰ ਦੇਵੇਗਾ, ਉਸ ਨੂੰ ਠੀਕ ਦਿਮਾਗ ਦੇਵੇਗਾ ਤੇ ਸਭ ਕੁਝ ਠੀਕ ਹੋ ਜਾਵੇਗਾ? ਕੀ ਤੁਸੀਂ ਇਸ ਦਾ ਵਿਸ਼ਵਾਸ ਕਰਦੇ ਹੋ? ਮੈਂ ਤੁਹਾਡੇ ਲਈ ਅੱਜ ਨਬੀ ਹਾਂ ਕਿ ਇਹ ਸੱਚ ਹੈ। ਠੀਕ ਹੈ, ਵਿਸ਼ਵਾਸ ਕਰੋ, ਠੀਕ ਹੈ, ਤੁਸੀਂ ਲੈ ਸਕਦੇ। ਉਸਨੇ ਕਿਸ ਨੂੰ ਛੂਇਆ? ਉਸਦੇ ਠੀਕ ਪਿੱਛੇ ਇੱਥੇ ਇੱਕ ਔਰਤ ਬੈਠੀ ਹੋਈ ਹੈ, ਉਹ ਹੈ। ਉਸ ਰੋਸ਼ਨੀ ਨੂੰ ਵੇਖੋ, ਕੀ ਤੁਸੀਂ ਉਸਨੂੰ ਵੇਖ ਸਕਦੇ ਹੋ? ਇੱਥੇ ਵੇਖੋ, ਵੇਖੋ, ਹਰ ਕੋਈ ਵੇਖੋ, ਵੇਖੋ, ਇਹ ਹਰੇ ਪੀਲੇ ਰੰਗ ਦੀ ਗੋਲਾਕਾਰ ਰੋਸ਼ਨੀ ਹੈ। ਉਸ ਰੋਸ਼ਨੀ ਦੇ ਠੀਕ ਹੇਠਾਂ ਇੱਕ ਔਰਤ ਬੈਠੀ ਹੋਈ ਹੈ, ਉਹ ਭੈਣ ਇੱਥੇ ਹੈ, ਉਹ ਕਿਸੇ ਹੋਰ ਦੇ ਲਈ ਦੁਆ ਕਰ ਰਹੀ ਹੈ। ਇਹ ਦੋ ਬੱਚੇ, ਉਸਦੇ ਦੋ ਪੋਤੇ ਪੜਪੋਤੇ ਹਨ ਜਿਨ੍ਹਾਂ ਲਈ ਉਹ ਦੁਆ ਕਰ ਰਹੀ ਹੈ। ਇਹ ਔਰਤ ਇੱਥੋਂ ਦੀ ਰਹਿਣ ਵਾਲੀ ਨਹੀਂ ਹੈ, ਉਹ ਕੈਲੀਫੋਰਨੀਆ ਤੋਂ ਆਈ ਹੈ ਅਤੇ ਉਹ ਇੱਥੇ ਪ੍ਰਾਰਥਨਾ ਕਰਵਾਉਣ ਲਈ ਆਈ ਹੈ। ਉਸਦੇ ਨਾਲ ਕੋਈ ਹੋਰ ਵੀ ਹੈ, ਇਹ ਉਸਦੀ ਭੈਣ ਹੈ। ਉਸਦੀ ਭੈਣ ਲਾਲ ਰੰਗ ਦੇ ਕੱਪੜੇ ਪਾਏ ਹੋਏ ਠੀਕ ਇੱਥੇ ਪਿੱਛੇ ਬੈਠੀ ਹੋਈ ਹੈ। ਉਸਨੂੰ ਮਿਰਗੀ ਦੀ ਬਿਮਾਰੀ ਹੈ, ਇਹ ਸੱਚ ਹੈ। ਉਹ ਕੈਲੀਫੋਰਨੀਆ ਤੋਂ ਹੈ ਅਤੇ ਤੂੰ ਉਸਨੂੰ ਆਪਣੇ ਨਾਲ ਲਿਆਈ ਹੈ। ਤੇਰਾ ਨਾਮ ਮਰੀਅਮ ਹੈ, ਤੂੰ ਆਪਣੇ ਸਾਰੇ ਹਿਰਦੇ ਨਾਲ ਨਿਸ਼ਚਾ ਕਰਦੀ ਹੈ। ਇਹ ਗੱਲਾਂ ਸੱਚ ਹਨ? ਜੇਕਰ ਇਹ ਗੱਲਾਂ ਸੱਚ ਹਨ ਤਾਂ ਤੂੰ ਆਪਣੇ ਹੱਥ ਨੂੰ ਹਿਲਾ ਕਿ ਤੂੰ ਆਪਣੇ ਸਾਰੇ ਹਿਰਦੇ ਨਾਲ ਵਿਸ਼ਵਾਸ ਕਰਦੀ ਹੈ, ਤਾਂ ਜੋ ਕੁਝ ਵੀ ਤੂੰ ਮੰਗਿਆ ਹੈ ਤੈਨੂੰ ਮਿਲ ਸਕਦਾ ਹੈ। ਜੇਕਰ ਕੋਈ ਵੀ ਪੁੱਛਣਾ ਚਾਹੁੰਦਾ ਹੈ ਤਾਂ ਉਹ ਇਹਨਾਂ ਲੋਕਾਂ ਨੂੰ ਪੁੱਛ ਸਕਦਾ ਹੈ ਕਿ ਮੈਂ ਇਹਨਾਂ ਨੂੰ ਜਾਣਦਾ ਹਾਂ। ਨਾਰੀ, ਕਿ ਤੇਰੇ ਕੋਲ ਪ੍ਰਾਰਥਨਾ ਪੱਤਰ ਹੈ? ਤੇਰੇ ਕੋਲ ਨਹੀਂ ਹੈ, ਤੁਹਾਨੂੰ ਇਸ ਦੀ ਲੋੜ ਵੀ ਨਹੀਂ ਹੈ। ਇੱਥੇ ਲਾਈਨ ਦੇ ਅਖੀਰ ਵਿੱਚ ਠੀਕ ਪਿੱਛੇ ਇੱਕ ਆਦਮੀ ਬੈਠਾ ਹੋਇਆ ਹੈ ਅਤੇ ਉਹ ਮੇਰੇ ਵੱਲ ਵੇਖ ਰਿਹਾ ਹੈ। ਉਸਦੇ ਗੋਡਿਆਂ ਵਿੱਚ ਤਕਲੀਫ ਹੈ। ਜੋ ਵਿਸ਼ਵਾਸ ਕਰੇ ਕਿ ਪਰਮੇਸ਼ਵਰ ਉਸਦੇ ਗੋਡਿਆਂ ਨੂੰ ਚੰਗਾ ਕਰ ਦੇਵੇਗਾ, ਤਾਂ ਜਿਸ ਦੇ ਲਈ ਉਹ ਦੁਆ ਕਰ ਰਿਹਾ ਹੈ ਉਸਦੇ ਲਈ ਹੋ ਜਾਵੇਗਾ। ਕਿ ਤੁਸੀਂ ਇਸਦਾ ਵਿਸ਼ਵਾਸ ਕਰਦੇ ਹੋ? ਠੀਕ ਹੈ ਸ਼੍ਰੀਮਾਨ ਜੀ, ਤੁਹਾਡੀ ਗੋਡਿਆਂ ਦੀ ਤਕਲੀਫ ਜਾਂਦੀ ਰਹੀ। ਕੀ ਤੁਹਾਡੇ ਕੋਲ ਪ੍ਰਾਰਥਨਾ ਪੱਤਰ ਹੈ? ਕੀ ਤੁਹਾਡੇ ਕੋਲ ਪ੍ਰਾਰਥਨਾ ਪੱਤਰ ਨਹੀਂ ਹੈ? ਤੁਹਾਨੂੰ ਇਸ ਦੀ ਲੋੜ ਵੀ ਨਹੀਂ ਹੈ। ਹੁਣ ਯਿਸੂ ਮਸੀਹ ਕੱਲ, ਅੱਜ ਅਤੇ ਯੁੱਗੋ ਯੁੱਗ ਇੱਕੋ ਜਿਹਾ ਹੈ। ਇੱਥੇ ਇੱਕ ਔਰਤ ਬੈਠੀ ਹੋਈ ਹੈ ਜਿਸ ਨੂੰ ਇਸਤਰੀ ਰੋਗ ਹੈ, ਕੀ ਤੂੰ ਇਸ ਦਾ ਵਿਸ਼ਵਾਸ ਕਰਦੀ ਹੈ? ਹਾਂ ਜੀ, ਉਹ ਔਰਤ, ਉਹ ਮੇਰੇ ਖੁਦਾ, ਉਹ ਇਸ ਤੋਂ ਰਹਿ ਚੱਲੀ ਸੀ। ਉਸਨੇ ਲਾਲ ਰੰਗ ਦਾ ਕੋਟ ਪਾਇਆ ਹੋਇਆ ਹੈ, ਉਸਦਾ ਨਾਂ ਕੁਮਾਰੀ ਡੇਲੀ ਹੈ। ਤੂੰ ਆਪਣੇ ਸਾਰੇ ਹਿਰਦੇ ਨਾਲ ਵਿਸ਼ਵਾਸ ਕਰ, ਕੁਮਾਰੀ ਡੇਲੀ, ਯਿਸੂ ਮਸੀਹ ਤੈਨੂੰ ਚੰਗਾ ਕਰਦਾ ਹੈ। ਪੁੱਛੋ ਕਿ ਮੈਂ ਇਸ ਜਨਾਨੀ ਨੂੰ ਜਾਣਦਾ ਹਾਂ, ਮੈਂ ਉਸਨੂੰ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਨਹੀਂ ਵੇਖਿਆ, ਸਵਰਗੀ ਪਿਤਾ ਇਹ ਜਾਣਦਾ ਹੈ। ਤੁਸੀਂ ਆਖਦੇ ਹੋ ਤੁਸੀਂ ਉਸਨੂੰ ਉਸਦਾ ਨਾਂ ਲੈ ਕੇ ਕਿਉਂ ਬੁਲਾਇਆ ਹੈ? ਚੰਗਾ, ਯਿਸੂ ਨੇ ਆਖਿਆ ਸੀ ਤੇਰਾ ਨਾਂ ਸ਼ਮੋਨ ਹੈ ਅਤੇ ਤੂੰ ਜੋਨਾ ਦਾ ਪੁੱਤਰ ਹੈ। ਇਹ ਸਹੀ ਹੈ? ਹੁਣ ਕੀ ਇਹ ਉਹ ਹੀ ਨਹੀਂ ਹੈ ਜੋ ਕੱਲ, ਅੱਜ ਅਤੇ ਯੁੱਗੋ ਯੁੱਗ ਇੱਕੋ ਜਿਹਾ ਹੈ? ਕਿ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਇਹ ਸੱਚ ਹੈ? ਹੁਣ ਯਿਸੂ ਨੇ ਕੀ ਆਖਿਆ ਸੀ? ਇਸ ਤਰ੍ਹਾਂ ਹੋਵੇਗਾ। ਅਤੇ ਯਾਦ ਰਹੇ, ਚੁਣੀ ਹੋਈ ਕਲੀਸੀਆ ਅਬਰਾਹਮ ਅਤੇ ਉਸਦੇ ਵੰਸ਼ ਨੂੰ ਵਾਅਦਾ ਕੀਤਾ ਪੁੱਤਰ ਦੇ ਪ੍ਰਗਟ ਹੋਣ ਤੋਂ ਪਹਿਲਾਂ ਇਹੋ ਹੀ ਅਖੀਰਲਾ ਨਿਸ਼ਾਨ ਦਿੱਤਾ ਗਿਆ ਸੀ। ਇਹ ਠੀਕ ਹੈ, ਪਰਮੇਸ਼ਵਰ ਨੇ ਅਬਰਾਹਮ ਨੂੰ ਉਸਦੀ ਯਾਤਰਾ ਦੇ ਦੌਰਾਨ ਨਿਸ਼ਾਨ ਦਿੱਤੇ ਸਨ ਅਤੇ ਇਹੋ ਹੀ ਪਰਮੇਸ਼ਵਰ ਨੇ ਕਲੀਸੀਆ ਨਾਲ ਵੀ ਕੀਤਾ ਹੈ। ਪਰ ਜਦੋਂ ਪਰਮੇਸ਼ਵਰ ਦਾ ਦੂਤ ਹੇਠਾਂ ਆਇਆ ਅਤੇ ਉਸਨੇ ਇਹੋ ਹੀ ਕੀਤਾ, ਉਸਨੇ ਬੇਪ੍ਰਤੀਤੀ ਕਰਨ ਵਾਲੀਆਂ ਪਰਾਈਆਂ ਕੌਮਾਂ ਨੂੰ ਨਾਸ਼ ਕਰ ਦਿੱਤਾ ਅਤੇ ਤਦ ਵਾਅਦਾ ਕੀਤਾ ਹੋਇਆ ਪੁੱਤਰ ਜਿਸ ਦੀ ਉਡੀਕ ਕੀਤੀ ਜਾ ਰਹੀ ਸੀ, ਇਸਹਾਕ ਪ੍ਰਗਟ ਹੋਇਆ। ਇਹ ਸੇਵਕਾਈ ਛੇਤੀ ਹੀ ਸਮਾਪਤ ਹੋ ਜਾਵੇਗੀ ਅਤੇ ਆਸ ਕੀਤਾ ਹੋਇਆ ਪੁੱਤਰ ਆਪਣੇ ਆਪ ਨੂੰ ਪ੍ਰਗਟ ਕਰੇਗਾ। ਕਲੀਸੀਆ ਲੂਥਰ ਦੇ ਧਰਮੀ ਠਹਿਰਾਏ ਜਾਣ, ਵੈਜ਼ਲੀ ਦੇ ਪਵਿੱਤਰ ਕੀਤੇ ਜਾਣ ਅਤੇ ਪੈਂਟੀਕਾਸਟਾਂ ਰਾਹੀਂ ਪਵਿੱਤਰ ਆਤਮਾ ਦਾ ਬਪਤਿਸਮਾ ਪਾਉਣ ਦੀਆਂ ਸਥਿਤੀਆਂ ਵਿੱਚੋਂ ਦੀ ਲੰਘਦੀ ਹੋਈ ਹੁਣ ਇਸ ਸਿਰੇ ਦੇ ਪੱਥਰ ਦੀ ਸੇਵਕਾਈ ਵਿੱਚ ਆ ਗਈ ਹੈ। ਹਰੇਕ ਕਾਲ ਦੀ ਸੇਵਕਾਈ ਇਹ ਸਿੱਧ ਸੰਪੂਰਨ ਸੇਵਕਾਈ ਦਾ ਨਮੂਨਾ ਸੀ। ਨਕਾਰਾਤਮਕ ਪਰਛਾਵਾਂ ਸਕਾਰਾਤਮਕ ਬਣ ਰਿਹਾ ਹੈ, ਤਾਂ ਯਿਸੂ ਕਿਸੇ ਦਿਨ ਆਪਣੀ ਕਲੀਸੀਆ ਨੂੰ, ਜੋ ਉਸਦਾ ਵਿਸ਼ਵਾਸ ਕਰਦੇ ਹਨ, ਲੈਣ ਲਈ ਆਵੇਗਾ। ਅੱਜ ਰਾਤ ਵਿਸ਼ਵਾਸ ਕਰੋ ਅਤੇ ਆਪਣੇ ਆਪ ਨੂੰ ਸਾਰੀ ਬੇਪ੍ਰਤੀਤੀ ਨਾਲੋਂ ਅਲੱਗ ਕਰ ਲਓ। ਕੀ ਤੁਸੀਂ ਇਹ ਕਰੋਗੇ? ਆਓ ਅਸੀਂ ਉਹਨਾਂ ਲੋਕਾਂ ਲਈ ਦੁਆ ਕਰੀਏ ਜਿਨ੍ਹਾਂ ਕੋਲ ਪ੍ਰਾਰਥਨਾ ਪੱਤਰ ਹਨ। ਮੇਰਾ ਯਕੀਨ ਹੈ ਕਿ ਬੀਤੀ ਰਾਤ ਮੈਂ 25 ਤੱਕ ਦੁਆ ਕੀਤੀ ਸੀ, ਇਹ ਠੀਕ ਹੈ? ਮੈਂ ਸੋਚਦਾ ਹਾਂ ਕਿ ਇਹੋ ਹੀ ਹੋਇਆ ਸੀ। ਨੰਬਰ 1, 25, ਹੁਣ 26, 27, 28, 30 ਉਤਾਹਾਂ ਲਾਈਨ ਵਿੱਚ ਆ ਜਾਓ, ਪ੍ਰਾਰਥਨਾ ਪੱਤਰ ਨੰਬਰ 1 ਨਾਲ ਇੱਥੇ ਉਤਾਹ ਇਸ ਪਾਸੇ ਲਾਈਨ ਵਿੱਚ ਆ ਜਾਓ। ਕੀ ਤੁਸੀਂ ਹੁਣ ਇਹ ਕਰੋਗੇ? ਹੁਣੇ ਹੀ ਅਸੀਂ ਪ੍ਰਾਰਥਨਾ ਪੱਤਰਾਂ ਤੋਂ ਬਿਨਾਂ ਹੀ ਲੋਕਾਂ ਬਾਰੇ ਦੱਸਿਆ ਹੈ, ਇਸ ਲਈ ਲੋਕ ਆਖਦੇ ਹਨ ਕਿ ਮੈਂ ਉਹਨਾਂ ਦੇ ਪ੍ਰਾਰਥਨਾ ਪੱਤਰਾਂ ਨੂੰ ਪੜ੍ਹ ਕੇ ਉਹਨਾਂ ਬਾਰੇ ਦੱਸਦਾ ਹਾਂ। ਇਹ ਲੋਕ, ਉਹਨਾਂ ਲੋਕਾਂ ਕੋਲ ਕੋਈ ਪ੍ਰਾਰਥਨਾ ਪੱਤਰ ਨਹੀਂ ਸੀ, ਉਹਦਾ ਬੱਸ ਉੱਥੇ ਬੈਠੇ ਹੋਏ ਲੋਕ ਸਨ ਅਤੇ ਹੁਣ ਇਹ ਪ੍ਰਗਟ ਹੋ ਰਿਹਾ ਹੈ। ਇਹਨੇ ਇਸ ਨੂੰ ਲਗਭਗ ਅੱਧਾ ਘੰਟਾ ਜਾਂ ਇਸ ਤੋਂ ਵੱਧ ਸਮੇਂ ਦੇ ਲਈ ਵੇਖ ਚੁੱਕੇ ਹਨ। ਵੇਖੋ ਅਤੇ ਇਹਨਾਂ ਇਹ ਗੱਲਾਂ ਵਾਪਰੀਆਂ ਹਨ, ਪਰ ਤੁਸੀਂ ਵੇਖੋ ਇਹਨਾਂ ਸਭ ਗੱਲਾਂ ਨਾਲ ਸਾਨੂੰ ਹੋਰ ਜ਼ਿਆਦਾ ਸ਼ਕਤੀ ਪ੍ਰਾਪਤ ਹੁੰਦੀ ਹੈ। ਦੱਖਣ ਵਿੱਚ ਮੈਂ ਲਗਭਗ 40 ਬੰਦਗੀਆਂ ਕੀਤੀਆਂ ਹਨ। ਹੁਣ ਤੁਸੀਂ ਆਪਣੇ ਪ੍ਰਾਰਥਨਾ ਪੱਤਰਾਂ ਨੂੰ ਲੈ ਕੇ ਇਸ ਪਾਸੇ ਵੱਲ ਆ ਜਾਓ। ਸਾਰੇ ਹੀ ਜਿਨ੍ਹਾਂ ਦੇ ਕੋਲ ਇਹ ਅੱਖਰ ਦਾ ਪ੍ਰਾਰਥਨਾ ਪੱਤਰ ਹੈ, ਇਸ ਪਾਸੇ ਆ ਜਾਓ। ਹੁਣ ਅਸੀਂ ਬਾਕੀ ਜਣੇ ਆਓ, ਪਰਮੇਸ਼ਵਰ ਇਸ ਗੀਤ ਨੂੰ ਗਾਈਏ। ਕੇਵਲ ਵਿਸ਼ਵਾਸ ਕਿ ਤੁਸੀਂ ਅਜਿਹਾ ਕਰੋਗੇ। ਆਓ ਅਸੀਂ ਸਾਰੇ ਇਕੱਠੇ ਮਿਲ ਕੇ ਇਸ ਗੀਤ ਨੂੰ ਗਾਈਏ। ਕੇਵਲ ਬਸ ਵਿਸ਼ਵਾਸ ਕਰੋ ਜੀ, ਉਸਦੇ ਵਚਨ ਦਾ ਵਿਸ਼ਵਾਸ ਕਰੋ। ਹੋ ਸਕਦਾ ਹੈ ਕਿ ਮੈਂ ਹੇਠਾਂ ਜਾ ਸਕਾਂ, ਸ਼ਾਇਦ ਇਹ ਵਧੀਆ ਰਹੇਗਾ ਕਿ ਅਸੀਂ ਹੇਠਾਂ ਜਾ ਸਕਦੇ ਹਾਂ ਤਾਂ ਕਿ ਬਿਮਾਰਾਂ ਲਈ ਦੁਆ ਕਰੀਏ। ਹੇਠਾਂ ਜਾ ਕੇ ਬਿਮਾਰਾਂ ਲਈ ਦੁਆ ਕਰੀਏ। ਜਾਪਦਾ ਹੈ ਕਿ ਅਸੀਂ ਇਹ ਕਰ ਸਕਦੇ ਹਾਂ। ਕਿੰਨੇ ਇਹਨਾਂ ਲੋਕਾਂ ਨੂੰ ਚੰਗਾਈ ਪ੍ਰਾਪਤ ਕਰਦੇ ਵੇਖਣ ਵਿੱਚ ਦਿਲਚਸਪੀ ਰੱਖਦੇ ਹਨ। ਹੁਣ ਵੇਖੋ, ਚੰਗਾਈ ਪਰਮੇਸ਼ਵਰ ਨਾਲ ਸੰਬੰਧ ਰੱਖਦੀ ਹੈ, ਇਹ ਠੀਕ ਗੱਲ ਹੈ। ਹੁਣ ਜੇਕਰ ਯਿਸੂ ਇਹਨਾਂ ਕੱਪੜਿਆਂ ਨੂੰ ਪਾ ਕੇ ਜੋ ਉਸਨੇ ਮੈਨੂੰ ਦਿੱਤੇ ਹਨ ਇੱਥੇ ਖਲੋਤਾ ਹੋਵੇ, ਅਤੇ ਅੱਜ ਰਾਤ ਯਿਸੂ ਨੇ ਖੁਦ ਇਹ ਕੱਪੜੇ ਪਾਏ ਹੋਏ ਹੋਣ, ਜੇਕਰ ਤੁਸੀਂ ਆਖੋ ਪ੍ਰਭੂ ਕੀ ਤੂੰ ਮੈਨੂੰ ਚੰਗਾ ਕਰੇਗਾ, ਉਹ ਕਹੇਗਾ ਮੈਂ ਤਾਂ ਪਹਿਲਾਂ ਹੀ ਕਰ ਚੁੱਕਾ ਹਾਂ, ਉਹ ਸਾਡੇ ਹੀ ਪਾਪਾਂ ਦੇ ਕਾਰਨ ਕੁਚਲਿਆ ਗਿਆ, ਉਸਦੇ ਕੋੜੇ ਖਾਣ ਤੋਂ ਅਸੀਂ ਚੰਗੇ ਹੋ ਗਏ। ਇਹ ਠੀਕ ਹੈ, ਵੇਖੋ ਉਸਨੇ ਤਾਂ ਇਹ ਪਹਿਲਾਂ ਹੀ ਕਰ ਦਿੱਤਾ ਹੈ, ਬੀਤੇ ਸਮੇਂ ਵਿੱਚ ਕਰ ਦਿੱਤਾ ਹੈ। ਤੁਸੀਂ ਕਹਿੰਦੇ ਹੋ ਪ੍ਰਭੂ ਮੈਨੂੰ ਬਚਾ ਲੈ, ਉਹ ਤਾਂ ਪਹਿਲਾਂ ਹੀ ਕਰ ਚੁੱਕਿਆ ਹੈ। ਇਸਦਾ ਕੋਈ ਮਤਲਬ ਨਹੀਂ ਕਿ ਤੁਸੀਂ ਕਿੰਨਾ ਕੁ ਰੋਂਦੇ ਹੋ, ਕਿੰਨੀ ਕੁ ਦੁਆ ਕਰਦੇ ਹੋ ਅਤੇ ਕਿੰਨਾ ਕੁ ਬੈਂਚਾਂ ਨੂੰ ਕੁੱਟਦੇ ਹੋ, ਇਸ ਨਾਲ ਤੁਸੀਂ ਬਚਾਏ ਨਹੀਂ ਜਾਓਗੇ। ਜਦੋਂ ਤੱਕ ਕਿ ਤੁਸੀਂ ਇਹ ਵਿਸ਼ਵਾਸ ਨਾ ਕਰੋ ਅਤੇ ਕਬੂਲ ਨਾ ਕਰੋ ਕਿ ਯਿਸੂ ਨੇ ਸਭ ਤੁਹਾਡੇ ਲਈ ਕਰ ਦਿੱਤਾ ਹੈ, ਕਿ ਇਹ ਠੀਕ ਹੈ। ਬਿਲਕੁਲ ਇਹੋ ਗੱਲ ਇਹ ਹੈ, ਮੈਂ ਲੋਕਾਂ ਨੂੰ ਚੰਗੇ ਨਹੀਂ ਕਰਦਾ, ਮੈਂ ਲੋਕਾਂ ਨੂੰ ਚੰਗੇ ਨਹੀਂ ਕਰ ਸਕਦਾ, ਪਰ ਪਰਮੇਸ਼ਵਰ ਹੀ ਕਰੇਗਾ। ਜੇਕਰ ਉਹ ਕੱਲ ਅੱਜ ਅਤੇ ਜੁਗੋ ਜੁਗ ਇੱਕੋ ਜਿਹਾ ਹੈ ਜੋ ਉਸਨੇ ਹੁਣ ਕੀਤਾ ਹੈ, ਉਹੀ ਉਹ ਫਿਰ ਕਰੇਗਾ, ਕਿਉਂਕਿ ਇਹਨਾਂ ਹੀ ਗੱਲਾਂ ਦਾ ਵਾਅਦਾ ਉਸਨੇ ਇਸ ਸਮੇਂ ਲਈ ਕੀਤਾ ਹੈ। ਕਿੰਨੇ ਇਸ ਗੱਲ ਨੂੰ ਜਾਣਦੇ ਹਨ ਕਿ ਇਹੀ ਉਹ ਹੈ ਜਿਸ ਦਾ ਉਸਨੇ ਵਾਅਦਾ ਕੀਤਾ ਹੈ, ਉਸਨੇ ਇਸ ਗੱਲ ਦਾ ਵਾਅਦਾ ਕੀਤਾ ਹੈ। ਜੀ ਹਾਂ ਸ਼੍ਰੀਮਾਨ, ਉਸਨੇ ਸਾਰੇ ਹੀ ਵਚਨ ਵਿੱਚ ਇਸ ਗੱਲ ਦਾ ਵਾਅਦਾ ਕੀਤਾ ਹੈ। ਸੱਤ ਕਲੀਸਿਆ ਯੁੱਗ ਅਤੇ ਦੂਸਰੇ ਸੰਦੇਸ਼ਾਂ ਨੂੰ ਸੁਣ ਕੇ ਵੇਖੋ ਕਿ ਸਭ ਗੱਲਾਂ ਵਚਨ ਦੇ ਅਨੁਸਾਰ ਸੱਚ ਸਾਬਤ ਹੋਈਆਂ ਹਨ, ਇਹ ਸਭ ਸੱਚ ਹਨ। ਹੁਣ ਤੁਸੀਂ ਜਿਹੜੇ ਪ੍ਰਾਰਥਨਾ ਕਰਵਾਉਣ ਵਾਲਿਆਂ ਦੀ ਪੰਕਤੀ ਵਿੱਚ ਖੜੇ ਹੋ, ਗੁਪਤ ਗੱਲਾਂ ਨੂੰ ਪ੍ਰਗਟ ਕਰਵਾਉਣ ਵਾਲਿਆਂ ਦੀ ਪੰਕਤੀ ਵਿੱਚ ਆਏ ਹੋ, ਯਿਸੂ ਨੇ ਦਰਸ਼ਨ ਵੇਖਿਆ ਅਤੇ ਉਸਨੇ ਆਖਿਆ ਮੈਂ ਮਹਿਸੂਸ ਕਰਦਾ ਹਾਂ ਕਿ ਮੇਰੇ ਵਿੱਚੋਂ ਸ਼ਕਤੀ ਨਿਕਲੀ ਹੈ, ਇਹੋ ਹੀ ਸਮਰੱਥਾ ਹੈ। ਇਹ ਠੀਕ ਗੱਲ ਹੈ, ਦਰਸ਼ਨ ਤੁਸੀਂ ਦੂਸਰੇ ਸੰਸਾਰ ਵਿੱਚ ਹੋ, ਹੁਣ ਉਹ ਇੱਥੇ ਹੈ, ਇਹ ਉਹ ਹੈ ਜਿਸ ਨੂੰ ਤੁਸੀਂ ਛੂਹਿਆ ਹੈ, ਸਮਝੇ। ਹੁਣ ਇਸ ਤੋਂ ਸਿਰਫ ਇਹੋ ਯਾਰ ਹੁੰਦਾ ਹੈ ਕਿ ਉਹ ਇੱਥੇ ਸਾਡੇ ਨਾਲ ਹੈ। ਹੁਣ ਜੇਕਰ ਮੈਂ ਇਸ ਪ੍ਰਾਰਥਨਾ ਪੰਕਤੀ ਦੇ ਵਿੱਚੋਂ ਦੀ ਗੁਜਰਾਂ ਅਤੇ ਦੁਆ ਕਰਾਂ ਅਤੇ ਤੁਹਾਡੇ ਉੱਤੇ ਆਪਣੇ ਹੱਥਾਂ ਨੂੰ ਰੱਖਾਂ ਅਤੇ ਤੁਸੀਂ ਆਪਣੀਆਂ ਆਪਣੀਆਂ ਥਾਵਾਂ ਨੂੰ ਵਾਪਸ ਚਲੇ ਜਾਓ, ਤਾਂ ਕਿੰਨੇ ਲੋਕ ਨਿਸ਼ਚਾ ਕਰਨਗੇ ਕਿ ਸਿਰਫ ਅਜਿਹਾ ਕਰਨ ਨਾਲ ਤੁਸੀਂ ਚੰਗੇ ਹੋ ਜਾਓਗੇ? ਕੀ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਜੇ ਮੈਂ ਤੁਹਾਡੇ ਲਈ ਦੁਆ ਕਰਾਂ ਅਤੇ ਫਿਰ ਆਪਣੇ ਹੱਥ ਤੁਹਾਡੇ ਉੱਤੇ ਧਰਾਂ ਤਾਂ ਤੁਹਾਡੇ ਵਿੱਚੋਂ ਹਰੇਕ ਚੰਗਾ ਹੋ ਜਾਵੇਗਾ? ਕੀ ਤੁਸੀਂ ਨਿਸ਼ਚਾ ਕਰਦੇ ਹੋ ਕਿ ਉਹ ਪਵਿੱਤਰ ਆਤਮਾ ਇੱਥੇ ਸੀ, ਇਹ ਕੇਵਲ ਅਜਿਹਾ ਹੀ ਕਰ ਸਕਦਾ ਹੈ? ਜੇ ਤੁਸੀਂ ਚਾਹੁੰਦੇ ਹੋ ਕਿ ਇਸ ਪ੍ਰਾਰਥਨਾ ਪੰਕਤੀ ਨੂੰ ਤੋੜ ਕੇ ਕੁਝ ਹੋਰ ਲੋਕਾਂ ਦੇ ਲਈ ਸਥਾਨ ਬਣਾਇਆ ਜਾਵੇ, ਕਿਉਂ ਅਸੀਂ ਇਹ ਕਰਾਂਗੇ? ਵੇਖੋ, ਇਹ ਤਾਂ ਇੱਥੇ ਪਵਿੱਤਰ ਆਤਮਾ ਹੀ ਹੈ, ਸਮਝ ਲੱਗੀ? ਇਹ ਨਹੀਂ, ਇਹ ਤੁਹਾਡੀ ਸੋਚ ਸਮਝ ਤੋਂ ਪਰੇ ਹੈ, ਤੁਸੀਂ ਉਸਦਾ ਹੋਰ ਬਹੁਤਾ ਵਿਸ਼ਵਾਸ ਕਰੋ। ਪਰ ਬਹੁਤੇ ਲੋਕਾਂ ਨੂੰ ਇਹ ਸਿਖਾਇਆ ਗਿਆ ਹੈ ਆਪਣੇ ਹੱਥ ਉਹਨਾਂ ਉੱਤੇ ਧਰੋ, ਬਾਈਬਲ ਆਖਦੀ ਹੈ ਆਪਣਾ ਵਚਨ ਕੱਲ ਕੇ ਉਹਨਾਂ ਨੂੰ ਚੰਗਾ ਕਰਦਾ ਹੈ। ਠੀਕ ਹੈ, ਇਹੋ ਹੀ ਉਸਨੇ ਹੁਣ ਕੀਤਾ ਹੈ, ਆਪਣਾ ਵਚਨ ਤੁਹਾਡੇ ਕੋਲ ਕੱਲਿਆ ਹੈ ਅਤੇ ਉਸ ਨੂੰ ਸੱਚਾ ਸਾਬਤ ਕੀਤਾ ਹੈ, ਇਸੇ ਨੇ ਹੀ ਉਹਨਾਂ ਨੂੰ ਚੰਗਾ ਕੀਤਾ ਹੈ। ਪਰਾਈ ਕੌਮ ਨੇ ਆਖਿਆ, ਉਸ ਰੋਮੀ ਸੂਬੇਦਾਰ ਨੇ ਆਖਿਆ ਮੈਂ ਇਸ ਦੇ ਯੋਗ ਨਹੀਂ ਹਾਂ ਕਿ ਤੂੰ ਮੇਰੇ ਘਰ ਦੀ ਛੱਤ ਹੇਠਾਂ ਆਵੇਂ, ਸਿਰਫ ਤੂੰ ਵਚਨ ਹੀ ਬੋਲ ਦੇ। ਓ ਵੀ ਵੇਖੋ, ਠੀਕ ਅਜਿਹਾ ਹੀ ਵਿਸ਼ਵਾਸ ਮੈਂ ਤੁਹਾਡੇ ਕੋਲੋਂ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਪਰ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਲਈ ਦੁਆ ਕੀਤੀ ਜਾਵੇ ਅਤੇ ਤੁਹਾਡੇ ਉੱਤੇ ਹੱਥਾਂ ਨੂੰ ਰੱਖਿਆ ਜਾਵੇ, ਹੁਣ ਮੈਂ ਚਾਹੁੰਦਾ ਹਾਂ ਕਿ ਜਦੋਂ ਮੈਂ ਇਹਨਾਂ ਲੋਕਾਂ ਦੇ ਲਈ ਦੁਆ ਕਰਦਾ ਹਾਂ ਤਾਂ ਤੁਸੀਂ ਸਾਰੇ ਜਣੇ ਮੇਰੇ ਨਾਲ ਦੁਆ ਕਰੋ। ਆਓ ਅਸੀਂ ਆਪਣੇ ਸਿਰਾਂ ਨੂੰ ਝੁਕਾਈਏ। ਪ੍ਰਭੂ ਯਿਸੂ, ਹੁਣ ਮੈਂ ਇਹਨਾਂ ਲੋਕਾਂ ਲਈ ਦੁਆ ਕਰਦਾ ਹਾਂ। ਇਹ ਲੋਕ ਇਸ ਗੱਲ ਤੋਂ ਜਾਣੂ ਹਨ ਕਿ ਤੂੰ ਇੱਥੇ ਖਲੋਤਾ ਹੋਇਆ ਹੈ, ਇਹ ਜਾਣਦੇ ਹਨ ਕਿ ਤੂੰ ਇਹਨਾਂ ਲੋਕਾਂ ਦੇ ਵਿਚਕਾਰ ਹੈ। ਅਤੇ ਯਾਦ ਅੱਜ ਰਾਤ ਦੇ ਲੋਕ ਇਸ ਮੰਚ ਦੇ ਲਾਗਿਓਂ ਦੀ ਲੰਘਣ ਹੁਣ ਦੇਖੀਏ ਬਸ ਮੇਰੇ ਕੋਲ ਜੋ ਤੇਰਾ ਦਾਸ ਹਾਂ ਨਾ ਆਉਣ ਅਤੇ ਨਾ ਹੀ ਨਾ ਤੇਰੇ ਸੇਵਕਾਂ ਕੋਲ ਆਉਣ ਜੋ ਇੱਥੇ ਬੈਠੇ ਹੋਏ ਹਨ ਹੁਣ ਦੇਖੀਏ ਲੋਕ ਮਹਿਸੂਸ ਕਰਨ ਕਿ ਉਹ ਜਿਉਂਦੇ ਪਰਮੇਸ਼ਵਰ ਦੀ ਕਲੀਸਿਆ ਦੇ ਕੋਲ ਆ ਰਹੇ ਹਨ ਉਸ ਵਾਅਦੇ ਰਾਹੀਂ ਇੱਥੇ ਆ ਰਹੇ ਹਨ ਜੋ ਕਿ ਪਰਮੇਸ਼ਵਰ ਨੇ ਆਖਿਆ ਸੀ ਨਿਹਚਾ ਕਰਨ ਵਾਲਿਆਂ ਦੇ ਨਾਲ ਇਹ ਨਿਸ਼ਾਨ ਹੋਣਗੇ ਜਦੋਂ ਬਿਮਾਰਾਂ ਉੱਤੇ ਆਪਣੇ ਹੱਥ ਰੱਖਣਗੇ ਤਾਂ ਬਿਮਾਰ ਚੰਗੇ ਹੋ ਜਾਣਗੇ ਪਰਮੇਸ਼ਵਰ ਨੇ ਇਸ ਦਾ ਵਾਅਦਾ ਕੀਤਾ ਹੈ ਉਸਨੇ ਵਾਅਦਾ ਕੀਤਾ ਹੈ ਕਿ ਜੋ ਕੋਈ ਵੀ ਨਿਹਚਾ ਕਰੇਗਾ ਉਹ ਮੁਕਤੀ ਪਾਵੇਗਾ ਅਤੇ ਹਰੇਕ ਜੋ ਉਸ ਉੱਤੇ ਨਿਹਚਾ ਕਰਦਾ ਹੈ ਉਹ ਮੁਕਤੀ ਪਾ ਲੈਂਦਾ ਹੈ ਹਰੇਕ ਜੋ ਚੰਗਾਈ ਵਿੱਚ ਨਿਹਚਾ ਰੱਖਦਾ ਹੈ ਚੰਗਾਈ ਪਾ ਲੈਂਦਾ ਹੈ ਪਿਤਾ ਹੁਣ ਸਾਡੀ ਬੇਪ੍ਰਤੀਤੀ ਨੂੰ ਦੂਰ ਕਰ ਤੂੰ ਅੱਜ ਰਾਤ ਆਪਣੇ ਆਪ ਨੂੰ ਲਿਖਤਾਂ ਰਾਹੀਂ ਪ੍ਰਗਟ ਕੀਤਾ ਹੈ ਤਾਂ ਕਿ ਤੂੰ ਸਾਨੂੰ ਵਿਖਾਵੇਂ ਕਿ ਤੂੰ ਇੱਥੇ ਹੈ ਹੁਣ ਹੋਣ ਦੇ ਕਿ ਸਰੋਤਿਆਂ ਵਿੱਚੋਂ ਜਿਹੜਾ ਵੀ ਵਿਅਕਤੀ ਇਸ ਮੰਚ ਉੱਤੇ ਆਵੇ ਅਤੇ ਹੋਣ ਦੇ ਉਹਨਾਂ ਸਾਰਿਆਂ ਵਿੱਚੋਂ ਕੋਈ ਵੀ ਦੁਰਬਲ ਨਾ ਰਹੇ ਜਦੋਂ ਅਸੀਂ ਇਸ ਬੰਦਗੀ ਨੂੰ ਸਮਾਪਤ ਕਰੀਏ ਪ੍ਰਭੂ ਹੋਣ ਦੇ ਕਿ ਮਹਾਨ ਪਵਿੱਤਰ ਆਤਮਾ ਆਪਣੇ ਲੋਕਾਂ ਦੇ ਵਿੱਚ ਆਵੇ ਅਤੇ ਸਾਡੇ ਵਿੱਚੋਂ ਹਰੇਕ ਨੂੰ ਮਸਾ ਕਰੇ ਇੱਥੇ ਬੈਠੇ ਹੋਏ ਸਾਰੇ ਸੇਵਕਾਂ ਨੂੰ ਅਤੇ ਤੇਰੇ ਸਾਰੇ ਦਾਸਾਂ ਨੂੰ ਅਤੇ ਇੱਥੇ ਬੈਠੇ ਸੈਂਕੜੇ ਲੋਕਾਂ ਨੂੰ ਤੇਰਾ ਮਹਾਨ ਪਵਿੱਤਰ ਆਤਮਾ ਮਸਾ ਕਰੇ ਪਿਤਾ ਜਦੋਂ ਕਿ ਅਸੀਂ ਤੇਰੀ ਰੱਬੀ ਹਜ਼ੂਰੀ ਵਿੱਚ ਹਾਂ ਤਾਂ ਮੈਂ ਦੁਆ ਕਰਦਾ ਹਾਂ ਕਿ ਸਾਡੀ ਹਰੇਕ ਬੇਨਤੀ ਤੇਰੇ ਹਜ਼ੂਰ ਪਹੁੰਚ ਜਾਵੇ ਅਤੇ ਹੋਣ ਦੇ ਜਦ ਦੇ ਲੋਕ ਇਸ ਮੰਚ ਦੇ ਲਾਗਿਓਂ ਦੀ ਲੰਘਣ ਤਾਂ ਸਮਝ ਜਾਣ ਕਿ ਅੱਜ ਦੀ ਰਾਤ ਉਹਨਾਂ ਦੇ ਚੰਗੇ ਹੋਣ ਦੀ ਰਾਤ ਹੈ ਜੋ ਨਿਸ਼ਚਾ ਕਰ ਸਕਣ ਹੁਣ ਮੈਂ ਚਾਹੁੰਦਾ ਹਾਂ ਕਿ ਜਦ ਦੇ ਲੋਕ ਦੁਆ ਕਰਾਉਣ ਲਈ ਇੱਥੇ ਆਉਂਦੇ ਹਨ ਅਤੇ ਮੈਂ ਇਹਨਾਂ ਦੀ ਚੰਗਾਈ ਲਈ ਆਪਣੇ ਹੱਥ ਇਹਨਾਂ ਉੱਤੇ ਰੱਖਦਾ ਹਾਂ ਤਾਂ ਸਾਰੇ ਜਣੇ ਲਗਾਤਾਰ ਬੇਨਤੀ ਕਰਦੇ ਰਹਿਣ ਸ਼੍ਰੀਮਾਨ ਜੀ ਆਓ ਮੈਂ ਆਪਣੇ ਇਸ ਭਾਈ ਲਈ ਦੁਆ ਕਰਦਾ ਹਾਂ ਯਸੂ ਮਸੀਹ ਦੇ ਨਾਮ ਵਿੱਚ ਚੰਗਾ ਹੋ ਜਾ ਮੈਂ ਆਪਣੇ ਇਸ ਭਾਈ ਲਈ ਦੁਆ ਮੰਗਦਾ ਹਾਂ ਯਸੂ ਮਸੀਹ ਦੇ ਨਾਮ ਵਿੱਚ ਚੰਗਾ ਹੋ ਜਾ ਮੈਂ ਆਪਣੀ ਇਸ ਭੈਣ ਲਈ ਦੁਆ ਕਰਦਾ ਹਾਂ ਯਸੂ ਮਸੀਹ ਦੇ ਨਾਮ ਵਿੱਚ ਮੈਂ ਇਸ ਭੈਣ ਦੀ ਚੰਗਾਈ ਮੰਗਦਾ ਹਾਂ ਆਮੀਨ ਮੈਂ ਆਪਣੀ ਇਸ ਭੈਣ ਦੀ ਚੰਗਾਈ ਲਈ ਯਸੂ ਮਸੀਹ ਦੇ ਨਾਮ ਵਿੱਚ ਬੇਨਤੀ ਕਰਦਾ ਹਾਂ ਮੈਂ ਆਪਣੀ ਭੈਣ ਦੀ ਚੰਗਾਈ ਲਈ ਯਸੂ ਮਸੀਹ ਦੇ ਨਾਮ ਵਿੱਚ ਬੇਨਤੀ ਕਰਦਾ ਹਾਂ ਮੈਂ ਆਪਣੀ ਇਸ ਭੈਣ ਦੀ ਚੰਗਾਈ ਯਸੂ ਮਸੀਹ ਦੇ ਨਾਮ 'ਚ ਮੰਗਦਾ ਹਾਂ ਮੈਂ ਆਪਣੇ ਇਸ ਭਾਈ ਦੀ ਚੰਗਾਈ ਲਈ ਯਸੂ ਮਸੀਹ ਦੇ ਨਾਮ ਵਿੱਚ ਦੁਆ ਕਰਦਾ ਹਾਂ ਮੈਂ ਆਪਣੀ ਇਸ ਭੈਣ ਦੀ ਚੰਗਾਈ ਲਈ ਯਸੂ ਮਸੀਹ ਦੇ ਨਾਮ ਵਿੱਚ ਦੁਆ ਕਰਦਾ ਹਾਂ ਮੈਂ ਆਪਣੇ ਇਸ ਭਰਾ ਦੀ ਚੰਗਾਈ ਲਈ ਯਸੂ ਮਸੀਹ ਦੇ ਨਾਮ ਵਿੱਚ ਦੁਆ ਕਰਦਾ ਹਾਂ ਮੈਂ ਯਸੂ ਮਸੀਹ ਦੇ ਨਾਮ ਵਿੱਚ ਆਪਣੇ ਭਾਈ ਲਈ ਦੁਆ ਕਰਦਾ ਹਾਂ ਕਿ ਤੂੰ ਉਸ ਨੂੰ ਚੰਗਾਈ ਦੇ ਮੈਂ ਆਪਣੇ ਇਸ ਭਰਾ ਦੀ ਚੰਗਾਈ ਲਈ ਯਸੂ ਮਸੀਹ ਦੇ ਨਾਮ ਵਿੱਚ ਇਸ ਉੱਤੇ ਆਪਣੇ ਹੱਥਾਂ ਨੂੰ ਰੱਖਦਾ ਹਾਂ ਮੈਂ ਆਪਣੇ ਇਸ ਭਾਈ ਦੀ ਚੰਗਾਈ ਲਈ ਯਸੂ ਮਸੀਹ ਦੇ ਨਾਮ ਵਿੱਚ ਇਸ ਉੱਤੇ ਆਪਣੇ ਹੱਥਾਂ ਨੂੰ ਰੱਖਦਾ ਹਾਂ ਜਦ ਕਿ ਭਾਈ ਇੱਥੇ ਤੇਰੇ ਮਸਾ ਦੀ ਰੱਬੀ ਹਜ਼ੂਰੀ ਵਿੱਚ ਹੈ ਤਾਂ ਮੈਂ ਆਪਣੇ ਹੱਥ ਇਸ ਭਾਈ ਦੇ ਉੱਤੇ ਰੱਖ ਕੇ ਯਸੂ ਮਸੀਹ ਦੇ ਨਾਮ ਵਿੱਚ ਇਸ ਭਾਈ ਦੀ ਚੰਗਾਈ ਦੀ ਮੰਗ ਕਰਦਾ ਹਾਂ
Let it be so, Father. These signs follow them that believe. When they lay their hands on the sick, they shall be healed. Grant the healing of my brother, Father, as I lay hands upon him in the name of Jesus Christ. In the name of Jesus Christ, I lay hands upon sister for the healing. In the name of Jesus Christ, I lay hands upon my sister for the healing. In the name of Jesus Christ, I lay hands upon my brother for his healing. I bless this, my brother, in the name of Jesus Christ, for faith for healing. Lord Jesus, I lay my hands upon the child, that you heal its body and make it well. You do it, Father, you know. In the name of Jesus Christ and our sister, we heal. Lay that on my hand. You'll be all right. You believe that? You believe that? In Jesus' name, let our sister be healed. Lord, in the name of Jesus Christ, let the child be healed. Father, heal this little sister, I pray in Jesus' name. You need that? Because that's how it's done. Just voice the healing. Father God, I lay hands upon my brother. In the name of Jesus Christ, let him be healed. Father, I lay hands upon my brother in the name of Jesus Christ, ladies and gentlemen. Father God, with hands lay upon my brother, I ask in Jesus' name, ladies and gentlemen. Likewise, upon my brother here, Father, with my hands I place in memoration of your word, and that's praising you. In the name of Jesus Christ, I ask for you, my brother. Amen.
In the name of Jesus Christ. Sister Sherry, God bless you. Heavenly Father, I pray for my sister Sherry that you will heal her in Jesus' name. Amen. Heavenly Father, I lay hands upon this sister in the name of Jesus Christ for her healing. In the name of Jesus Christ, I lay hands upon her sister for her healing. Heavenly Father, I lay hands upon this sister. You said, do it. And I do it because I believe you. I connect myself, my faith, my soul with her, and ask her with you. Upon this little boy, I lay hands in Jesus' name and ask for his healing. I lay my hands upon this sister. In Jesus' name, I ask for her healing. Heavenly Father, I lay hands upon this sister. In the name of Jesus Christ, I ask for her healing. Father, I lay hands upon this little girl. In the name of Jesus Christ, I ask for her healing. Heavenly Father, I lay hands upon this little boy and ask for his healing in Jesus' name. Amen. Heavenly Father, I lay hands upon this little girl in Jesus' name and ask for her healing. God bless you. And here's a lady, so you know what healing was. She was brought back to life 15 years ago in the prayer room. 17 years ago, died with cancer in her heart. The doctor has a record of it here. This is Waldo. How many know that to be so and being treated? Heavenly Father, your healings are lasting as long as we believe. I pray for Sister Waldo. Make her well. In Jesus' name. Bless you, sister. Heavenly Father, I ask for the healing of my brother in the name of Jesus Christ. Amen. Father, I lay hands upon this little boy in the name of Jesus Christ. I ask for his healing. Father, I lay hands upon my sister in Jesus Christ's name for healing. Father, I ask mercy and healing for my sister. Grant it to her tonight. I lay my hands upon her to connect myself with my prayer. In Jesus' name. Amen. Heavenly Father, I lay hands upon my sister. Believing my prayer, she's believing too. Better be healed, Father. In Jesus' name. Heavenly Father, I lay hands upon my brother. Also, believing our prayer, all of us praying together, Father, we believe that this is going to happen. I ask in Jesus' name. Heavenly Father, with hands upon this sister, I ask for her healing in the name of Jesus Christ. Heavenly Father, again, upon the body of this little brother standing here, I lay my hands, believing that you hear. And my prayer with his, with all this church, we believe that you will heal him. In Jesus' name, bless you, brother. Heavenly Father, I pray for the healing of my sister. With hands upon her, my heart goes out, Father, and all. Have mercy and heal her. In Jesus' name. Heavenly Father, this sweet little girl passes through the line. A good thing. I lay hands upon her. In the name of Jesus Christ, who lays hands upon the children of blessed, may she be blessed in the name of God. In Jesus' name. Heavenly Father, laying hands upon our sister as she passes by. In the name of Jesus Christ, let her be healed. Likewise, upon this sister, Father, I lay hands. In the name of Jesus Christ, let her be healed. Father, I lay hands upon my brother in the name of Jesus Christ. Let him be healed.
ਪਿਤਾ ਮੈਂ ਯਿਸੂ ਮਸੀਹ ਦੇ ਨਾਮ ਵਿੱਚ ਦੁਆ ਕਰਦਾ ਹਾਂ ਕਿ ਤੂੰ ਮੇਰੀ ਇਸ ਭੈਣ ਨੂੰ ਚੰਗੀ ਕਰ ਦੇ। ਯਿਸੂ ਮਸੀਹ ਦੇ ਨਾਮ ਵਿੱਚ ਇਹ ਭਾਈ ਚੰਗਾ ਹੋਵੇ। ਇਸੇ ਤਰ੍ਹਾਂ ਪਿਤਾ ਮੈਂ ਆਪਣੇ ਇਸ ਭਾਈ ਉੱਤੇ ਆਪਣੇ ਹੱਥਾਂ ਨੂੰ ਰੱਖਦਾ ਹਾਂ। ਯਿਸੂ ਦੇ ਨਾਮ ਵਿੱਚ ਇਸ ਭਾਈ ਨੂੰ ਚੰਗਾ ਕਰ ਦੇ।
ਫਾਦਰ ਗੋਡ, ਇਨ ਦ ਨੇਮ ਆਫ ਜੀਸਸ ਕ੍ਰਾਈਸਟ, ਆਈ ਲੇ ਹੈਂਡਸ ਅਪਨ
ਪਿਤਾ ਪਰਮੇਸ਼ਵਰ ਮੈਂ ਯਸੂ ਮਸੀਹ ਦੇ ਨਾਮ ਵਿੱਚ ਆਪਣੀ ਇਸ ਭੈਣ ਦੇ ਉੱਤੇ ਆਪਣੇ ਹੱਥਾਂ ਨੂੰ ਰੱਖਦਾ ਹਾਂ ਪ੍ਰਭੂ ਯਸੂ ਦੇ ਨਾਮ ਵਿੱਚ ਇਹ ਭੈਣ ਚੰਗੀ ਹੋ ਜਾਵੇ ਸਾਡੇ ਪਿਤਾ ਮੈਂ ਆਪਣੇ ਹੱਥਾਂ ਨੂੰ ਇਸ ਭਾਈ ਉੱਤੇ ਰੱਖਦਾ ਹਾਂ ਅਤੇ ਯਸੂ ਦੇ ਨਾਮ ਵਿੱਚ ਇਸ ਭਾਈ ਦੀ ਚੰਗਾਈ ਦੀ ਮੰਗ ਕਰਦਾ ਹਾਂ ਆਮੀਨ ਯਸੂ ਮਸੀਹ ਦੇ ਨਾਮ ਵਿੱਚ ਮੈਂ ਆਪਣੇ ਹੱਥਾਂ ਨੂੰ ਆਪਣੇ ਇਸ ਭਾਈ ਦੇ ਉੱਤੇ ਰੱਖਦਾ ਹਾਂ ਅਤੇ ਪਰਮੇਸ਼ਵਰ ਦੀ ਵਡਿਆਈ ਲਈ ਇਸ ਭਾਈ ਦੀ ਚੰਗਾਈ ਦੀ ਮੰਗ ਕਰਦਾ ਹਾਂ ਆਮੀਨ ਸਾਡੇ ਸਵਰਗੀ ਪਿਤਾ ਮੈਂ ਆਪਣੇ ਇਸ ਭਾਈ ਉੱਤੇ ਆਪਣੇ ਹੱਥਾਂ ਨੂੰ ਰੱਖਦਾ ਹਾਂ ਅਤੇ ਇਸ ਭਾਈ ਦੀ ਚੰਗਾਈ ਮੰਗਦਾ ਹਾਂ ਪ੍ਰਭੂ ਮੇਰੀ ਬੇਨਤੀ ਇਸ ਭਾਈ ਦੀ ਬੇਨਤੀ ਨਾਲ ਜੁੜ ਰਹੀ ਹੈ ਅਤੇ ਮੇਰੀ ਬੇਨਤੀ ਸਾਰੀ ਹੀ ਕਲੀਸਿਆ ਦੀ ਬੇਨਤੀ ਨਾਲ ਜੁੜ ਰਹੀ ਹੈ ਜਿਨ੍ਹਾਂ ਨੂੰ ਤੂੰ ਅੱਜ ਰਾਤ ਇਕੱਠੇ ਕੀਤਾ ਹੈ ਇਸ ਭਾਈ ਉੱਤੇ ਮੇਰੇ ਹੱਥ ਪਰਮੇਸ਼ਵਰ ਦੇ ਪੁੱਤਰ ਵਿੱਚ ਮੇਰੇ ਵਿਸ਼ਵਾਸ ਦੀ ਪਛਾਣ ਹੈ ਮੈਂ ਇਸਦੀ ਚੰਗਾਈ ਮੰਗਦਾ ਹਾਂ ਆਮੀਨ ਹੁਣ ਸਾਡੇ ਕੋਲ ਇੱਥੇ ਕੁਝ ਪਈਆਂ ਵਾਲੀਆਂ ਕੁਰਸੀਆਂ ਵਾਲੇ ਰੋਗੀ ਦੁਆ ਕਰਾਉਣ ਲਈ ਆਏ ਹਨ ਇੱਕ ਵਾਰ ਯਸੂ ਨੇ ਕਿਹਾ ਕਿ ਤੁਸੀਂ ਜਾਣਦੇ ਹੋ ਮੈਂ ਤੁਹਾਡੇ ਨਾਲ ਕੀ ਕੀਤਾ ਹੈ ਮੈਂ ਤਾਂ ਬਸ ਉਹੀ ਕੀਤਾ ਹੈ ਜੋ ਪਰਮੇਸ਼ਵਰ ਨੇ ਕਰਨ ਲਈ ਹੁਕਮ ਦਿੱਤਾ ਹੈ ਹੁਣ ਆਓ ਅਸੀਂ ਸਾਰੇ ਮਿਲ ਕੇ ਦੁਆ
ਕਰੀਏ
ਜਾਂ ਤੁਸੀਂ ਆਪਣਾ ਧਿਆਨ ਪਰਮੇਸ਼ਵਰ ਵੱਲ ਲਾਉਂਦੇ ਹੋ ਅਤੇ ਆਪਣੀ ਪ੍ਰਾਰਥਨਾ ਨੂੰ ਜਾਰੀ ਰੱਖਦੇ ਹੋ ਯਾਦ ਰੱਖੋ ਹੁਣ ਵਿਸ਼ਵਾਸ ਕਰੋ ਸਾਡੇ ਨਾਲ ਵਿਸ਼ਵਾਸ ਕਰੋ ਹੋ ਸਕਦਾ ਹੈ ਕਿ ਇੱਥੇ ਹਰੇਕ ਰੋਗੀ ਦੇ ਕੋਲ ਪ੍ਰਾਰਥਨਾ ਪੱਤਰ ਨਾ ਹੋਵੇ ਹੁਣ ਅਸੀਂ ਕੱਲ ਰਾਤ ਫਿਰ 6:30 ਜਾਂ 7 ਵਜੇ ਪ੍ਰਾਰਥਨਾ ਪੱਤਰ ਵੰਡਾਂਗੇ ਇਸੇ ਹੀ ਤਰ੍ਹਾਂ 6:30 ਜਾਂ 7 ਵਜੇ ਇਸ ਲਈ ਕੱਲ ਰਾਤ ਸਾਡੇ ਕੋਲ ਫਿਰ ਪ੍ਰਾਰਥਨਾ ਪੰਕਤੀ ਹੋਵੇਗੀ ਮੈਨੂੰ ਮਾਫ਼ ਕਰਨਾ ਕਿਉਂਕਿ ਅੱਜ ਰਾਤ ਬਿਮਾਰਾਂ ਲਈ ਦੁਆ ਕਰਨ ਕਾਰਨ ਮੈਂ ਤੁਹਾਨੂੰ ਥੋੜੀ ਜ਼ਿਆਦਾ ਦੇਰ ਬਿਠਾਈ ਰੱਖਿਆ ਹੈ ਪਰਮੇਸ਼ਵਰ ਤੁਹਾਨੂੰ ਬਰਕਤ ਦੇਵੇ ਹੁਣ ਆਓ ਅਸੀਂ ਫਿਰ ਆਪਣੇ ਸਿਰਾਂ ਨੂੰ ਝੁਕਾਈਏ ਪਿਤਾ ਯਾਦ ਅਸੀਂ ਪ੍ਰਾਰਥਨਾ ਕਰਦੇ ਹਾਂ ਤਾਂ ਅਸੀਂ ਹਰੇਕ ਨੂੰ ਜਿਸਨੇ ਸਾਡੇ ਵਿਰੁੱਧ ਪਾਪ ਕੀਤਾ ਹੈ ਮਾਫ਼ ਕਰਦੇ ਹਾਂ ਜੇਕਰ ਸਾਡੇ ਅੰਦਰ ਕੁਝ ਵੀ ਅਜਿਹਾ ਪਾਇਆ ਜਾਂਦਾ ਹੈ ਜੋ ਤੈਨੂੰ ਪਸੰਦ ਨਹੀਂ ਹੈ ਤਾਂ ਪ੍ਰਭੂ ਸਾਨੂੰ ਮਾਫ਼ ਕਰ ਦੇ ਕਿਉਂਕਿ ਸਾਨੂੰ ਦੱਸਿਆ ਗਿਆ ਹੈ ਕਿ ਸਾਨੂੰ ਪਰਮੇਸ਼ਵਰ ਦੀਆਂ ਜਿਉਂਦੀਆਂ ਪੱਤਰੀਆਂ ਹੋਣਾ ਚਾਹੀਦਾ ਹੈ ਜਿਹੜੀਆਂ ਸਾਰੇ ਮਨੁੱਖਾਂ ਰਾਹੀਂ ਪੜੀਆਂ ਜਾਂਦੀਆਂ ਹਨ ਜਿਵੇਂ ਕਿ ਅਸੀਂ ਤੇਰਿਆਂ ਹੁਕਮਾਂ ਦੀ ਪਾਲਣਾ ਕੀਤੀ ਹੈ ਅਸੀਂ ਤੇਰੀ ਹਜ਼ੂਰੀ ਨੂੰ ਵੇਖਿਆ ਹੈ ਜਿਸਨੇ ਜ਼ਾਹਰ ਕੀਤਾ ਹੈ ਕਿ ਤੂੰ ਸਾਡੇ ਨਾਲ ਹੈ ਲੋਕਾਂ ਨੇ ਇਸ ਮੰਚ ਉੱਤੋਂ ਦੀ ਲੰਘ ਕੇ ਆਪਣੇ ਵਿਸ਼ਵਾਸ ਦੀ ਗਵਾਹੀ ਦਿੱਤੀ ਹੈ ਪਿਤਾ ਅਸੀਂ ਉਹਨਾਂ ਦੇ ਉੱਤੇ ਆਪਣੇ ਹੱਥਾਂ ਨੂੰ ਰੱਖਿਆ ਹੈ ਸਾਡੇ ਵਿੱਚੋਂ ਕਿਸੇ ਇੱਕ ਨੇ ਨਹੀਂ ਪਰ ਅਸੀਂ ਸਾਰਿਆਂ ਨੇ ਪ੍ਰਾਰਥਨਾ ਵਿੱਚ ਇਹ ਵਿਸ਼ਵਾਸ ਕਰਦੇ ਹੋਏ ਆਪਣੇ ਹੱਥਾਂ ਨੂੰ ਉਹਨਾਂ ਉੱਤੇ ਰੱਖਿਆ ਹੈ ਕਿ ਤੂੰ ਉਹਨਾਂ ਦੇ ਸਰੀਰਾਂ ਨੂੰ ਚੰਗਾ ਕਰੇਗਾ ਯਾਦ ਤੂੰ ਇਸ ਧਰਤੀ ਉੱਤੇ ਸੀ ਤਾਂ ਤੂੰ ਆਖਿਆ ਸੀ ਜੇਕਰ ਤੁਸੀਂ ਮੇਰੇ ਨਾਮ ਵਿੱਚ ਪਿਤਾ ਕੋਲੋਂ ਕੁਝ ਮੰਗੋਗੇ ਤਾਂ ਮੈਂ ਉਹ ਹੀ ਕਰਾਂਗਾ ਯਸੂ ਪਰਮੇਸ਼ਵਰ ਦੇ ਪੁੱਤਰ ਇਹ ਤੇਰਾ ਵਾਅਦਾ ਸੀ ਪ੍ਰਭੂ ਅਤੇ ਉਸੇ ਨੇ ਜਿਸਨੇ ਵਾਅਦਾ ਕੀਤਾ ਸੀ ਅੱਜ ਰਾਤ ਆਪਣੇ ਵਾਅਦੇ ਨੂੰ ਪੂਰਾ ਕਰਨ ਲਈ ਆਪਣੇ ਆਪ ਨੂੰ ਸਾਡੇ ਵਿੱਚ ਪ੍ਰਗਟ ਕੀਤਾ ਹੈ ਇਸ ਲਈ ਪ੍ਰਭੂ ਬਿਮਾਰਾਂ ਦੇ ਉੱਤੇ ਹੱਥਾਂ ਨੂੰ ਰੱਖ ਕੇ ਤੇਰੇ ਹੁਕਮਾਂ ਦੀ ਪਾਲਣਾ ਕੀਤੀ ਗਈ ਹੈ ਹੁਣ ਅਜਿਹਾ ਹੀ ਹੋਣ ਦੇ ਇਹ ਲਿਖਿਆ ਹੋਇਆ ਹੈ ਅਜਿਹਾ ਹੀ ਹੋਣ ਦੇ ਹੋਣ ਦੇ ਕਿ ਯਸੂ ਮਸੀਹ ਦੀ ਸਾਮਰਥ ਅੱਜ ਰਾਤ ਆਵੇ ਅਤੇ ਹਰ ਇੱਕ ਨੂੰ ਜੋ ਇੱਥੇ ਹੈ ਸਾਰੀ ਬੇਪ੍ਰਤੀਤੀ ਨਾਲੋਂ ਵੱਖਰਾ ਕਰ ਦੇਵੇ ਅਤੇ ਹੋਣ ਦੇ ਕਿ ਯਸੂ ਮਸੀਹ ਦੀ ਹਜ਼ੂਰੀ ਜੋ ਕਿ ਵਚਨ ਹੈ ਜੋ ਸਾਡੇ ਹਿਰਦੇ ਦੇ ਵਿਚਾਰਾਂ ਤੇ ਸੋਚਾਂ ਨੂੰ ਜਾਣਦਾ ਹੈ ਆਵੇ ਅਤੇ ਅੱਜ ਰਾਤ ਪਰਮੇਸ਼ਵਰ ਹਰੇਕ ਹਿਰਦੇ ਵਿੱਚ ਪਹਿਲਾ ਸਥਾਨ
ਪਾਵੇ
ਅਤੇ ਅਸੀਂ ਸ਼ੈਤਾਨ ਨੂੰ ਅਤੇ ਉਸ ਦੀਆਂ ਹਨੇਰੇ ਅਤੇ ਬੇਪ੍ਰਤੀਤੀ ਦੀਆਂ ਸ਼ਕਤੀਆਂ ਨੂੰ ਝਿੜਕਦੇ ਹਾਂ ਸ਼ੈਤਾਨ ਪਰਮੇਸ਼ਵਰ ਦਾ ਆਤਮਾ ਤੇਰੇ ਵਿਰੋਧ ਵਿੱਚ ਆਪਣਾ ਝੰਡਾ ਖੜਾ ਕਰਦਾ ਹੈ ਤੂੰ ਹਾਰਿਆ ਹੋਇਆ ਹੈ ਯਸੂ ਮਸੀਹ ਨੇ ਕਲਵਰੀ ਉੱਤੇ ਤੈਨੂੰ ਹਰਾ ਦਿੱਤਾ ਸੀ ਉਹ ਤੀਸਰੇ ਦਿਨ ਮੁਰਦਿਆਂ ਵਿੱਚੋਂ ਜੀ ਉੱਠਿਆ ਸੀ ਉਸਨੇ ਮੌਤ ਨਰਕ ਅਤੇ ਕਬਰ ਉੱਤੇ ਜਿੱਤ ਪਾ ਲਈ ਸੀ ਉਹ ਤਾਂ ਨੂੰ ਚੜ ਗਿਆ ਤੇ ਮਨੁੱਖਾਂ ਨੂੰ ਦਾਨ ਦਿੱਤੇ ਅੱਜ ਰਾਤ ਉਹ ਇੱਕ ਮਨੁੱਖ ਦੇ ਰੂਪ ਵਿੱਚ ਇੱਥੇ ਹੈ ਉਸਨੇ ਆਖਿਆ ਸੀ ਥੋੜਾ ਸਮਾਂ ਰਹਿ ਗਿਆ ਹੈ ਸੰਸਾਰ ਮੈਨੂੰ ਫਿਰ ਨਾ ਵੇਖੇਗਾ ਪਰ ਤੁਸੀਂ ਮੈਨੂੰ ਵੇਖੋਗੇ ਕਿਉਂਕਿ ਮੈਂ ਤੁਹਾਡੇ ਨਾਲ ਹੋਵਾਂਗਾ ਸਗੋਂ ਜਗਤ ਦੇ ਅੰਤ ਤੱਕ ਤੁਹਾਡੇ ਅੰਦਰ ਹੋਵਾਂਗਾ ਨੇਚਾ ਰਾਹੀਂ ਅਸੀਂ ਇਹ ਵਿਸ਼ਵਾਸ ਕਰਦੇ ਹਾਂ ਕਿ ਅੱਜ ਇੱਥੇ ਆਇਆ ਹੋਇਆ ਹਰੇਕ ਰੋਗੀ ਯਸੂ ਮਸੀਹ ਦੇ ਨਾਮ ਵਿੱਚ ਪਰਮੇਸ਼ਵਰ ਦੀ ਵਡਿਆਈ ਦੇ ਲਈ ਚੰਗਾ ਹੋ ਜਾਵੇਗਾ ਅਤੇ ਲੋਕ ਆਖਣ ਆਮੀਨ ਪਰਮੇਸ਼ਵਰ ਤੁਹਾਨੂੰ ਬਰਕਤ ਦੇਵੇ ਭਾਈ ਨੂੰ ਵਾਪਸ ਸੌਂਪਣਾ ਹਾਂ